ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ, ਕਰ ਸੇਵਾ ਅਸ਼ਟਪਦੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ। ਮਾਨਸ ਜਨਮ ਸੰਜੋਗ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਿਸੰਗ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦਾ ਨਿਤਨੇਮ, ਜੋ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਬਖਸ਼ਿਆ ਹੋਇਆ ਆਪਣੇ ਆਪਣੇ ਨਿਤਨੇਮ ਤੋਂ ਉਪਰੰਤ ਲੜੀਵਾਰ ਕਥਾ ਦਾ ਜੋ ਨੇਮ ਚੱਲਿਆ ਰਿਹਾ ਉਹਦੇ ਅਨੁਸਾਰ ਆਓ ਮਨ ਬਿਰਤੀ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੱਡਾ ਪਰਉਪਕਾਰ ਹੈ। ਧੰਨ ਕਹੋ ਗੁਰੂ ਅਰਜਨ ਕੋ, ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ। ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ, ਗ੍ਰੰਥ ਕੀ ਹੈ ਸਮੇਰ ਸਮਾਨ। ਇਹ ਦਸਵੇਂ ਜਾਮੇ ਚ ਬਹੁਤ ਵੱਡਾ ਪਰਉਪਕਾਰ ਕੀਤਾ ਕਿ ਆਪਣੀ ਰਸਨਾ ਤੋਂ ਅਰਥਾਂ ਦਾ ਸੋਮਾ ਸਤਿਗੁਰੂ ਮਹਾਰਾਜ ਨੇ ਜਾਰੀ ਕੀਤਾ ਹੈ। ਆਓ ਕਲਗੀਧਰ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਪ੍ਰਾਪਤ ਹੋਏ ਅਰਥ ਸੀਨਾ ਬਸੀਨਾ ਜੋ ਚੱਲੇ ਆ ਰਿਹਾ ਉਹਨਾਂ ਦੇ ਅਨੁਸਾਰ ਕਥਾ ਦੁਆਰਾ ਆਪਣਾ ਸਮਾਂ ਸਫਲਾ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੇ।
ਤਨਾਸਰੀ ਮਹੱਲਾ ਪੰਜਵਾਂ, ਕਰ ਸੇਵਾ ਅਸ਼ਟਪਦੀ।
ਤਨਾਸਰੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਰਾਗ ਦੇ ਛੇਵੇਂ ਸੁਰਤਾਲ ਵਿੱਚ ਅੱਠਾਂ ਪਦਾਂ ਵਾਲਾ ਸ਼ਬਦ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਉਦਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਇਸੇ ਵਿਸ਼ੇਸ਼ਣ ਵਾਲਾ ਬ੍ਰਹਮ ਪ੍ਰਾਪਤ ਹੁੰਦਾ ਹੈ। ਤੋਂ ਮਹਾਰਾਜ ਸਾਹਿਬ ਜੀ ਨੇ ਅੱਗੇ ਜਿਸ ਪ੍ਰਕਾਰ ਕਿਰਪਾ ਕਰਦੇ ਨੇ ਸੁਣੋ ਜੇ।
ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ।
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਜੋ ਜੋ ਜਿਹੜਾ ਜਿਹੜਾ ਜੀਵ ਜਿਸ ਜਿਸ ਯੂਨੀ ਜੂਨ ਦੇ ਵਿੱਚ ਚਲਿਆ ਗਿਆ ਹੈ, 84 ਲੱਖ ਜੂਨਾਂ ਨੂੰ ਉਹਦੇ ਵਿੱਚ ਆਇਓ ਆਉਣਾ ਕੀਤਾ ਜੀਵ ਨੇ, ਤਿਹ ਤਿਹ ਉਸ ਉਸ ਜੂਨ ਦੇ ਵਿੱਚ ਹੀ ਮੋਹ ਨੇ ਇਹਨੂੰ ਉਲਝਾ ਲਿਆ, ਉਲਝਾਇਆ, ਉਲਝ ਗਿਆ, ਫਸ ਗਿਆ ਉਹਦੇ ਵਿੱਚ ਹੀ, ਉਹੀ ਜੂਨ ਪਿਆਰੀ ਹੋਣ ਲੱਗ ਪਈ।
ਮਾਨਸ ਜਨਮ ਸੰਜੋਗ ਪਾਇਆ।
ਪਰ ਇਹ ਮਨੁੱਖਾ ਸਰੀਰ ਜਿਹੜਾ ਪੂਰਲੇ ਪੁੰਨਾਂ ਦੇ ਸੰਜੋਗ ਕਰਕੇ ਦਾ ਮਿਲਾਪ ਹੋਇਆ, ਪੁੰਨ ਰੂਪ ਦੇਹੀ ਹੈ। ਜਿਵੇਂ ਉਹ ਸ਼ਾਹੂਕਾਰ ਦੀ ਸਾਖੀ ਆਉਂਦੀ ਹੈ, ਪੁੰਨਾਂ ਦੇ ਪ੍ਰਤਾਪ ਕਰਕੇ ਬੜਾ ਸ਼ਾਹੂਕਾਰਾ ਸੀ, ਮਰਨ ਲੱਗਿਆ, ਪਰਮੇਸ਼ੁਰ ਨੇ ਉਹਨੂੰ ਚਾਨਣਾ ਕਰ ਦਿੱਤਾ ਵੀ ਤੇਰੇ ਕਰਮ ਚੰਗੇ ਨਹੀਂ ਸੀ, ਤੇਰਾ ਅਗਲਾ ਜਨਮ ਜਿਹੜਾ ਸੂਰ ਪਾਲਣ ਵਾਲੇ ਗਰੀਬ ਘਰਾਣੇ ਦੇ ਵਿੱਚ ਇਕੱਲਾ ਜਨਮੇ ਨਹੀਂ ਹੋਣਾ, ਤੈਨੂੰ ਪਸ਼ੂ ਜੂਨੀ ਮਿਲੀਆਂ, ਸੂਰ ਦੀ ਜੂਨੀ ਚ ਜਾਏ। ਉਹਨੂੰ ਦਿਖਾ ਤਾ ਵੀ ਆਹ ਤੇਰੇ ਵਾਸਤੇ ਜੂਨ ਹੈ। ਤੇ ਮਰਨ ਲੱਗੇ ਇਹਨੂੰ ਬੱਚਿਆਂ ਨੇ ਪੁੱਛਿਆ ਤੇ ਦੱਸੋ ਜੀ ਕੋਈ ਉਪਦੇਸ਼ ਦਿਓ। ਕਹਿੰਦੇ ਬੱਚਿਓ, ਸੱਚ ਬੋਲਣਾ, ਝੂਠ ਨਹੀਂ ਬੋਲਣਾ, ਕਿਸੇ ਦਾ ਦਿਲ ਨਹੀਂ ਦਿਖਾਉਣਾ, ਹੱਕ ਦੀ ਕਮਾਈ ਖਾਣੀ, ਪੁੰਨ ਕਰਮ ਕਰਨਾ, ਪਰਮਾਤਮਾ ਦਾ ਨਾਮ ਜਪਿਆ ਕਰੋ। ਤੇ ਕਹਿਣ ਲੱਗੇ ਪਿਤਾ ਜੀ ਹੁਣ ਤੁਸੀਂ ਚੱਲੇ ਹੋ ਮੋਹ ਦੇ ਚਾ ਕੇ। ਕਹਿੰਦੇ ਕਿੱਥੇ ਚੱਲੇ ਹੋ? ਕਹਿੰਦੇ ਬੱਚੇ ਉਹ ਕੀ ਪੁੱਛਦੇ ਹੋ? ਮੇਰੀ ਮਾੜੀ ਕਿਸਮਤ, ਮੈਂ ਆਪਣੀ ਨਗਰ ਦੇ ਵਿੱਚ ਮਜ਼ਬੀਆਂ ਦੇ ਜਿਹੜੇ ਸੂਰ ਪਾਲੇ ਹੋਏ ਹੈ, ਸੂਰੀ ਦੀ ਪੇਟ ਤੋਂ ਮੇਰਾ ਜਨਮ ਹੋਏਗਾ। ਉਸ ਵੇਲੇ ਤੁਸੀਂ ਮੈਨੂੰ ਸਿਆਣ ਲਿਓ। ਕਹਿੰਦੇ ਜੀ ਇਹ ਕਿਵੇਂ ਪਤਾ ਲੱਗੂ? ਸੂਰੀ ਦੇ ਬਹੁਤ ਬੱਚੇ ਹੁੰਦੇ ਨੇ। ਕਹਿੰਦਾ ਮੇਰੇ ਖੱਬੇ ਬੱਖੀ ਦੇ ਉੱਥੇ ਚਟਾਕ ਹੋਊਗਾ ਵੱਡਾ ਸਾਰਾ, ਤੇ ਉਹ ਕਿਸੇ ਮੇਰੇ ਭੈਣ ਭਰਾ ਦੇ ਹੋਰ ਦੇ ਨਹੀਂ ਹੋਊਗਾ। ਉਹੀ ਗੱਲ ਹੋਈ, ਮਰ ਕੇ ਸੂਰੀ ਦੀ ਜੂਨ ਵਿੱਚ ਪੈਣਾ ਤੇ ਬੱਚਾ ਪੇਟ ਦੇ ਵਿੱਚ ਬਣ ਕੇ ਜੰਮਿਆ। ਸੂਰੀ ਨੇ 12 ਬੱਚੇ ਦਿੱਤੇ ਤੇ ਦੇਖਦੇ ਰਹੇ। ਬੱਚਿਆਂ ਨੇ ਜਦੋਂ ਜਾ ਕੇ ਸਿਆਣ ਲਿਆ, ਕਿਹਾ ਵੀ ਇਹ ਜਰ ਨਹੀਂ ਹੋਣਾ, ਵੀ ਇਹਨੂੰ ਮਾਰ ਦੇਈਏ। ਤੇ ਜਦੋਂ ਮਾਰਨ ਲੱਗੇ ਉਹਨੇ ਚਲਾ ਚਲਾ ਕੇ ਫਿਰ ਇਹ ਜ਼ਾਹਰ ਕੀਤਾ ਵੀ ਮੈਨੂੰ ਇਹ ਜੂਨ ਹੁਣ ਉਨੀਓ ਪਿਆਰੀ ਹੈ ਜਿੰਨੀ ਮਨੁੱਖ ਜੂਨ ਦੇ ਵਿੱਚ ਤੁਹਾਨੂੰ ਮਨੁੱਖ ਜੂਨ ਪਿਆਰੀ ਹੈ। ਜਿਹੜੀ ਜਿਹੜੀ ਜੂਨ ਦੇ ਵਿੱਚ ਜਾਂਦਾ ਭਾਈ ਉਹਦੇ 'ਚ ਉਲਝ ਜਾਂਦਾ, ਪਰ ਮਨੁੱਖਾ ਸਰੀਰ ਜਿਹੜਾ ਬੜਾ ਦੁਰਲੱਭ ਹੈ, ਇਹਨੂੰ ਹੱਥੋਂ ਗਵਾਉਣਾ ਨਹੀਂ ਚਾਹੀਦਾ। ਇਹ ਸਤਿਗੁਰੂ ਮਹਾਰਾਜ ਉਪਦੇਸ਼ ਦਿੰਦੇ ਹਨ, ਨਹੀਂ ਤਾਂ ਫਿਰ ਉਹ ਹਰੇਕ ਜੂਨ ਵਿੱਚ ਜਾ ਕੇ, ਕੁੱਤਾ ਹੈ ਉਹਨੂੰ ਕੁੱਤੇ ਦੀ ਜੂਨ ਪਿਆਰੀ ਹੈ, ਸੂਰ ਹੈ ਸੂਰ ਦੀ ਜੂਨ ਪਿਆਰੀ ਹੈ, ਖੋਤਾ ਹੈ ਖੋਤੇ ਦੀ ਜੂਨ ਪਿਆਰੀ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ ਇਹੀ ਸਾਰਿਆਂ ਦਾ ਹਾਲ ਹੈ। ਕਰਕੇ ਮਹਾਰਾਜ ਅੱਗੇ ਫਰਮਾਉਂਦੇ ਨੇ, ਸੁਣੋ ਜੀ।
ਤਾਕੀ ਹੈ ਓਟ ਸਾਧ ਰੱਖ ਦੇ ਕਰ ਹਾਥ।
ਇਹਨੂੰ ਭਾਈ ਤਾਕੀ ਨਹੀਂ ਕਰਨਾ, ਪਾਠ ਕਰਨਾ ਤਾਕੀ, ਤੱਕਣ ਤੋਂ ਪਾਵੈ ਅਧਕ ਲੱਗੇਗਾ ਇੱਥੇ। ਹੇ ਸਤਿਗੁਰੂ ਜੀ, ਅਸੀਂ ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਦੀ ਓਟ ਤੱਕੀ ਹੈ, ਤੇ ਆਪ ਜੀ ਆਪਣਾ ਕਿਰਪਾ ਰੂਪੀ ਹੱਥ ਸਾਡੇ ਤੇ ਮਾਰਾ ਰੱਖੋ, ਕਿਰਪਾ ਕਰੋ, ਦਇਆ ਦ੍ਰਿਸ਼ਟੀ ਕਰੋ ਮਹਾਰਾਜ।
ਕਰ ਕਿਰਪਾ ਮਿਲਹੁ ਹਰ ਰਾਜਾ।
ਇਹ ਦਇਆ ਦ੍ਰਿਸ਼ਟੀ ਕਰਕੇ ਰਾਜਾ ਰਾਜਾ ਰੂਪ ਜੋ ਪਰਮੇਸ਼ਰ ਹੈ ਉਹਦੇ ਨਾਲ ਸਾਨੂੰ ਮੇਲੋ ਮੇਲਣਾ ਕਰੋ। ਹੇ ਸੰਤ ਜਨੋ, ਜਿਵੇਂ ਤੁਸੀਂ ਪਰਮੇਸ਼ਰ ਦੇ ਨਾਲ ਮਿਲੇ ਹੋ, ਉਵੇਂ ਕਿਰਪਾ ਕਰਕੇ ਸਾਨੂੰ ਵੀ ਰਾਜਾ ਰਾਜਾ ਰੂਪ ਪਰਮੇਸ਼ਰ ਦੇ ਨਾਲ ਮਿਲਣਾ ਕਰੋ।
ਅਨਕ ਜਨਮ ਭ੍ਰਮ ਚਿਤ ਨਹੀਂ ਪਾਈ।
ਭਾਈ ਅਨੇਕਾਂ ਜਨਮਾਂ ਦੇ 84 ਲੱਖ ਜੋਨਾਂ ਵਿੱਚ ਭਰਮਣ ਕਰਦੇ ਹੋਏ ਥਿਤ ਨਾਮ ਟਿਕਾਦ ਹੈ, ਇਸ ਸਥਿਤੀ ਨਹੀਂ ਪਾਈ ਹੈ।
ਕਰੋ ਸੇਵਾ ਗੁਰ ਲਾਗੋ ਚਰਨ।
ਤੇ ਹੁਣ ਇਹਦੇ ਕੀ ਕਰਨਾ ਚਾਹੀਦਾ ਹੈ? ਤੇ ਹੇ ਗੁਰੂ ਸਾਹਿਬ ਜੀ, ਆਪ ਇਹ ਕਿਰਪਾ ਕਰੋ ਮਹਾਰਾਜ, ਤੁਹਾਡੇ ਚਰਨੀ ਲੱਗਾਂ, ਚਰਨੀ ਲੱਗ ਕੇ ਆਪ ਜੀ ਦੀ ਸੇਵਾ ਟਹਿਲ ਕਰੋ ਕਰਾਂ, ਤੇ ਆਪ ਕਿਰਪਾ ਕਰਕੇ।
ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ।
ਉਹ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਜੀ ਦਾ ਭਗਤੀ ਸਹਿਤ ਗਿਆਨ ਦਾ ਮਾਰਗ ਰਸਤਾ ਬਤਾਈ ਦੱਸਣਾ ਕਰੋ। ਜਗਾਸੂਦਨਾਂ ਦੇ ਹਿਰਦੇ ਵਿੱਚ ਗੋਬਿੰਦ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਰਸਤਾ ਸਤਿਗੁਰੂ ਜੀ ਦੱਸਣਾ ਕਰਦੇ ਹਨ, ਇਹ ਸਭੀ ਦਾ ਅਰਥ ਹੈ। ਹਾਂਜੀ,
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਅਨਕ ਉਪਾਪ ਕਰੋ ਮਾਇਆ ਕੋ ਬਚਿਤ ਧਰੋ।
ਤੇ ਮਾਇਆ ਜਿਹੜੀ ਹੈ, ਮਾਇਆ ਕਉ ਦਾ ਅਰਥ ਹੈ ਨੂੰ, ਮਾਇਆ ਨੂੰ ਬਚਿਤ ਬਾ ਵਿਸ਼ੇਸ਼ ਕਰਕੇ ਚਿੱਤ ਹਿਰਦੇ ਵਿੱਚ ਤਰੋ ਧਰਦੇ ਹਾਂ। ਇਹ ਜੀਵਾਂ ਦੀ ਵਿਵਸਥਾ ਹੈ। ਮਾਇਆ ਦੀ ਪ੍ਰਾਪਤੀ ਵਾਸਤੇ ਅਨਕ ਅਨੇਕਾਂ ਉਪਾਵਨਾਵਾਂ ਜਤਨ ਦਾ ਯਤਨ ਕਰੋ ਕਰਦੇ ਹਾਂ। ਇਸ ਲਈ ਇਹ ਮੇਰੀ ਮੇਰੀ ਅੰਦਰ ਤਾਂ ਭਾਵਨਾ ਪ੍ਰਗਟ ਹੁੰਦੀ ਹੈ, ਮੇਰੀ ਮੇਰੀ
ਮੇਰੀ ਮੇਰੀ ਕਰਤ ਸਦ ਹੀ ਰਿਹਾਵੈ।
ਮੇਰੀ ਇਸਤਰੀ, ਮੇਰਾ ਪਤੀ, ਮੇਰੀ ਪਤਨੀ, ਮੇਰੇ ਭਰਾ, ਮੇਰੇ ਪੁੱਤਰ, ਮੇਰੀਆਂ ਧੀਆਂ, ਮੇਰੀ ਜ਼ਮੀਨ, ਮੇਰੀ ਵਿਭੂਤੀ, ਮੇਰੀ ਮੇਰੀ ਕਰਤ। ਇਉਂ ਕਰਤ ਕਰਦੇ ਹਾਂ ਜਿਵੇਂ ਬੱਕਰੀ ਮੈਂ ਕਰਦੀ ਹੈ ਨਾ, ਇਹ ਮੇਰੀ ਮੇਰੀ ਕਰਦਾ ਹੈ। ਸਦ ਹੀ ਵਿਆਹ ਹੈ, ਇਹ ਉਮਰ ਤਾਂ ਐਵੇਂ ਬਤੀਤ ਹੋ ਰਹੀ ਹੈ। ਜਾਂ ਫਿਰ ਇਹ ਸਮਝੋ, ਅਨਕੋ ਪਾਪ ਕਰੋ ਮਾਇਆ ਕੋ ਬਚਿਤ ਧਰੋ। ਅਸੀਂ ਮਾਇਆ ਦੀ ਪ੍ਰਾਪਤੀ ਵਾਸਤੇ ਅਨੇਕਾਂ ਉਪਾਪ ਯਤਨ ਕਰੋ ਕਰਦੇ ਹਾਂ। ਮਾਇਆ ਨੂੰ ਹਰ ਵਕਤ ਬਚਿਤ ਬਾ ਚਿੱਤ, ਆਪਣੇ ਚਿੱਤ ਹਿਰਦੇ ਚ ਬਾ ਵਿੱਚ ਧਰੋ, ਧਾਰਨ ਕਰਦੇ ਹਾਂ। ਵਾ ਹਰ ਵਕਤ ਮਾਇਆ ਨੂੰ ਬਚਿਤ, ਉਹਦੀ ਬੱਚਤ ਕਰਦੇ ਹਾਂ ਵੀ ਜੁੜ ਜਾਵੇ ਮਾਇਆ ਹਿਰਦੇ ਵਿੱਚ, ਵਿਹੋਂਤਾ ਧਾਰਨ ਕਰਦੇ ਹਾਂ ਮਾਇਆ ਨੂੰ। ਫਿਰ ਮੇਰੀ ਮੇਰੀ ਕਰ ਸਦ ਹੀ ਵਹਿਵ ਹੈ, ਵਿਸ਼ੇਸ਼ ਕਰਕੇ ਆਪਣੇ ਹਿਰਦੇ ਟਿਕਾਈ ਰੱਖਦੇ ਹਾਂ। ਇਹ ਮੇਰੀ ਜੋਰੂ ਹੈ, ਮੇਰੀ ਮਾਇਆ ਹੈ। ਇਉਂ ਕਰਦਿਆਂ ਕਰਦਿਆਂ ਉਮਰ ਜਿਹੜੀ ਹੱਥੋਂ ਲੰਘ ਜਾਂਦੀ, ਫਿਰ ਪਛਤਾਵਾ ਹੀ ਰਹਿ ਜਾਂਦਾ, ਕੁਛ ਨਹੀਂ ਰਹਿੰਦਾ ਹੋਰ।
ਕੋਈ ਐਸੋ ਰੇ ਭੇਟਾ ਸੰਤ, ਮੇਰੀ ਲਾਹੈ ਸਗਲ ਚਿੰਤ।
ਹੇ ਭਾਈ, ਤੁਹਾਡੇ ਵਿੱਚੋਂ ਕੋਈ ਐਸੇ ਅਜਿਹਾ ਸੰਤ ਸ਼ਾਂਤ ਆਤਮਾ, ਇਹੋ ਜਿਹਾ ਸ਼ਾਂਤ ਆਤਮਾ ਪੁਰਖ ਭੇਟੇ ਮਿਲੇ, ਤੇ ਜਿਹੜਾ ਮੇਰੀ ਸਗਲ ਕੀ ਸਾਰੀ ਹੀ ਚਿੰਤਾ ਉਹ ਲਾਹੈ ਲਾ ਦੇਵੇ। ਚਿੰਤਾ ਕੀ ਹੈ? ਵੀ ਜਮਾਂ ਦੀ ਚਿੰਤਾ ਹੈ, ਨਰਕਾਂ ਵਿੱਚ ਜਾਣ ਦੀ ਚਿੰਤਾ ਹੈ, ਮੁਕਤ ਪ੍ਰਾਪਤ ਹੋ ਜਾਵੇ ਚਿੰਤਾ, ਇਹ ਚਿੰਤਾ ਲਾ ਦੇਵੇ, ਮੇਰੀ ਸਾਰੀ ਚਿੰਤਾ ਲਾ ਦੇਵੇ।
ਠਾਕੁਰ ਸਿਓ ਮੇਰਾ ਰੰਗ ਲਾਵੇ।
ਚਿੰਤਾ ਨਿਵਿਰਤ ਕਰਕੇ ਠਾਕੁਰ ਸਵਾਮੀ ਪਰਮੇਸ਼ਰ ਦੇ ਨਾਲ ਮੇਰਾ ਰੰਗ ਪ੍ਰੇਮ ਲਾਵੇ, ਲਾ ਦੇਵੇ।
ਪੜੇ ਰੇ ਸਾਗਰ ਬੇਦ ਨਹਿ ਚੁੱਕੈ ਮਨ ਭੇਦ।
ਹੇ ਭਾਈ, ਅਸੀਂ ਸਗਲ ਸਾਰੇ ਵੇਦ ਸ਼ਾਸਤਰ ਇਹਨੂੰ ਭਾਈ ਪੜੇ ਕਰਨਾ, ਪੜੇ ਨਹੀਂ ਕਰਨਾ। ਪੜੇ ਦਾ ਅਰਥ ਪੈਣਾ ਹੁੰਦਾ, ਪੜੇ ਦਾ ਅਰਥ ਪੜ੍ਹਨਾ ਹੁੰਦਾ। ਪੜੇ ਰੇ ਸਗਲ ਵੇਦ ਨਹਿ ਚੂਕੈ ਮਨ ਭੇਦ। ਹੇ ਭਾਈ, ਸਗਲ ਸਾਰੇ ਵੇਦ ਸ਼ਾਸਤਰ ਪੜੇ, ਪੜ੍ਹ ਕੇ ਵੇਖੇ ਆਏ, ਬੜੇ ਬੜੇ ਪੰਡਿਤ ਵਿਦਵਾਨ ਜਿਹੜੇ ਪੜ੍ਹਦੇ ਨੇ, ਪਰ ਫਿਰ ਵੀ ਮਨ ਹਿਰਦੇ ਚ ਭੇਦ ਪਰਮ ਆਦਿ ਜਿਹੜੇ ਪੰਜ ਪਰਮ ਇਹ ਪਰਮ ਹੈ ਜਿਹੜਾ ਚੁੱਕਿਆ ਨਹੀਂ ਜਾਂਦਾ। ਭਰਮ ਦਾ ਪਰਦਾ ਜਿਹੜਾ ਭਰਮ ਕੇ ਪਰਦੇ ਸਤਿਗੁਰੂ ਖੋਲੇ ਤਾਂ ਸਤਿਗੁਰੂ ਖੋਲ ਸਕਦਾ, ਜਾਂ ਫਿਰ ਮਨ ਦਾ ਪਰਮੇਸ਼ਰ ਨਾਲ ਭੇਦ ਸੀ, ਅਲੱਗ ਅਲੱਗ ਸਮਝਦੇ ਸੀ, ਉਹ ਨਿਮਰਤ ਨਾ ਹੋਇਆ ਵੇਦ ਪੜ੍ਹਨ ਦੇ ਨਾਲ। ਇਸ ਕਰਕੇ
ਇੱਕ ਖਿਣ ਨਾ ਧੀਰਹਿ ਮੇਰੇ ਘਰ ਕੇ ਪੰਚਾ,
ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਰਹਿਣ ਵਾਲੇ ਪੰਚਾ ਪੰਜ ਕਿਹੜੇ ਨੇ? ਕਾਮ ਕਰੋ ਲੋਭ ਅਹੰਕਾਰ। ਇੱਕ ਖਿਣ ਨਿਮਖ ਜਿੰਨਾ ਸਮਾਂ ਵੀ ਇਹਨਾਂ ਵੱਲੋਂ ਮਨ ਨੂੰ ਧੀਰਜ ਨਾ ਆਏ, ਧੀਰਜ ਦੇ ਸਹਿਤ ਧੀਰੇ ਧੀਰਜ ਦੇ ਸਹਿਤ ਨਹੀਂ ਰਹਿਣ ਦਿੰਦੇ, ਕਿਉਂਕਿ ਹਰ ਵਕਤ ਮਨ ਨੂੰ ਹਿਲਾਈ ਜਾਂਦੇ, ਹਰ ਵਕਤ ਦੁਖੀ ਦਿੰਦੇ ਰਹਿੰਦੇ ਨੇ। ਇਹ ਪੰਜੇ
ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ,
ਹੇ ਭਾਈ ਕੋਈ ਪਰਮੇਸ਼ਰ ਦਾ ਐਸਾ ਅਜਿਹਾ ਭਗਤ ਹੈ? ਸਵਾਲੀਆ ਫਿਕਰ ਹੈ, ਇਹ ਪ੍ਰਸ਼ਨ ਰੂਪ ਪੰਕਤੀ ਹੈ, ਕੋਈ ਹੈ ਐਸਾ ਕੈਸਾ ਜੋ ਮਾਇਆ ਤੇ ਰਹਿਤ, ਜੋ ਮਾਇਆ ਤੋਂ ਰਹਿਤ ਹੋਵੇ, ਮਾਇਆ ਦਾ ਤਿਆਗੀ ਹੋਵੇ, ਤੇ ਐਸਾ ਕੋਈ ਭਗਤ ਕਹਿੰਦੇ ਹੈ? ਤੇ ਫਿਰ ਇਹ ਜਿਹੜੀ ਪੰਕਤੀ ਹੈ, ਇਹ ਮੈਂ ਸੁਣਿਆ ਐਸਾ ਕਿ ਸੰਤ ਗਿਆਨੀ ਸੁੰਦਰ ਸਿੰਘ ਜੀ ਕਥਾ ਕਰਦੇ ਸਨ, ਇਹ ਕੋਈ ਮਹਾਂਪੁਰਸ਼ ਬੈਠੇ ਸੀ, ਵਿਦਿਆ ਧਨ ਸੀ, ਬਹੁਤੇ ਪੜ੍ਹੇ ਉਹ ਨਾਮ ਸਿਮਰਨ ਵਾਲੇ ਸੀ, ਨਾਮ ਲੈ ਕੇ ਤਾਂ ਫਿਰ ਕਿਸੇ ਸੰਪਰਦਾ ਦੇ ਸਤਿਕਾਰਯੋਗ ਹਸਤੀ ਦਾ ਦਿਲ ਦਿਖਾਉਣ ਵਾਲੀ ਗੱਲ ਹੁੰਦੀ ਹੈ, ਇੱਕ ਵਚਨ ਨਾਲ ਸੈਂਕੜੇ ਦਾ ਦਿਲ ਦੁਖੇ ਉਹ ਚੰਗਾ ਨਹੀਂ ਹੁੰਦਾ। ਉਹ ਮਹਾਂਪੁਰਸ਼ਾਂ ਨੇ ਕਿਹਾ, ਕਹਿੰਦੇ ਕੋਈ ਹੈ ਐਸਾ ਜਿਹੜਾ ਮਾਇਆ ਦਾ ਤਿਆਗੀ ਹੋਵੇ? ਉਹ ਮਹਾਂਪੁਰਸ਼ ਉੱਠ ਕੇ ਖੜੇ ਹੋ ਗਏ, ਕਹਿੰਦੇ ਜੀ ਦਾਸ ਹੈ। ਮਹਾਂਪੁਰਸ਼ ਹੱਸ ਕੇ ਕਹਿੰਦੇ ਬਹਿ ਜਾਓ ਸੰਤ ਜੀ, ਐਦਾ ਨਾ ਮਾਇਆ ਜਿਹੜੀ ਤੇਰੀ ਰਸਨਾ ਤੇ ਚੜ੍ਹ ਕੇ ਬੋਲੀ ਹੈ, ਤੈਨੂੰ ਜਿਹੜਾ ਇਹ ਹੰਕਾਰ ਹੈ ਵੀ ਮੈਂ ਮਾਇਆ ਤੇ ਗਿਆ, ਅਸਲ ਤਾਂ ਹੋਮੇ ਹੀ ਮਾਇਆ ਹੈ। ਇਹ ਸੰਤ ਗਿਆਨੀ ਸੁੰਦਰ ਸਿੰਘ ਜੀ ਦੀ ਜਿਹੜੀ ਕਥਾ ਦੇ ਵਿੱਚ ਕੋਈ ਵਚਨ ਕਿਸੇ ਗੁਰਮੁਖ ਨੇ ਸੁਣਾਇਆ ਸੀ, ਬਹੁਤ ਦੇਰ ਹੋ ਗਈ ਹੈ। ਤੋ ਇਸ ਕਰਕੇ ਕਹਿੰਦੇ ਕੋਈ ਹੈ ਐਸਾ ਜਿਹੜਾ ਮਾਇਆ ਤੋਂ ਰਹਿਤ ਹੋਵੇ, ਔਰ ਇਹੋ ਜਿਹੀ ਹਸਤੀ ਹੋਵੇ ਜੋ ਅੱਗੇ ਉਹਦੇ ਵਿੱਚ ਆਹ ਗੁਣ ਵੀ ਹੋਵੇ?
ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ,
ਇੱਕ ਏਕਤਾ ਵਾਲਾ ਅਖੰਡ ਸਰੂਪ ਦਾ ਬੋਧ ਕਰਾਉਣ ਵਾਲਾ ਮੇਰੇ ਹਿਰਦੇ ਦੇ ਵਿੱਚ ਇੱਕ ਪਰਮਾਤਮਾ ਦਾ ਅੰਮ੍ਰਿਤ ਨਾਮ ਸਿੰਚ ਦੇਵੇ, ਸਿੰਚ ਦੇਵੇ, ਤੇ ਜੋ ਮਾਇਆ ਦੀ ਪ੍ਰੀਤ ਤੋਂ ਰਹਿਤ ਕਰਕੇ ਮੇਰੇ ਹਿਰਦੇ ਅੰਮ੍ਰਿਤ ਨਾਮ ਨੂੰ ਸਿੰਜਣਾ ਕਰੇ। ਜਿਵੇਂ ਧਰਤੀ ਸੁੱਕੀ ਪਈ ਹੋਵੇ, ਜਦੋਂ ਪਾਣੀ ਦਿੰਦੇ ਹਾਂ ਕਹਿੰਦੇ ਸਿੰਜਣਾ ਕਰਦੇ ਨੇ, ਸਿੰਚਣਾ ਦਾ ਮਤਲਬ ਸਿੰਜਣਾ, ਤੇ ਮਾਝੇ ਨੂੰ ਤਰੌਂਕਣਾ ਕਹਿ ਦਿੰਦੇ ਆ। ਇਸ ਪ੍ਰਕਾਰ ਵੀ ਇਹ ਕੋਈ ਨਾਮ ਐਸਾ ਸਿੰਜ ਦੇਵੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ, ਐਸਾ ਹੈ ਕੋਈ ਸੰਤ?
ਜੇ ਤੇਰੇ ਤੀਰਥ ਨਾਏ ਅਹੰ ਬੁੱਧ ਮੈਲ ਲਾਏ,
ਰੇ ਹੇ ਭਾਈ ਜਿੰਨੇ ਵੀ ਤੀਰਥਾਂ ਦੇ ਉੱਤੇ ਨਹਾਏ ਨਹਾਉਣਾ ਭਾਵ ਇਸ਼ਨਾਨ ਕਰਨਾ ਹੈ, ਉਹਦੇ ਨਾਲ ਕੀ ਹੈ? ਅਹੰ ਮੈਲ ਲਾਏ, ਅਹੰ ਬੁੱਧ ਮੈਲ ਲਾਏ। ਅਹੰ ਜੀ ਬੁੱਧੀ ਤੇ ਹੰਕਾਰ ਵਾਲਾ ਜਿਹੜਾ ਭਾਵ ਹੈ, ਅਹੰ ਹੰਕਾਰ ਰੂਪੀ ਮੈਲ ਲਾਏ ਲੱਗਦੀ ਹੈ। ਮੈਂ 68 ਤੀਰਥ ਨਾ ਲਏ, ਤੁਸੀਂ ਤਾਂ ਦਲਿੱਦਰੀ ਹੋ, ਤੁਸੀਂ ਇੱਥੇ ਨਹੀਂ ਨਹਾਉਂਦੇ, ਮੈਂ 68 ਤੀਰਥ ਨਾ ਆਇਆ, ਇਹ ਵੀ ਮੈਲ ਲੱਗ ਗਈ, ਫਿਰ ਹੋਮੇ ਦੀ ਮੈਲ। ਇਉਂ ਇਸ ਕਰਕੇ ਜੇ ਤੇਰੇ ਤੀਰਥ ਨਹਾਏ, ਇਹਨੂੰ ਨਾਏ ਨਹੀਂ ਕਰਨਾ, ਨਹਾਏ ਅੰਗ ਬੁੱਧ ਮੈਲ ਆਏ। ਉਹਨਾਂ ਨੇ ਵੀ ਹੰਕਾਰ ਦੀ ਮੈਲ ਲਾਉਣਾ ਕੀਤੀ ਹੈ। ਇਸ ਕਰਕੇ
ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ,
ਭਾਈ ਇਉਂ ਉਪਰੋਕਤ ਕਰਮ ਕਰਨ ਵਾਲਾ ਜਿਹੜਾ ਵਿਅਕਤੀ ਹੈ ਨਾ, ਉਹ ਕਰਨ ਦੇ ਨਾਲ ਘਰ ਅੰਤਸ਼ ਕਰਨ ਦਾ ਜਿਹੜਾ ਠਾਕੁਰ ਸਵਾਮੀ ਕੌਣ ਹੈ? ਚੇਤਨ ਸਰੂਪ ਪਰਮੇਸ਼ਰ। ਇੱਕ ਤਿਲ ਰੱਤਾ ਮਾਤਰ ਵੀ, ਇੱਕ ਤਿਲ ਪਰ ਵੀ ਉਹ ਨਹੀਂ ਮੰਨਦਾ ਹੈ ਵੀ ਜਿਹੜੇ ਹੰਕਾਰ ਦੇ ਸਹਿਤ ਕਰਮ ਕੀਤੇ, ਲੇਖੇ ਚ ਨਹੀਂ ਪਾਉਂਦਾ। ਇਸ ਕਰਕੇ ਜੇ ਤੇਰੇ ਤੀਰਥ ਨਾਏ ਅਹੰ ਬੁੱਧ ਮੈਲ ਲਾਏ, ਜਿੰਨੇ ਵੀ ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਨੇ, ਉਹ ਬੁੱਧੀ ਨੂੰ ਹੰਗਤਾ ਰੂਪੀ ਮੈਲ ਲਾਉਂਦੇ ਹੈ, ਅਤੇ ਸੰਸਾਰ ਰੂਪੀ ਘਰ ਕੋ ਠਾਕਰ, ਸੰਸਾਰ ਰੂਪੀ ਘਰ ਦਾ ਜਿਹੜਾ ਮਾਲਕ ਹੈ ਵਾਹਿਗੁਰੂ, ਇੱਕ ਤਿਲ ਜਿੰਨੀ ਵੀ ਨਹੀਂ ਮੰਨਦਾ ਇਸ ਗੱਲ ਨੂੰ। ਸਾਧ ਸੰਗਤ ਰੂਪੀ ਘਰ ਦਾ ਜਿਹੜਾ ਠਾਕਰ ਮਾਲਕ ਪਰਮੇਸ਼ਰ ਹੈ, ਗੁਰੂ ਹੈ, ਉਹ ਤਿਲ ਮਾਤਰ ਵੀ ਇਸ ਗੱਲ ਨੂੰ ਨਹੀਂ ਮੰਨਦਾ ਹੈ ਕਿ ਠੀਕ ਕੀਤਾ।
ਕਦ ਪਾਵ ਸਾਧ ਸੰਗ ਹਰ ਹਰ ਸਦਾ ਆਨੰਦ,
ਮੈਂ ਕਦ ਕਦੋਂ ਸਾਧ ਸੰਗ ਸ੍ਰੇਸ਼ਟ ਜਨਾਂ ਦੀ ਸੰਗ ਸੰਗਤ ਨੂੰ ਪਾਵੋ ਪ੍ਰਾਪਤ ਕਰਾਂ? ਕਦ ਪਾਵੋ ਸਾਧ ਸੰਗ, ਜੇ ਸੰਗਤ ਵਿੱਚ ਹਰ ਹਰ ਨਾਮ ਨੂੰ ਜਪ ਕੇ ਹਰ ਹਰ ਸਦਾ ਆਨੰਦ, ਹਮੇਸ਼ਾ ਆਨੰਦ ਦੀ ਪ੍ਰਾਪਤੀ ਹੋਵੇ, ਮੇਰਾ ਮਨ ਆਤਮਾ ਰੂਪੀ ਜਲ ਦੇ ਵਿੱਚ ਇਸ਼ਨਾਨ ਕਰਕੇ ਜਾਂ ਇਸ਼ਨਾਨ ਕਰਨ ਵਾਲਾ ਹੋ ਗਿਆ, ਦਸ ਦਿਨ ਗਿਆਨ ਅੰਜਨ,
ਗਿਆਨ ਅੰਜਨ ਮੇਰਾ ਮਨ ਇਸ਼ਨਾਨ,
ਮੇਰਾ ਮਨ ਆਤਮਾ ਰੂਪੀ ਜਲ ਵਿੱਚ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਜਾਂ ਫਿਰ ਨਾਮ ਰੂਪੀ ਜਲ ਵਿੱਚ ਇਸ਼ਨਾਨ ਕਰਨ ਵਾਲਾ ਹੋਵੇ, ਮਨ ਬੁੱਧ ਰੂਪੀ ਨੇਤਰਾਂ ਵਿੱਚ ਗਿਆਨ ਰੂਪੀ ਅੰਜਨ ਸੁਰਮਾ ਪ੍ਰਾਪਤ ਹੋਵੇ। ਕਦ ਪਾਵੋ ਸਾਧ ਸੰਗ, ਇਹੋ ਜਿਹਾ ਸਮਾਂ ਕਦੋਂ ਮਿਲੇਗਾ, ਕਦੋਂ ਸਾਧ ਸੰਗ ਸਤਸੰਗਤ ਦੁਆਰਾ ਹਰ ਹਰ ਸਦਾ ਆਨੰਦ, ਹਰ ਹਰ ਦਾ ਨਾਮ ਜਪ ਕੇ ਸਦਾ ਆਨੰਦ ਪ੍ਰਾਪਤ ਕਰਾਂਗਾ। ਕਦੋਂ ਆਉਣਗੇ ਉਹ ਦਿਨ ਜਦੋਂ ਗਿਆਨ ਅੰਜਨ ਮੇਰਾ ਮਨ ਇਸ਼ਨਾਨ ਮਨ ਬੁੱਧ ਰੂਪੀ ਨੇਤਰਾਂ ਵਿੱਚ ਗਿਆਨ ਰੂਪੀ ਸੁਰਮਾ ਪ੍ਰਾਪਤ ਹੋਵੇਗਾ, ਜਿਸ ਕਰਕੇ ਮੇਰਾ ਮਨ ਇਸ਼ਨਾਨ ਪਵਿੱਤਰ ਹੋ ਜਾਵੇਗਾ ਹੋਵੇਗਾ।
ਸਗਲ ਅਸਰਮ ਕੀਨੇ ਮਨੁਆ ਨਹ ਪਤੀਨੇ,
ਇਹ ਸਗਲ ਜਿਹੜੇ ਨੇ ਉਹ ਸੰਨਿਆਸੀ ਜਿੰਨੇ ਵੀ ਚਾਰ ਆਸ਼ਰਮ ਹੈ, ਉਹਦੇ ਵਿੱਚ ਬ੍ਰਹਮਚਾਰੀ ਆਸ਼ਰਮ ਹੈ, ਗ੍ਰਿਸਤ ਆਸ਼ਰਮ ਹੈ ਤੇ ਬਾਨਪ੍ਰਸਤੀ ਨੇ ਸੰਨਿਆਸੀ, ਇਹ ਜਿੰਨੇ ਵੀ ਆਸ਼ਰਮ ਧਾਰਨ ਕੀਨੇ ਕੀਤੇ, ਪਰ ਫਿਰ ਵੀ ਸਾਡਾ ਮਨੁਆ ਮਨ ਵਾਹਿਗੁਰੂ ਦੇ ਉੱਤੇ ਪਤੀਨੇ ਪਤੀਜਿਆ ਨੇ ਜਾਂ ਪਰਮੇਸ਼ੁਰ ਦਾ ਮਨ ਸਾਡੇ ਉੱਤੇ ਕੱਲਾ ਵਰਨ ਧਾਰਨ ਕਰਨ ਦੇ ਨਾਲ, ਆਸ਼ਰਮ ਧਾਰਨ ਕਰਨ ਦੇ ਨਾਲ ਤੇ ਉਹ ਮਨ ਵਾਹਿਗੁਰੂ ਦਾ ਮਨ ਸਾਡੇ ਉੱਤੇ ਪਤੀਜਿਆ ਨਹੀਂ ਹੈ, ਭਰੋਸੇਵਾਨ ਨਹੀਂ ਹੋਇਆ ਤੇ ਇਸ ਕਰਕੇ ਵਰਨ ਆਸ਼ਰਮ ਦੀਆਂ ਗੰਢਾਂ ਨੂੰ ਵਲ ਕੇ ਹਮਕਾਰ, ਮੈਂ ਸੰਨਿਆਸੀ ਹਾਂ, ਮੈਂ ਬ੍ਰਹਮਚਾਰੀ ਹਾਂ, ਪਰਮੇਸ਼ਰ ਸਾਡੇ ਮਨ ਉੱਤੇ ਪਤੀਜਿਆ ਨਹੀਂ ਹੈ, ਕਿਉਂ ਉਹਦਾ ਕਾਰਨ ਦੱਸ ਦੇਣ।
ਵਿਵੇਕਹੀਨ ਦੇਹੀ ਧੋਏ,
ਇਹ ਤਾਂ ਵਿਵੇਕ ਜਿਹੜਾ ਬਿਬ ਦੋ ਤੋਂ ਏਕ ਇੱਕ ਹੋਣ ਵਾਲੇ ਗਿਆਨ ਤੋਂ ਵੀ ਹੋਣੇ ਨੇ, ਇਸ ਕਰਕੇ ਕੇਵਲ ਦੇਹੀ ਸਰੀਰ ਨੂੰ ਹੀ ਧੋਣਾ ਕੀਤਾ, ਸਰੀਰ ਨੂੰ ਇਹ ਸੰਨਿਆਸੀ ਬਣਾਇਆ, ਮਨ ਦੀਆਂ ਆਸਾਂ ਤਾਂ ਸੁਣ ਨਹੀਂ ਹੋਈਆਂ, ਭੇਖ ਹੀ ਬਣਿਆ ਹੈ, ਇਹਦੇ ਉੱਤੇ ਮਹਾਰਾਜ ਨਹੀਂ ਪਤੀਜਦੇ ਹੈ।
ਕੋਈ ਪਾਈਐ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ,
ਇਹ ਪਾਈ ਜੋ ਪੁਰਖ ਪੂਰਨ ਵਿਧਾਤਾ ਫਲ ਪ੍ਰਦਾਤਾ, ਪਾਰ ਬ੍ਰਹਮ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ, ਰੇ ਦਾ ਅਰਥ ਹੁੰਦਾ ਹੇ, ਰੇ ਹੇ ਭਾਈ ਜੋ ਪੁਰਖ ਪੂਰਨ ਵਿਆਪਕ ਵਿਧਾਤਾ ਫਲ ਪ੍ਰਦਾਤਾ ਪਾਰ ਬ੍ਰਹਮ ਪਰਮੇਸ਼ਰ ਹੈ, ਉਸ ਦੇ ਰੰਗ ਪ੍ਰੇਮ ਵਿੱਚ ਰਾਤਾ ਰੰਗੇ ਹੋਏ ਕੋਈ ਮਹਾਤਮਾ ਦਾ ਸੰਗ ਜਿਹੜਾ ਨਾ ਉਹ ਪਾਈਐ ਪ੍ਰਾਪਤ ਹੋਵੇ ਤਾਂ ਫਿਰ ਉਸ ਦੇ ਉੱਤੇ ਮੇਰਾ ਮਨ ਜਿਹੜਾ ਤੇ ਉਹ ਮਨ ਦੀ ਜਿਹੜੀ ਕੁਸੰਗਤ ਵਿੱਚੋਂ ਗ੍ਰਹਿਣ ਕੀਤੀ ਹੋਈ ਸੀ ਤੇ ਉਹਦੇ ਬਾਰੇ ਦੱਸ ਦੇਣ। ਮੇਰੇ ਮਨ ਕੀ,
ਮੇਰੇ ਮਨ ਕੀ ਦੁਰਮਤ ਮਾਲਕ ਹੋਏ,
ਮੇਰੇ ਮਨ ਦੀ ਕੁਸੰਗਤ ਵਿੱਚੋਂ ਗ੍ਰਹਿਣ ਕੀਤੀ ਹੋਈ ਦੁਰਮਤ ਖੋਟੀ ਮਤ ਰੂਪ ਮੈਲ, ਉਹ ਦੁਰਮਤ ਖੋਟੀ ਮਤ ਜਿਹੜੀ ਹੈ ਕਬੂਦੀ ਜਿਹਨੂੰ ਕਹਿੰਦੇ ਹੈ ਉਹ ਅੰਦਰੋਂ ਖੋਏ ਦੂਰ ਕਰ ਦੇਵੇ। ਸੰਗਤ ਦਾ ਅਸਰ ਹੁੰਦਾ ਤੇ ਜਿਹੜਾ ਵੀ ਮਾੜੀਆਂ ਗੱਲਾਂ ਦੱਸਦਾ ਉਹਦੇ ਚ ਜੇ ਤੁਹਾਡਾ ਕੰਨ ਰਸਦਾ ਨਾ ਤੁਸੀਂ ਉਹ ਮਾੜੇ ਕਰਮ ਚ ਸਹਿਮਤ ਹੋਗੇ, ਉਹਦੇ ਨਾਲ ਤੇ ਹਿੱਸਾ ਤੁਹਾਨੂੰ ਵੀ ਉਨਾ ਹੀ ਮਿਲੂਗਾ। ਮਨੁੱਖ ਨੂੰ ਇਸ ਕਰਕੇ ਮਾੜੀ ਗੱਲ ਸੁਣਨ ਵਾਲੇ ਦੇ ਕੋਲ ਖੜਨਾ ਨਹੀਂ ਚਾਹੀਦਾ। ਨਿੰਦਕ ਨਿੰਦਿਆ ਕਰਦਾ ਉਹਦੇ ਨਾਲ ਸਹਿਮਤ ਨਹੀਂ ਹੋਣ ਦੀ ਲੋੜ, ਉਸੇ ਵੇਲੇ ਉਹਦਾ ਸੰਗ ਜਿਹੜਾ ਛੱਡ ਦਈਏ ਤੇ ਉਹਦੀ ਸੰਗਤ ਕਰੀਏ ਜਿਹੜੇ ਸਾਡੇ ਮਨ ਨੂੰ ਮੈਲ ਲਾਵੇ ਨਾ ਲਾਵੇ। ਇਹੋ ਜਿਹੀ ਦੁਰਮਤ ਮੈਲ ਪੈਰੇ ਪਹਿਲੀ ਜਨਮਾਂ ਜਨਮਾਤਰਾਂ ਦੀ ਲੁੱਗੀ ਹੋਈ ਹੈ, ਇਉਂ ਸਾਵਧਾਨ ਕਰਦੇ ਨੇ ਮਹਾਰਾਜ।
ਕਰਮ ਧਰਮ ਯੁਗਤਾ ਨਿਮਕ ਨਾ ਹੇਤ ਕਰਤਾ,
ਇਹ ਜੀਵ ਸਕਾਮ ਕਰਮਾਂ ਜਾਂ ਜਗ ਆਦਿਕ ਦੇ ਜਿਹੜੇ ਧਰਮ ਨੇ ਇਹਨਾਂ ਕਾਰਜਾਂ ਯੁਗਤਾ ਜੁੜਿਆ ਹੋਇਆ। ਵਾਹਿਗੁਰੂ ਦਾ ਨਾਮ ਜਿਹੜਾ ਨਾ ਉਹ ਤਾਂ ਇੱਕ ਨਿਮਕ ਖਿਣਜਿਨ ਮਾਤਰ ਵੀ ਉਹਦੇ ਚ ਹੇਤ ਨਾ ਕਰਦਾ, ਨਹੀਂ ਕਰਦਾ, ਪ੍ਰੇਮ ਨਹੀਂ ਕਰਦਾ ਉਹਦੇ ਵਿੱਚ, ਬਲਕਿ ਹੰਕਾਰ ਕਰਦਾ।
ਗਰਭ ਗਰਭ ਪੜੈ ਕਹੀ ਨਾ ਲਿਖੈ,
ਇਹ ਗਰਭ ਹੰਕਾਰੀ ਪੁਰਖ ਗਰਭ ਹੰਕਾਰ ਨਾਲ ਵੇਦਾਂ ਦਾ ਪਾਠ ਪੜੈ ਪੜੀ ਜਾਂਦਾ, ਇਹਨੂੰ ਵੀ ਪੜਾ ਕਰਨਾ ਪਾਠ ਪਾਈ ਪੜੈ ਨਾ ਬਣੇ, ਪਰ ਉਸ ਪੜਿਆ ਪਾਠ ਕਹੀ ਕਿਸੇ ਲੇਖੇ ਨਹੀਂ ਹੈ। ਇਹ ਇਕੱਲੇ ਵੇਦਾਂ ਦੀ ਗੱਲ ਨਹੀਂ ਭਾਈ, ਸਾਡੇ ਤੇ ਵੀ ਹੈ, ਬਾਣੀ ਪੜਨ ਵਾਲਿਆਂ ਤੇ ਇਹ ਉਪਦੇਸ਼ ਸਾਰਿਆਂ ਨੂੰ ਸਾਂਝਾ ਹੁੰਦਾ। ਜਿਹੜਾ ਹੰਕਾਰੀ ਪੁਰਖ ਹੰਕਾਰ ਨਾਲ ਵੇਦਾਂ ਆਦਿਕ ਦਾ ਪਾਠ ਪੜਦਾ ਉਹ ਕਿਸੇ ਵੀ ਲੇਖੇ ਨਹੀਂ ਹੈ, ਤੇ ਹੰਕਾਰ ਨੂੰ ਵਿੱਚ ਰੱਖ ਕੇ ਬਾਣੀ ਪੜਾਂਗੇ ਉਹ ਵੀ ਸਾਡੀ ਵੀ ਲੇਖੇ ਨਹੀਂ ਲੱਗੇਗੀ। ਇਸ ਕਰਕੇ ਨਿਮਰਤਾ ਵਿੱਚ ਆ ਕੇ ਨਿਮਰਤਾ ਸੇਵਾ ਤੋਂ ਬਿਨਾਂ ਨਹੀਂ ਮਿਲਦੀ, ਸੇਵਾ ਕਰਮਾਂ ਤੋਂ ਬਿਨਾਂ ਨਹੀਂ ਮਿਲਦੀ। ਹੁਣ ਤੁਹਾਡੇ ਵਿੱਚੋਂ ਹੀ ਆ ਵਿਦਿਆਰਥੀ, ਚਲੋ ਨਾਂ ਲੈ ਕੇ ਹੰਕਾਰ ਪੈਦਾ ਹੁੰਦਾ, ਤੁਸੀਂ ਸੁੱਤੇ ਪਏ ਉਹ ਝਾੜੂ ਮਾਰ ਰਿਹਾ ਸੀ, ਤੁਸੀਂ ਪੋਥੀਆਂ ਨਹੀਂ ਪ੍ਰਕਾਸ਼ ਕੀਤੀਆਂ ਉਹ ਤੁਹਾਡੇ ਸਾਰੇ ਆ ਕੇ ਤਿਆਰੀ ਵੀ ਕਰ ਦਿੱਤੀ, ਇਹ ਤੁਹਾਡੇ ਵਿੱਚੋਂ ਹੀ ਹੈ, ਇਹ ਫਿਰ ਕਰਮਾਂ ਦੀ ਉਹ ਗੱਲ ਹੈ। ਸਾਵਧਾਨ ਰਿਹਾ ਕਰੋ, ਆਪਣੀ ਆਪਣੀ ਜ਼ਿੰਮੇਵਾਰੀ ਸਮਝੋ, ਆਪਣੇ ਆਪਣੇ ਮਨ ਦੀ ਮੈਲ ਲਾਉਣ ਵਾਸਤੇ ਸਾਵਧਾਨ ਹੋਈਏ ਆਪਾਂ ਸਾਰੇ। ਗੁਰੂ ਕਿਰਪਾ ਕਰੇ ਜੇ ਤਾਂ ਲੇਖੇ ਵਿੱਚ ਪਵੇਗਾ,
ਜਿਸ ਭੀਟੀਐ ਸਫਲ ਮੂਰਤ ਕਰੈ ਸਦਾ ਕੀਰਤ।
ਤੇ ਜੋ ਸਫਲ ਸਹਿਤ ਗਿਆਨ ਫਲ ਦੇ ਗੁਰਾਂ ਦੀ ਮੂਰਤ ਨਾਮ ਹਸਤੀ ਦਾ ਸਰੂਪ ਦਾ ਉਹ ਸਤਿਗੁਰੂ ਜੀ ਜਿਸ ਪੁਰਖ ਨੂੰ ਭੇਟੀਐ ਮਿਲਦੇ ਨੇ, ਉਹ ਪੁਰਖ ਸਦਾ ਕੀ ਕਰਦਾ, ਹਮੇਸ਼ਾ ਪਰਮੇਸ਼ਰ ਦਾ ਜਸ ਕਰਦਾ, ਕੀਰਤ ਨਾਮ ਜਸਦਾ, ਉਹ ਕਰਦਾ ਐਸਾ ਜਿਹੜਾ ਕਰਨ ਵਾਲਾ ਹੈ।
ਗੁਰ ਪ੍ਰਸਾਦ ਕੂ ਨੇਤਰੋਹ ਪੀਖੈ,
ਕੋਈ ਬਿਰਲਾ ਪੁਰਖ ਹੈ ਜਿਹੜਾ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਰਮੇਸ਼ਰ ਨੂੰ ਜਾਂ ਸਤਿਗੁਰਾਂ ਦੇ ਸਰੂਪ ਨੂੰ ਸੰਗਤ ਵਿੱਚ ਪ੍ਰਤੱਖ ਰੂਪ ਕਰਕੇ ਪੇਖੈ ਦੇਖਦਾ, ਜਾਂ ਮਨਬੁੱਧ ਰੂਪੀ ਨੇਤਰਾਂ ਦੇ ਨਾਲ ਪੇਖੈ ਵੇਖਣਾ ਕਰਦਾ ਹੈ।
ਮਨ ਹੱਠ ਜੋ ਕਮਾਵੈ ਤੇਰੇ ਨਾਂ ਲਿਖੈ ਪਾਵੈ।
ਇਹ ਕਹਿੰਦੇ ਭਾਈ ਜਿਹੜਾ ਵੀ ਮਨ ਦੇ ਹੱਠ ਕਰਕੇ ਜਿੱਦ ਕਰਕੇ ਸਾਧਨਾ ਦਾ ਕਰਦਾ, ਕਰਮ ਕਰਦਾ, ਧਰਮਾਂ ਦੀ ਕਮਾਈ ਕਰਦਾ, ਉਹਦੀ ਕਮਾਈ ਤਿਲ ਰੱਤਾ ਪਰ ਵੀ ਪਰਮੇਸ਼ਰ ਲੇਖੇ ਪ੍ਰਵਾਨਗੀ ਵਿੱਚ ਨਹੀਂ ਪਾਉਂਦਾ, ਕਿਉਂਕਿ ਹੰਕਾਰ ਦੇ ਸਹਿਤ ਕੀਤਾ। ਇਸ ਕਰਕੇ ਨਿਸ਼ਕਾਮੀ ਹੋ ਕੇ ਕਰੇ ਤੇ ਹੰਕਾਰ ਤੋਂ ਰਹਿਤ ਹੋ ਕਰੇ, ਇਸ ਕਰਕੇ ਤਿਲ ਨਾ ਲੇਖੇ ਪਾਵੈ। ਵਾਹਿਗੁਰੂ ਤਿਲ ਜਿੰਨੀ ਵੀ ਲੇਖੇ ਚ ਨਹੀਂ ਪਾਉਂਦਾ।
ਬਗਲ ਜਿਉ ਧਿਆਨ ਲਾਵੈ ਮਾਇਆ ਰੇ ਧਾਰੀ।
ਅਰੇ ਹੇ ਭਾਈ, ਉਹ ਤਾਂ ਮਾਇਆ ਦੀ ਇੱਛਾ ਧਾਰੀ ਹੋਈ ਆ ਉਹਨੇ ਤਾਂ, ਧਾਰ ਕੇ ਹਰ ਵਕਤ ਬਗਲ ਸਮਾਧੀ ਲਾਉਂਦਾ, ਜਿਵੇਂ ਬਗਲਾ ਵੀ ਤਾਂ ਅੱਖਾਂ ਮੀਚ ਲੈਂਦਾ ਪਰ ਡੱਡੀ ਮੱਛੀ ਫੜਨ ਵਾਸਤੇ ਮੀਚਦਾ, ਇਸ ਤਰ੍ਹਾਂ ਦਾ ਧਿਆਨ ਲਾਉਂਦਾ ਲੋਕਾਂ ਨੂੰ ਠੱਗਣ ਵਾਸਤੇ।
ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਣਾਈ।
ਕਹਿੰਦੇ ਫਿਰ ਕੌਣ ਹੈ, ਕਹਿੰਦੇ ਕੋਈ ਐਸੋ ਰੇ ਸੁਖ ਹੈ ਦਾਈ, ਰੇ ਦਾ ਅਰਥ ਹੁੰਦਾ ਹੈ ਹੇ ਭਾਈ, ਕੋਈ ਐਸੋ ਇਹੋ ਜਿਹਾ ਸੁਖ ਹੈ, ਸੁੱਖਾਂ ਦੇ ਦਾਈ ਦੇਣ ਵਾਲਾ, ਸੁੱਖਾਂ ਦੇ ਦੇਣ ਵਾਲਾ ਕੌਣ ਹੈ, ਪ੍ਰਭ ਕੀ ਕਥਾ ਸੁਣਾਈ, ਕੋਈ ਐਸਾ ਹੈ ਜਿਹੜਾ ਸੁਖਦਾਇਕ ਗੁਰਮੁਖ ਜਨ ਐਸਾ ਗੁਰਮੁਖ ਹੋਵੇ ਕਿ ਜੋ ਪਰਮੇਸ਼ਰ ਦੀ ਜੀਵ ਏਕਤਾ ਵਾਲੀ ਕਥਾ ਸੁਣਾਈ, ਰੱਬ ਦੇ ਮਿਲਣ ਦੀਆਂ ਗੱਲਾਂ ਸੁਣਾਵੇ, ਕਥਾ ਸੁਣਾਵੇ, ਸਾਨੂੰ ਸਰਵਣ ਕਰਾਵੇ। ਕਹਿੰਦੇ ਭਾਈ ਉਹ ਸੁੱਖਾਂ ਦੇ ਦੇਣ ਵਾਲਾ ਗੁਰਮੁਖ ਸਮਝੋ, ਜਿਹੜਾ ਨਿੰਦਿਆ ਕਰਦਾ ਉਹ ਦੁੱਖ ਦੇਣ ਵਾਲਾ, ਉਹ ਦੁਸ਼ਮਣ ਹੈ ਤੁਹਾਡਾ, ਸੁੱਖ ਦੇਣ ਵਾਲੀ ਕਥਾ ਹੈ ਜਿਹੜਾ ਸੁਣਾਉਂਦਾ। ਕਹਿੰਦੇ ਇਹ ਸੁੱਖ ਦੇਣ ਵਾਲੇ ਬਚਨ ਹੈ, ਉਹ ਸੁਖਦਾਈ ਗੁਰਮੁਖ ਹੈ।
ਤਿਸ ਭੇਟੇ ਗਤ ਹੋਈ ਹਮਾਰੀ,
ਉਸ ਗੁਰਮੁਖ ਜਨ ਦੇ ਭੇਟੇ ਮਿਲਣ ਕਰਕੇ ਸਾਡੀ ਆਪਣੀ ਗਤ ਕਲਿਆਣ ਹੋਏ ਹੋਵੇਗੀ। ਜਿਹਦਾ ਆਪਣੀ ਆਪਣਾ ਕੋਈ ਜੀਵਨ ਨਹੀਂ ਹੈ, ਆਪਣੀ ਕੋਈ ਰਹਿਤ ਬਹਿਤ ਨਹੀਂ ਹੈ, ਬਜਰ ਕਰਹਿਤੀਆ ਹੈ, ਤੇ ਉਹ ਕਥਾ ਸੁਣਾਵੇ, ਇਸ ਤਰ੍ਹਾਂ ਫਿਰ ਦੁਨੀਆਂ ਸੁਣਾਉਂਦੀ ਹੈ ਭਾਈ ਕੀ ਹੋਜੂਗਾ। ਇਸ ਕਰਕੇ ਤਿਆਰ ਪ੍ਰਤਿਆਰ ਹੋ ਕੇ ਸਰੀਰ ਹੀ ਕਥਾ ਸੁਣਾ ਸਕਦਾ, ਜਿਹੜਾ ਬਜਰ ਕਰੈਤੀ ਜੇ ਸੁਣਾਉਂਦਾ ਫਿਰ ਉਹਦੇ ਵਾਸਤੇ ਇੱਕ ਲਾਹਣਤ ਵਾਲੀ ਗੱਲ ਹੈ, ਸ਼ਰਮ ਵਾਲੀ ਗੱਲ ਹੈ ਫਿਰ ਉਹਦੇ ਵਾਸਤੇ, ਕਿਉਂਕਿ ਜੀਵਨ ਵੇਖਿਆ ਜਾਣਾ ਸੁਣਾਉਣ ਵਾਲੇ ਦਾ। ਅੱਗੇ ਫਰਮਾਨ ਕਰਦੇ ਹਨ ਜੇ
ਸੋ ਪ੍ਰਸੰਨ ਗੋਪਾਲ ਰਾਏ ਕਾਟੈ ਰੇ ਬੰਧਨ ਮਾਏ।
ਰੇ ਹੇ ਭਾਈ, ਜਿਸ ਮਨੁੱਖ ਉੱਥੇ ਗੋ ਪ੍ਰਿਥਵੀ ਦਾ ਪਾਲ ਪਾਲਕ ਜਾਂ ਫਿਰ ਰਾਏ ਨਾਮ ਹੈ ਰਾਜਾ ਰੂਪ ਜਾਂ ਰਾਏ ਪ੍ਰਕਾਸ਼ ਰੂਪ, ਸੋ ਪ੍ਰਸੰਨ ਭਲੀ ਪ੍ਰਕਾਰ ਅਤਿਅੰਤ ਪ੍ਰਸੰਨ ਹੋ ਜਾਵੇ।
ਸੋ ਪ੍ਰਸੰਨ ਗੋਪਾਲ ਰਾਏ ਕਾਟੈ ਰੇ ਬੰਧਨ ਮਾਏ।
ਰੇ ਹੇ ਭਾਈ, ਜਿਸ ਮਨੁੱਖ ਦੇ ਉੱਤੇ ਗੋ ਧਰਤੀ ਦਾ ਪਾਲ ਪਾਲਕ ਰਾਏ ਰਾਜਾ ਰੂਪ ਪਰਮੇਸ਼ਰ ਸੋ ਪ੍ਰਸੰਨ ਭਲੀ ਪ੍ਰਕਾਰ ਪ੍ਰਸੰਨ ਹੋ ਜਾਵੇ, ਤੇ ਉਸ ਦੇ ਫਿਰ ਜਿਹੜੇ ਮਾਇਆ ਦੇ ਬੰਧਨ ਹੈ, ਕਰਤਾ ਭੋਗਤਾ ਦੇ ਬੰਧਨ ਜੰਜਾਲ ਨੇ, ਇਹ ਕੱਟ ਦਿੰਦੇ ਹੈ। ਇਸ ਕਰਕੇ ਹੇ ਭਾਈ,
ਗੁਰ ਕੈ ਸ਼ਬਦ ਮੇਰਾ ਮਨ ਰਤਾ।
ਹੇ ਭਾਈ, ਸਤਿਗੁਰਾਂ ਦੇ ਉਪਦੇਸ਼ ਨੂੰ ਸਰਵਣ ਕਰਕੇ ਮੇਰਾ ਮਨ ਹਿਰਦਾ ਉਹ ਸੱਚ ਸਰੂਪ ਦੇ ਨਾਮ ਵਿੱਚ ਰਤਾ ਰੰਗਿਆ ਗਿਆ ਹੈ, ਜਾਂ ਗੁਰਾਂ ਦੇ ਉਪਦੇਸ਼ ਵਿੱਚ ਮੇਰਾ ਮਨ ਰੰਗਿਆ ਹੋਇਆ ਹੈ। ਹੁਣ ਰਾਜਾ ਰੂਪ ਗੋਪਾਲ ਪਰਮੇਸ਼ਰ ਸਾਡੇ ਉੱਤੇ ਅਤੀ ਪ੍ਰਸੰਨ ਹਨ, ਜਿਸ ਕਰਕੇ ਰੇ ਹੇ ਭਾਈ ਸਾਡੇ ਮਾਇਆ ਦੇ ਬੰਧਨ ਸਾਰੇ ਕੱਟ ਦਿੱਤੇ ਗਏ ਨੇ। ਇਹ ਜਦੋਂ ਪ੍ਰਾਪਤੀ ਹੋਗੀ ਉਸ ਵੇਲੇ ਦੀਆਂ ਪੰਕਤੀਆਂ ਗੁਰਮੁਖ ਜਦੋਂ ਵਾਹਿਗੁਰੂ ਨੂੰ ਪ੍ਰਵਾਨ ਹੋ ਜਾਂਦਾ।
ਸਦਾ ਸਦਾ ਆਨੰਦ ਭੇਟਿਉ ਨਿਰਭੈ ਗੋਬਿੰਦ।
ਕਹਿੰਦੇ ਫਿਰ ਗੁਰਾਂ ਦੀ ਕਿਰਪਾ ਕਰਕੇ, ਸਦਾ ਸਦਾ ਦਾ ਅਰਥ ਹੈ ਹਮੇਸ਼ਾ ਹਮੇਸ਼ਾ, ਹਮੇਸ਼ਾ ਹਮੇਸ਼ਾ ਲਈ ਆਨੰਦ ਸਰੂਪ ਦੀ ਸਖਿਆਤਾ ਹੋ ਗਈ, ਕਿਉਂਕਿ ਸਾਨੂੰ ਉਹ ਪ੍ਰਿਥਵੀ ਦੇ ਬਿੰਦ ਰੱਖਿਆ ਕਰਨ ਵਾਲਾ ਨਿਰਭਉ ਪਰਮੇਸ਼ਰ ਜਿਹੜਾ ਹੈ ਇਹ ਜਿਹੜਾ ਕਿਸੇ ਤੋਂ ਡਰਦਾ ਨਹੀਂ ਹੈ, ਭੈ ਤੋਂ ਰਹਿਤ ਹੈ, ਨਿਰਭੈ ਡਰ ਤੋਂ ਰਹਿਤ ਜਿਹੜਾ ਪਰਮੇਸ਼ੁਰ ਉਹ ਭੇਟਿਓ ਮਿਲਿਆ ਹੈ। ਇਸ ਕਰਕੇ
ਸੁਖ ਨਾਨਕ ਲਾਦੇ ਹਰ ਚਰਨ ਪਰਾਤਾ,
ਹਰ ਪਰਮੇਸ਼ੁਰ ਦੇ ਚਰਨਾਂ ਵਿਚ ਪਰਾਤਾ ਪੈ ਕੇ ਸਾਰੇ ਸੁਖ ਲਾਦੇ ਲੱਭ ਗਏ ਹਨ। ਪਰਮੇਸ਼ੁਰ ਦੇ ਚਰਨਾਂ ਕਮਲਾਂ ਦਾ ਧਿਆਨ ਕਰਨਾ ਜਿਹੜਾ ਪਰਾਤਾ ਜਿਨ੍ਹਾਂ ਨੇ ਪਛਾਣਿਆ ਹੈ, ਤਾਂ ਉਹਦੇ ਨਾਲ ਆਤਮਕ ਸੁਖ ਦੇ ਤਾਈ ਲੱਭ ਲੈਂਦਾ ਜਾਂ ਸਾਨੂੰ ਇਸ ਪ੍ਰਕਾਰ ਲੱਭਿਆ ਹੈ।
ਸਫਲ ਸਫਲ ਭਈ ਸਫਲ ਯਾਤਰਾ,
ਜੋ ਸਤਿਗੁਰੂ ਜੀ ਸਫਲ, ਸਾਧ ਅਰਥ ਹੈ ਸਹਿਤ, ਸਾਧ ਸਹਿਤ ਫਲ ਕਿਹੜਾ ਗਿਆਨ ਫਲ ਦੇ ਸਹਿਤ ਹਨ, ਉਹਨਾਂ ਦੇ ਸਫਲ ਤੇ ਗਿਆਨ ਫਲ ਦੀ ਪ੍ਰਾਪਤੀ ਕਰਾ ਕੇ ਸਾਨੂੰ ਸਹਿ ਫਲ ਜਿਹੜੇ ਸਹਿਤ ਫਲ ਦੀ ਜਿਹੜੇ ਗਿਆਨ ਫਲ ਦੀ ਪ੍ਰਾਪਤੀ ਕਰਕੇ ਸਾਡੀ ਮਨੁੱਖਾ ਜਨਮ ਦੀ ਜਿਹੜੀ ਯਾਤਰਾ ਹੈ ਇਹ ਸਫਲੀ ਕਰ ਦਿੱਤੀ ਹੈ, ਸਫਲ ਪਈ ਹੋ ਗਈ ਹੈ। ਸਫਲ ਸਫਲ ਪਈ ਸਫਲ ਯਾਤਰਾ, ਜੋ ਸਤਿਗੁਰੂ ਜੀ ਸਫਲ ਸਹਿਤ ਗਿਆਨ ਫਲ ਦੇ ਸਫਲੇ ਹਨ, ਉਹਨਾਂ ਦੀ ਟਹਿਲ ਕਰਕੇ ਮਨੁੱਖਾ ਜੋ ਰੂਪੀ ਯਾਤਰਾ ਸਫਲੀ ਹੋਈ ਹੈ। ਸਫਲ ਸਫਲ ਪਈ ਸਫਲ ਯਾਤਰਾ, ਜੋ ਪਰਮੇਸ਼ੁਰ ਸਫਲ ਸਹਿਤ ਗਿਆਨ ਫਲ ਦੇ ਸਫਲ ਹੈ, ਉਹਦਾ ਸਰੂਪ ਜੋ ਸਤਿਗੁਰੂ ਜੀ ਬ੍ਰਹਮ ਗਿਆਨ ਰੂਪੀ ਫਲ ਦੇ ਸਮੇਤ ਹਨ, ਉਹਨਾਂ ਦੀ ਪ੍ਰਾਪਤੀ ਕਰਕੇ ਮਨੁੱਖਾ ਜੀਵਨ ਦੀ ਯਾਤਰਾ ਜਿਹੜੀ ਸੀ ਸਫਲ ਸਫਲਾ ਹੋ ਗਿਆ, ਯਾਤਰਾ ਸਫਲ ਹੋ ਗਈ। ਸਫਲ ਸਫਲ ਪਈ ਸਫਲ ਯਾਤਰਾ, ਗੁਰਾਂ ਦੇ ਕੋਲ ਜਾਣ ਦੀ ਮਨ ਬਾਣੀ ਸਰੀਰ ਕਰਕੇ ਸਾਡੀ ਜਨਾਂ ਦੀ ਯਾਤਰਾ ਸਫਲੀ ਹੋ ਗਈ ਹੈ। ਸਫਲ ਸਫਲ ਪਈ ਸਫਲ ਯਾਤਰਾ, ਜੋ ਗੁਰਮੁਖ ਜਨ ਸਤਿਗੁਰਾਂ ਪਾਸੋਂ ਸਰਵਣ ਮੰਨਣ ਤੇ ਨਿਧਿਆਸਨ ਤਤ ਤੋਂ ਪਾਦਾ ਸੰਸ਼ੋਧਨ ਕਰਕੇ ਸਰੂਪ ਦੀ ਸਿਖਿਆਤਾ ਦੇ ਗਿਆਨ ਦੇ ਨਾਲ ਸਫਲੇ ਹੋਏ ਨੇ, ਉਹਨਾਂ ਦੀ ਮਨੁੱਖ ਦੇਹੀ ਦੀ ਯਾਤਰਾ ਸਫਲੀ ਹੋਈ ਹੈ। ਹਰ ਇੱਕ ਦੀ ਨਹੀਂ ਹੋ ਸਕਦੀ ਹੈ।
ਆਵਣ ਜਾਣ ਰਹੀ ਮਿਲੇ ਸਾਧਾ,
ਤੇ ਆਵਣ ਜਾਣ ਰਹੇ ਮਿਲੇ ਸਾਧਾ, ਇਹਨੂੰ ਸਾਧਾ ਨਹੀਂ ਕਰਨਾ ਪਾਠ ਪਾਈ, ਸਾਧਾ ਪੋਲਾ ਜਾਂ ਪਾਠ ਬੋਲਣਾ। ਹੁਣ ਆਵਣ ਜਾਣ ਆਉਣ ਜਾਣ ਜੰਮਣ ਮਰਨ ਤੋਂ ਰਹੇ ਰਹਿਤ ਹੋ ਕੇ ਸਾਧਾ ਸਾਧ ਸੰਗਤ ਨਾਲ ਮਿਲੇ ਹਾਂ, ਜਾਂ ਸਾਧਾ ਸ੍ਰੇਸ਼ਟ ਸਤਿਗੁਰੂ ਤੇ ਉਹਨਾਂ ਦੇ ਉਪਦੇਸ਼ ਸਾਧ ਨਾਮ ਨਿਰਮਲਤਾ ਕੇ ਕਰਮ ਉਹਨਾਂ ਦੀ ਸੰਗਤ ਦੁਆਰਾ ਵਾਹਿਗੁਰੂ ਦੇ ਨਾਲ ਮਿਲ ਰਹੇ ਹਾਂ ਜੀ।
ਰਹਾਓ ਦੂਜਾ,
ਤੇ ਇਹਦੇ ਵਿੱਚ ਦੋ ਰਹਾਓ ਨੇ। ਰਾਗੀ ਸਿੰਘਾਂ ਵਾਸਤੇ ਸੰਬੋਧਕ ਸ਼ਬਦ ਹੈ ਕਿ ਇਹਨੂੰ ਅਸਥਾਈ ਬਣਾ ਲਓ ਚਾਹੇ ਦੂਸਰੇ ਨੂੰ ਬਣਾਓ, ਇਉਂ ਦੋ ਅਸਥਾਈਆਂ ਨੇ ਇਹਦੇ ਵਿੱਚ। ਇਹਦੇ ਵਿੱਚ ਜਿਹੜੇ ਅੰਕ ਆਇਆ, ਇੱਕ ਤਾਂ ਗੁਰਮੁਖੀ ਦਾ ਏਕ ਹੈ ਤੇ ਇੱਕ ਤੀ ਹੈ, ਤੇ ਪਿੱਛੇ ਏਕਾ ਲੱਗਿਆ ਜਿਹੜਾ, ਇਹਦਾ ਭਾਵ ਇਹ ਹੈ ਵੀ ਇੱਕ ਅਸ਼ਟਪਦੀ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ। ਪਹਿਲੇ ਸਰੂਪ ਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੋ ਅਸ਼ਟਪਦੀਆਂ ਆਈਆਂ ਨੇ, ਇਸ ਕਰਕੇ ਇੱਕ ਤੇ ਦੋ ਤਿੰਨ ਹੋ ਗਏ, ਪਿੱਛੇ ਤਿੰਨ ਅੰਕ ਲਾ ਦਿੱਤਾ। ਇਸ ਕਰਕੇ ਮਹਾਰਾਜ ਸਾਹਿਬ ਨੇ ਇਹ ਅੰਕਾਂ ਦੀ ਇੱਥੇ ਵਿਚਾਰ ਦਿੱਤੀ ਹੈ। ਅੱਗੇ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਜਿਹੜੀ ਹੈ ਸ਼ੰਤ ਰੂਪ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ, ਸੁਣੋ ਜੀ।
ਧਨਾਸਰੀ ਮਹੱਲਾ ਪਹਿਲਾ ਸ਼ੰਤ,
ਧਨਾਸਰੀ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਪਾਵਨ ਅੰਮ੍ਰਿਤ ਬਚਨ ਉਚਾਰਦੇ ਹੈ, ਸ਼ੰਤ ਜਸ ਰੂਪ ਬਾਣੀ ਮਹਾਰਾਜ ਦੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼, ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਇਹ ਬ੍ਰਹਮ ਦੇ ਵਿਸ਼ੇਸ਼ਣ ਨੇ ਜਿਹੜੇ, ਇਹ ਤੁਸੀਂ ਲਗਭਗ ਸੁਣਦੇ ਆ ਰਹੇ ਹਾਂ, ਸੈਂਕੜੇ ਵਾਰੀ ਸੁਣਿਆ, ਤੇ ਹੁਣ ਕਥਾ ਦੇ ਵਿੱਚ ਤਾਂ ਆਪਾਂ ਬੋਲ ਨਹੀਂ ਸਕਦੇ। ਬਾਅਦ ਦੇ ਵਿੱਚ ਜਥੇਦਾਰੀ ਜੀ ਨੂੰ ਬੇਨਤੀ ਹੈ ਵੀ ਇਹ ਅਰਥ ਸੁਣਨ ਸਾਰਿਆਂ ਦੇ ਕੋਲੋਂ। ਸਭ ਤੋਂ ਜਿਹੜਾ ਸਧਾਰਨ ਬੰਦਾ ਜਿਹਨੂੰ ਮੰਨਦੇ ਹੋ ਨਾ, ਉਹ ਤੋਤੇ ਵਾਂਗੂ ਬੋਲ ਕੇ ਸੁਣਾ ਗਿਆ ਕੱਲ ਇਹ ਵਿਸ਼ੇਸ਼ਣ ਦੇ ਅਰਥ, ਜਿਹਨੂੰ ਸਭ ਤੋਂ ਸਿੱਧਾ ਮੰਨਦੇ ਹਾਂ ਜਥੇ ਦੇ ਵਿੱਚ, ਜਿਹਨੂੰ ਮਸਤਾਨਾ ਕਹਿੰਦੇ ਆ, ਨਹਾਉਣ ਧੋਣ ਦਾ ਨਹੀਂ ਬਹੁਤਾ ਪਤਾ, ਚਲੋ ਯਤੀਮ ਬੱਚਾ ਆਪਾਂ ਉਹਨੂੰ ਪਿਆਰ ਨਾਲ ਰੱਖਿਆ ਹੋਇਆ, ਉਹਦੇ ਕੰਠ ਨੇ ਸਾਰੇ ਸੁਣ ਸੁਣ ਕੇ ਹੋਏ ਨੇ, ਹਾਲਾਂਕਿ ਜਵਾਨ ਸਾਥ ਨਹੀਂ ਦਿੱਤੀ ਉਹਦਾ। ਤੁਹਾਡੇ ਕੋਲੋਂ ਸਾਰਿਆਂ ਕੋਲੋਂ ਸੁਣਨਾ ਹੈ, ਕਿਉਂਕਿ ਰੋਜ਼ ਸੁਣਦੇ ਹੋ, ਕਈ ਕਈ ਵਾਰ ਸੁਣ ਲਏ, ਸਰੋਤਿਆਂ ਦੇ ਵੀ ਕੰਠ ਹੋਣੇ ਚਾਹੀਦੇ ਹੈ। ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਇਹ ਇਹੋ ਜਿਹੇ ਵਿਸ਼ੇਸ਼ਣਾਂ ਵਾਲਾ ਜੋ ਬ੍ਰਹਮ ਹੈ ਇਹ ਮੰਗਲ ਕਰਕੇ ਅੱਗੇ ਮਹਾਰਾਜ ਸਾਹਿਬ ਜੀ, ਤੇ ਮਹਾਰਾਜ ਸਾਹਿਬ ਜੀ ਇਹ ਜਿਹੜਾ ਸ਼ਬਦ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ ਰਾਜਮਾਨ ਸੀ, ਉੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੁਝ ਬੇਦੀ ਵੰਸ਼ ਦੇ ਲੋਕ ਇਕੱਠੇ ਹੋ ਗਏ। ਇਕੱਠੇ ਹੋ ਕੇ ਫਿਰ ਜਿਨ੍ਹਾਂ ਚ ਬਜ਼ੁਰਗ ਵੀ ਸੀ, ਮਹਾਰਾਜ ਤੋਂ ਵੱਡੀ ਉਮਰ ਦੇ ਮਹਿਤਾ ਕਲਿਆਣ ਚੰਦ ਜੀ ਦੇ ਹਾਣ ਦੇ, ਜਾਂ ਮਹਾਰਾਜ ਦੇ ਦਾਦੇ ਦੇ ਹਾਣ ਦੇ ਕਈ ਸੀ ਇਸ ਤਰ੍ਹਾਂ ਦੇ ਇਕੱਠੇ ਹੋ ਕੇ ਕਹਿਣ ਲੱਗੇ ਬੇਦੀ ਕੁਲ ਦੇ ਬਜ਼ੁਰਗ ਕਹਿੰਦੇ ਸੂਰਜ ਗ੍ਰਹਿਣ ਸਮੇਂ ਥਨੇਸਰ ਤੀਰਥ ਤੇ ਅਸੀਂ ਜਾਂਦੇ ਰਹੇ ਹਾਂ ਆਪਣੀ ਕੁਲ ਦਾ ਇਹ ਰਿਵਾਜ ਹੈ ਵੀ ਉਸ ਰੀਤ ਅਨੁਸਾਰ ਪੁਰਬ ਦੇ ਮੌਕੇ ਥਨੇਸਰ ਤੇ ਚੱਲੀਏ ਤੁਸੀਂ ਨਾਲ ਚੱਲੋ ਸਾਡੇ ਸਾਡੀ ਸ਼ੋਭਾ ਹੋਊਗੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਉਂਕਿ ਜਿਨ੍ਹਾਂ ਲੋਕਾਂ ਵਿੱਚ ਤੀਰਥ ਭਾਵਨਾ ਵਧੇਰੇ ਵਸੀ ਹੋਈ ਸੀ ਉਹਨਾਂ ਨੇ ਤਾਂ ਇਹੋ ਜਿਹੀਆਂ ਗੱਲਾਂ ਕਰਨੀਆਂ ਸੀ ਉਹਨਾਂ ਨੂੰ ਸੱਚ ਦਾ ਰਸਤਾ ਦਿਖਾਉਣ ਵਾਸਤੇ ਸਤਿਗੁਰਾਂ ਨੇ ਸਾਰਿਆਂ ਤੀਰਥਾਂ ਤੋਂ ਵੱਡਾ ਤੀਰਥ ਜਿਹੜਾ ਹੈ ਉਹ ਨਾਮ ਨੂੰ ਦੱਸਣ ਲੱਗੇ ਨਨਕਾਣਾ ਸਾਹਿਬ ਬੈਠੇ ਤੇ ਇਸ ਪ੍ਰਕਾਰ ਫਿਰ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ ਜੇ ਤੀਰਥ
ਤੀਰਥ ਨਾਵਣ ਜਾਉ ਤੀਰਥ ਨਾਮ ਹੈ
ਮਹਾਰਾਜ ਕਹਿੰਦੇ ਹੇ ਭਾਈ ਜਿਸ ਤੀਰਥ ਤੇ ਨਾਵਣ ਇਸ਼ਨਾਨ ਕਰਨ ਨੂੰ ਜਾਓ ਜਾਵਾਂ ਕਿਉਂਕਿ ਕਿਹੜੇ ਤੀਰਥ ਦੀ ਗੱਲ ਕਰਦੇ ਹੋ ਤੁਸੀਂ ਮੈਂ ਕਿਸ ਤੀਰਥ ਤੇ ਨਾਵਣ ਇਸ਼ਨਾਨ ਕਰਨ ਜਾਓ ਜਾਵਾਂ ਕਿਉਂਕਿ ਅਸਲੀ ਤੀਰਥ ਪਰਮੇਸ਼ਰ ਦਾ ਨਾਮ ਹੈ ਤੀਰਥ ਨਾਮ ਹੈ ਅਸੀਂ ਤੀਰਥ ਤੇ ਇਸ਼ਨਾਨ ਕਰਨ ਜਾਈਏ ਜੇ ਪਹਿਲਾਂ ਤੀਰਥ ਤੇ ਨਿਵਾਸ ਨਾ ਕਰਦੇ ਹੋਈਏ ਜਿਹੜਾ ਕੋਈ ਬੈਠਾ ਹੀ ਤੀਰਥ ਤੇ ਹੋਵੇ ਉਹਨੂੰ ਕਹੀਏ ਵੀ ਚੱਲ ਤੀਰਥ ਤੇ ਇਸ਼ਨਾਨ ਕਰ ਲਿਆ ਉਹ ਕਹਿੰਦੇ ਮੈਂ ਤਾਂ ਬੈਠਾ ਹੀ ਤੀਰਥ ਤੇ ਹਾਂ ਪਹਿਲਾਂ ਹੀ ਤੀਰਥ ਤੇ ਨਿਵਾਸ ਕਰਦੇ ਹਾਂ ਤੇ ਪ੍ਰਸ਼ਨ ਕੀਤਾ ਮਹਾਰਾਜ ਜੀ ਤੁਸੀਂ ਕਿਸ ਤੀਰਥ ਦੇ ਉੱਤੇ ਨਿਵਾਸ ਕਰਦੇ ਹੋ ਸਤਿਗੁਰਾਂ ਨੇ ਉੱਤਰ ਦਿੱਤਾ ਕਹਿੰਦੇ ਤੀਰਥ ਨਾਮ ਹੈ ਹੇ ਭਾਈ ਅਸੀਂ ਨਾਮ ਰੂਪੀ ਤੀਰਥ ਤੇ ਹਰ ਵਕਤ ਨਿਵਾਸ ਕਰਦੇ ਹਾਂ ਦੁਨੀਆਂ ਚ ਪਰਮੇਸ਼ਰ ਦਾ ਨਾਮ ਵਰਗਾ ਕੋਈ ਤੀਰਥ ਨਹੀਂ ਹੈ ਤੇ ਦੂਸਰਾ ਤੀਰਥ ਅੱਗੇ ਹੋਰ ਦੱਸਣਗੇ ਗਿਆਨ ਨੂੰ ਦੱਸਣਗੇ ਤੀਰਥ ਨਾਮ ਪਵਿੱਤਰਤਾ ਦਾ ਹੈ ਤੇ ਪਵਿੱਤਰ ਕਰਨ ਵਾਲੀ ਜਗ੍ਹਾ ਨੂੰ ਕਹਿ ਦਿੰਦੇ ਆਹ ਫਲਾਨਾ ਤੀਰਥ ਹੈ ਨਾਮ ਵਰਗਾ ਕੋਈ ਤੀਰਥ ਨਹੀਂ ਜਿੰਨੇ ਤੀਰਥ ਨਾਮ ਜਪਣ ਵਾਲਿਆਂ ਨੇ ਨਾਮ ਦੀ ਸ਼ਕਤੀ ਨਾਲ ਪ੍ਰਗਟ ਕੀਤੇ ਹੈ ਇਸ ਕਰਕੇ ਇਹ ਜਿਹੜੀ ਥਨੇਸਰ ਦੀ ਕਥਾ ਹੈ ਜਿਹਦੀ ਉਹਨਾਂ ਨੇ ਗੱਲ ਕੀਤੀ ਸੂਰਜ ਗ੍ਰਹਿਣ ਦੇ ਮੌਕੇ ਜੀ ਉੱਥੇ ਬੜਾ ਮਹੱਤਵ ਹੁੰਦਾ ਹੈ ਤੇ ਇਹਦੇ ਵਿੱਚ ਥੋੜੀ ਜਿਹੀ ਵਿਚਾਰ ਹੈ ਉਹ ਇਸ ਪ੍ਰਕਾਰ ਹੈ ਕਿ ਪੁਰਾਣਕ ਮਤ ਦੇ ਵਿੱਚ ਐਸਾ ਲਿਖਿਆ ਮਹਾਰਾਜ ਨੇ ਉਹਦਾ ਲੱਥਾ ਵੀ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿੰਦੇ ਇੱਕ ਸਮਾਂ ਐਸਾ ਸੀ ਪਾਣੀ ਪਾਣੀ ਤਾਂ ਰਚਿਆ ਹੈ ਤੇ ਉਹਦੇ ਵਿੱਚ ਭਗਵਾਨ ਜੀ ਆਪਣੇ ਮੌਜ ਦੇ ਵਿੱਚ ਸਾਧ ਸੁਝੀ ਜਲ ਦੇ ਉੱਤੇ ਸੇਖ ਸਾਈਂ ਦੀ ਸੇਜਾ ਦੇ ਉੱਤੇ ਬਿਰਾਜਮਾਨ ਹੈ ਤੇ ਉਹਨਾਂ ਨੇ ਫਿਰ ਆਪਣੇ ਕੰਨ ਦੇ ਵਿੱਚੋਂ ਮੈਲ ਕੱਢੀ ਮੈਲ ਕੱਢ ਕੇ ਉਹਦੇ ਵਿੱਚੋਂ ਸਾਧ ਸੁਝੀ ਉਹਨਾਂ ਨੇ ਦੋ ਦੈਤਾਂ ਨੂੰ ਜਨਮ ਦੇ ਦਿੱਤਾ ਇਹ ਦਸਮ ਗ੍ਰੰਥ ਦੀ ਕਥਾ ਆਉਂਦੀ ਹੈ ਉਹਦਾ ਨਾਮ ਮਧ ਕੈਟਬ ਨਾਮੇ ਸਾਧ ਸਿੰਘ ਜੀ ਰੱਖਿਆ ਹੈ ਉਹ ਜਿਹੜੇ ਮਧ ਕੈਟਬ ਸੀ ਦੋਨੇ ਮਹਾਰਾਜ ਦਾ ਵਚਨ ਹੈ ਏਕ ਸਰਵਣ ਤੇ ਮੈਲ ਨਿਕਾਰਾ ਤਾਂ ਤੇ ਮਧ ਕੀਟਬ ਤਨ ਧਾਰਾ ਦੁਤੀ ਕਾਨ ਤੇ ਮੈਲ ਨਿਕਾਰੀ ਤਾਂ ਤੇ ਭਈ ਸ੍ਰਿਸ਼ਟ ਇਹ ਸਾਰੀ ਇਹ ਪੁਰਾਣਕ ਮਤ ਦੀ ਗੱਲ ਕੀਤੀ ਹੈ ਪਰਮਤ ਦੀ ਗੱਲ ਕੀਤੀ ਹੈ ਆਪਣੇ ਸਿਧਾਂਤ ਦੀ ਤਾਂ ਗੱਲ ਥਾਂ ਥਾਂ ਕਰਦੇ ਮਹਾਰਾਜ ਕਿ ਉਹ ਜਦੋਂ ਉਹ ਹੁਣ ਜਿਹੜੇ ਭਾਈ ਦਹੀਂ ਇਹਨਾਂ ਗੱਲਾਂ ਨੂੰ ਸਮਝਦੇ ਉਹ ਕਹਿਣਗੇ ਲਓ ਜੀ ਇਹ ਸੰਪਰਦਾਇ ਕਹੀ ਜਾਂਦੇ ਆ ਅਸੀਂ ਤਾਂ ਦਸਮ ਦਾ ਵਿਰੋਧ ਹੀ ਤਾਂ ਕਰਦੇ ਹਾਂ ਅਖੇ ਰੱਬ ਇਹ ਹਾਜਾ ਜੀ ਦੇ ਕੰਨਾਂ 'ਚ ਅਖੇ ਮੈਲ ਫਸੀ ਹੋਈ ਹੈ ਉਹ ਭਾਈ ਇਹ ਦੇਖੋ ਇਹ ਤਾਂ ਰੱਬ ਦੀ ਪੈਦਾ ਕੀਤੀ ਇੱਕ ਸ਼ਕਤੀ ਹੈ ਵਿਸ਼ਨੂੰ ਦੀ ਗੱਲ ਹੈ ਇੱਥੇ ਉਹ ਨਿਰਾਕਾਰ ਦੀ ਰੱਬ ਦੀ ਕਿਤੇ ਬਾਤ ਇਹ ਤਾਂ ਅੱਗੇ ਤੋਂ ਉੱਤੇ ਸਿਸਟਮ ਪਰਮਾਤਮਾ ਦਾ ਉਹਨੂੰ ਸਮਝੋ ਇਹ ਕੰਮ ਆਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਖੈਰ ਤੇ ਬ੍ਰਹਮਾ ਨੂੰ ਨਾਮ ਕਮਲ ਤੋਂ ਪੈਦਾ ਕੀਤਾ ਤਾਂ ਫਿਰ ਕੱਲ੍ਹ ਨੂੰ ਤੁਸੀਂ ਇਹ ਵੀ ਕਹਿ ਸਕੋ ਗੁਰਬਾਣੀ 'ਚ ਆਈ ਹੋਈ ਗੱਲ ਹੈ ਨਾਭ ਕਮਲ ਤੇ ਬ੍ਰਹਮਾ ਉਪਜੇ ਫਿਰ ਹੁਣ ਤੁਸੀਂ ਦੱਸੋ ਕਿਸੇ ਮਨੁੱਖ ਦੀ ਨਾਭੀ ਦੇ ਵਿੱਚੋਂ ਪਾਣੀ 'ਚ ਬਿਠਾਓ ਉਹਨੂੰ ਉਹ ਤੋਂ ਬੰਦਾ ਪੈਦਾ ਕਰਕੇ ਦੇਖੋ ਫਿਰ ਇਹ ਵੀ ਕਹੋਗੇ ਕਿ ਇਹ ਵੀ ਝੂਠ ਹੈ ਨਹੀਂ ਭਾਈ ਭਾਵਨਾ ਦੀ ਲੋੜ ਹੈ ਤੇ ਬ੍ਰਹਮਾ ਜੀ ਪੈਦਾ ਹੋਏ ਤੇ ਬ੍ਰਹਮਾ ਨੂੰ ਖਾਣ ਵਾਸਤੇ ਪੈ ਗਏ ਦੋਨੇ ਇਹ ਉਹਨੇ ਕਿਹਾ ਭਗਵਾਨ ਮੇਰੀ ਰੱਖਿਆ ਕਰੋ ਭਗਵਾਨ ਜੀ ਆ ਗਏ ਸਰਗੁਣ ਸਰੂਪ ਧਾਰਨ ਕਰਕੇ ਲਿਖਿਆ ਵੀ 5000 ਯੁੱਧ ਕਰਦੇ ਇਹ ਖੇਡ ਹੈ ਯੁੱਧ ਹੀ ਹੁੰਦਾ ਰਿਹਾ ਅਖੀਰ ਨੂੰ ਜਦੋਂ ਨਾ ਉਹ ਹਾਰਿਆ ਨਾ ਉਹ ਹਾਰੇ ਉਹ ਦੋਨੇ ਖੁਸ਼ ਹੋ ਕੇ ਕਹਿੰਦੇ ਵਿਸ਼ਨੂੰ ਉਹਨਾਂ ਨੇ ਜੀ ਥੋੜੀ ਕਹਿਣਾ ਸੀ ਕਹਿੰਦੇ ਤੂੰ ਬੜਾ ਸੂਰਮਾ ਨਿਕਲਿਆ ਕਹਿੰਦੇ ਕਿਉਂ ਕਹਿੰਦੇ ਅਸੀਂ ਦੋ ਤੂੰ ਇਕੱਲਾ ਅਸੀਂ ਤੇਰੇ ਤੇ ਬੜਾ ਖੁਸ਼ ਹਾਂ ਵੀ ਤੂੰ ਸਾਡੇ ਦੋਨਾਂ ਤੋਂ ਨਹੀਂ ਹਾਰਿਆ ਲੈ ਹੁਣ ਉਹਦੇ ਮਨ ਪ੍ਰੇਰਤਾ ਭਗਵਾਨ ਜੀ ਕਹਿੰਦੇ ਵਰ ਮੰਗ ਲੈ ਭਗਵਾਨ ਜੀ ਕਹਿੰਦੇ ਫਿਰ ਬਚਨ ਦਿਓ ਵੀ ਮੁਕਰਗੇ ਕਹਿੰਦੇ ਸੂਰਮਾ ਨਹੀਂ ਮੁਕਰਦਾ ਹੁੰਦਾ ਕਹਿੰਦੇ ਫਿਰ ਤੁਹਾਡਾ ਸਿਰ ਚਾਹੀਦਾ ਕਹਿੰਦੇ ਉਹ ਕਿਹਾ ਜਾ ਵਰਮ ਗਿਆ ਤਾਂ ਕਹਿੰਦੇ ਵੀ ਮੇਰੀ ਮਰਜ਼ੀ ਹੈ ਕਹਿੰਦਾ ਫਿਰ ਚੰਗਾ ਸੂਰਮਾ ਬਚਨ ਤਾਂ ਨਹੀਂ ਹਾਰਦਾ ਸਿਰ ਦਿੱਤਾ ਕਿਉਂਕਿ ਅਸੀਂ ਬਚਨ ਕਰ ਬੈਠੇ ਹਾਂ, ਪਰ ਇੱਕ ਬਚਨ ਸਾਡਾ ਤੂੰ ਪਾਲ ਦੇ। ਕਹਿੰਦੇ ਦੱਸੋ, ਕਹਿੰਦੇ ਸਿਰ ਵੱਢੀ ਉੱਥੇ ਜਿੱਥੇ ਖੁਸ਼ਕ ਹੋਵੇ ਜਗ੍ਹਾ। ਉਹਨਾਂ ਨੇ ਚਲਾਕੀ ਕੀਤੀ ਵੀ ਪਾਣੀ ਤੋਂ ਬਿਨਾਂ ਤਾਂ ਕੋਈ ਜਗ੍ਹਾ ਹੀ ਨਹੀਂ ਹੈ, ਅਸੀਂ ਬਚ ਜਾਵਾਂਗੇ। ਉਹ ਕਹਿੰਦੇ ਤੇ ਤੁਹਾਡਾ ਵਚਨ ਮੈਂ ਪੂਰਾ ਕਰੂੰ, ਤੁਸੀਂ ਆਪਣਾ ਵਚਨ ਪੂਰਾ ਕਰ ਦਿਓ। ਕਹਿੰਦੇ ਲਓ ਜੀ ਅਸੀਂ ਤਿਆਰ ਹੈ। ਭਗਵਾਨ ਜੀ ਕਹਿੰਦੇ ਮੈਂ ਵੀ ਤਿਆਰ ਹਾਂ। 48 ਕੋਹ ਦਾ ਸਰੀਰ ਫੈਲਾ ਲਿਆ, ਵਿਰਾਟ ਰੂਪ ਧਾਰਨ ਕਰ ਲਿਆ। 48 ਕੋਹ ਦਾ ਚੌਂਕੜਾ ਮਾਰ ਕੇ ਪੱਟਾਂ ਦੇ ਉੱਤੇ ਰੱਖ ਕੇ ਸੁਦਰਸ਼ਨ ਚੱਕਰ ਦੇ ਨਾਲ ਵੱਢ ਦਿੱਤੇ ਸਿਰ ਦੋਨਾਂ ਦੇ। ਉਹ ਜਿਹੜੀ ਜਗ੍ਹਾ ਬੈਠੇ ਸੀ ਚੌਂਕੜਾ ਲਾਇਆ, ਇਹ ਤਾਂ ਹੋ ਗਿਆ ਨਾ ਲੱਤਾਂ ਦਾ ਫਲਾਅ ਹੋ ਗਿਆ 48 ਕੋਹ ਦਾ। ਜਿਹੜੀ ਜਗ੍ਹਾ ਬੈਠੇ ਸੀ ਸਥਿਤ ਹੋਏ ਸੀ ਉਹਨੂੰ ਥਾਨਿਸਟ ਜਿਹੜਾ ਸਾਧ ਸਿੰਘ ਜੀ ਥਾਨੇਸਰ ਈਸ਼ਵਰ ਦਾ ਥਾਨ ਉਹਦੇ ਚੌਂਕੜਾ ਲਾਇਆ ਸੀ ਉਹਨੂੰ ਥਨੇਸਰ ਕਹਿੰਦੇ, ਤਾਂ ਇਹਨੂੰ ਤੀਰਥ ਵੱਡਾ ਮੰਨਦੇ ਹੈ। ਇਹ ਤੀਰਥ ਦੇ ਬਾਰੇ ਸੀ ਸਾਧ ਸਿੰਘ ਜੀ। ਤੇ ਮਹਾਨ ਕੋਸ਼ ਵਾਲੇ ਨੇ ਚਲੋ ਈਸ਼ਰ ਦਾ ਅਰਥ ਸ਼ਿਵਜੀ ਕਰਕੇ ਵੀ ਸ਼ਿਵਜੀ ਦਾ ਉੱਥੇ ਅਸਥਾਨ ਹੈ ਇਸ ਪ੍ਰਕਾਰ ਵੀ ਕੀਤਾ ਹੈ। ਤੇ ਇਉਂ ਸਾਧ ਸਿੰਘ ਥਨੇਸਰ ਦੀ ਉਹਦੇ ਉੱਤੇ ਤਾਂ ਲੋਕਾਂ ਦੀ ਭਾਵਨਾ ਪੁਰਾਣਕ ਕਥਾ ਹੋਣ ਕਰਕੇ ਪਰ ਮਹਾਰਾਜ ਨੇ ਕਰ ਦਿੱਤਾ ਵੀ ਉਹਦੇ ਨਾਲੋਂ ਵੀ ਪਰਮੇਸ਼ਰ ਦਾ ਨਾਮ ਜਿਹੜਾ ਹੈ ਉੱਚੇ ਉਪਰੂ ਉੱਚਾ ਨਾਮ। ਤੇ ਉਹ ਅੱਗੇ ਦੱਸਦੇ ਨੇ ਤੀਰਥ ਸ਼ਬਦ ਵਿਚਾਰ।
ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ।
ਜਾਂ ਫਿਰ ਭਾਈ ਦੂਸਰਾ ਤੀਰਥ ਕੀ ਹੈ? ਸਤਸੰਗਤ ਰੂਪ ਤੀਰਥ ਹੈ। ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਦੀ ਜਿਹੜੀ ਵਿਚਾਰ ਕਰਨੀ ਹੈ ਇਹ ਤੀਰਥ ਦਾ ਇਸ਼ਨਾਨ ਹੈ। ਕਿਉਂਕਿ ਬ੍ਰਹਮ ਗਿਆਨ ਦੀ ਜਿਹੜੀ ਵਿਚਾਰ ਕਰਨ ਦੇ ਨਾਲ ਹਿਰਦੇ ਦੇ ਅੰਦਰ ਗਿਆਨ ਪੈਦਾ ਹੁੰਦਾ ਹੈ। ਬ੍ਰਹਮ ਦੀ ਵਿਚਾਰ ਕਰਾਂਗੇ ਹਿਰਦੇ ਤਾਂ ਹੀ ਗਿਆਨ ਪੈਦਾ ਹੋਊਗਾ। ਇਸ ਪ੍ਰਕਾਰ ਤਾਂ ਦੱਸਿਆ ਮਹਾਰਾਜ ਨੇ ਵੀ ਦੂਜਾ ਤੀਰਥ ਭਾਈ ਗਿਆਨ ਹੈ।
ਗੁਰ ਗਿਆਨ ਸਾਚਾ ਥਾਨ ਤੀਰਥ।
ਗੁਰ ਸਤਿਗੁਰਾਂ ਦਾ ਗਿਆਨ ਹੀ ਸਾਡਾ ਸਾਚਾ ਸੱਚਾ ਤੀਰਥ ਥਾਨ ਅਸਥਾਨ ਹੈ। ਇਹੀ ਥਨੇਸਰ ਅਸਥਾਨ ਹੈ ਗੁਰਾਂ ਦਾ, ਜਾਂ ਗੁਰਾਂ ਦੁਆਰਾ ਜੋ ਸੱਚੇ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਇਆ ਇਹੋ ਹੀ ਥਨੇਸਰ ਤੀਰਥ ਹੈ। ਪ੍ਰਤੱਖ ਥਨੇਸਰ ਤੀਰਥ ਦੇ ਉੱਤੇ ਕਹਿੰਦੇ ਐਸਾ ਮੰਨਦੇ ਆ ਪ੍ਰਾਣਾਂ ਦੇ ਅੰਦਰ ਦਸ
ਪੁਰਬ ਸਦਾ ਦਸਹਾਰਾ।
ਪ੍ਰਤੱਖ ਥਨੇਸਰ ਤੀਰਥ ਉੱਤੇ 10 ਪੁਰਬਾਂ ਦੀ ਇਕੱਤਰਤਾ ਕਦੇ ਕਦੇ ਹੁੰਦੀ ਹੈ, ਪਰ ਸਾਡੇ ਇਸ ਗਿਆਨ ਰੂਪੀ ਥਨੇਸਰ ਤੀਰਥ ਉੱਤੇ ਤਾਂ ਸਦਾ 10 ਪੁਰਬ ਸਦਾ ਹੀ ਹਮੇਸ਼ਾ ਹੀ ਦਸਹਾਰਾ ਨਾਮ ਪ੍ਰਗਟਦਾ ਹੈ। ਇਹ ਤੀਰਥ ਹਮੇਸ਼ਾ ਹੀ ਇੱਥੇ ਪ੍ਰਗਟ ਹੈ, ਹਮੇਸ਼ਾ ਹੀ ਮਹਾਨ ਜਿਹੜਾ ਪੁੰਨ ਫਲ ਪ੍ਰਗਟ ਹੈ। 10 ਪੁਰਬ ਬੋਲਿਓ ਜੀ।
10 ਪੁਰਬ ਸਦਾ ਦਸਹਾਰਾ।
ਤਾਂ ਇਹ ਜਿਹੜੇ 10 ਪੁਰਬ ਸਦਾ ਹੀ ਹਮੇਸ਼ਾ ਹੀ ਦਸਹਾਰਾ ਪ੍ਰਗਟਨ, ਗੁਰੂ ਸਾਹਿਬ ਜੀ ਦਾ ਗਿਆਨ ਰੂਪੀ ਸੱਚਾ ਥਨੇਸਰ ਤੀਰਥ ਦਸਹਾਰਾ, 10 ਪਾਪਾਂ ਨੂੰ ਹਰਾ, 10 ਜਮਾਂ ਹਰਾ, 10 ਪਾਪਾਂ ਨੂੰ ਹਰਾ ਨਾਸ ਕਰਨ ਵਾਲਾ ਹੈ। ਪੁਰਾਣਕ ਮਤ ਅਨੁਸਾਰ 10 ਪੁਰਬਾਂ ਦੀ ਇਕੱਤਰਤਾ ਹੁੰਦੀ ਹੈ, ਉਸ ਵਕਤ ਇਸ਼ਨਾਨ ਕਰਨ ਦਾ ਵਿਸ਼ੇਸ਼ ਫਲ ਦੱਸਿਆ ਹੈ ਹਿੰਦੂ ਮਤ ਦੇ ਅੰਦਰ। ਅੰਤਰੀ ਭਾਵ ਦੇ ਵਿੱਚ ਗਿਆਨ ਪ੍ਰਾਪਤ ਹੋਏ ਤੋਂ 10 ਪੁਰਬਾਂ ਦਾ ਸਦਾ ਹੀ ਆਨੰਦ ਹੋ ਰਿਹਾ, ਉਦੋਂ ਵੱਡਾ ਮਹੱਤਵ ਦੱਸਿਆ। ਦਸਹਰਾ 10 ਇੰਦਰੀਆਂ, 5 ਗਿਆਨ ਇੰਦਰੀ ਹੋ ਗਏ, 5 ਕਰਮ ਇੰਦਰੀ ਹੋ ਗਏ, ਇਹਨਾਂ ਦਾ ਹਰਾ ਹਰਨਾ ਭਾਵ ਦਮਨ ਕਰਨ ਰੂਪ 10 ਪੁਰਬ ਹਮੇਸ਼ਾ ਹੀ ਲੱਗ ਰਹੇ ਨੇ। 10 ਪੁਰਬ ਸਦਾ ਦਸਹਰਾ, ਗੁਰੂ ਦੇ ਗਿਆਨ ਦੁਆਰਾ ਦਸੇ ਇੰਦਰੇ ਅਧੀਨ ਕਰਕੇ ਸਦਾ ਹੀ ਨਾਮ ਰੂਪੀ ਜਲ ਵਿੱਚ 10 ਪੁਰਬਾਂ ਦਾ ਇਸ਼ਨਾਨ ਕਰਦੇ ਹਾਂ। 10 ਪੁਰਬ ਸਦਾ ਦਸਹਰਾ, ਇਹ ਸਾਡਾ ਇਸ਼ਨਾਨ ਦਾ ਫਲ ਹੈ। ਇਸ ਪ੍ਰਕਾਰ 5 ਸ਼ੁਭ ਗੁਣ ਨੇ ਜਿਹੜੇ, ਸਤ, ਸੰਤੋਖ, ਦਇਆ, ਧਰਮ, ਵਿਚਾਰ, 5 ਤੱਤਾਂ ਦੀ ਧਾਰਨਾ, ਧਰਤੀ ਦੇ ਜੋ ਖੇਮਾ ਹੋ ਗਈ ਤੇ ਪਾਣੀ ਜਿਹੜਾ ਹੈ ਉਹਦੇ ਵਿੱਚ ਨਿਰਮਲਤਾ ਹੋ ਗਈ, ਸ਼ੀਤਲਤਾ ਹੋ ਗਈ, ਤੇ ਜਿਹੜੀ ਅਗਨੀ ਹੈ ਉਹਦੇ ਚ ਪ੍ਰਕਾਸ਼ਤਾ ਹੋ ਗਈ, ਜਿਹੜੀ ਹਵਾ ਉਹਦੇ ਚ ਸਮਤਾ ਦਾ ਗੁਣ ਲੈ ਲਿਆ, ਆਕਾਸ਼ ਦੇ ਨਿਰਖੋਭਤਾ ਦਾ ਗੁਣ ਲੈ ਲਿਆ। ਇਹ ਜਿਹੜੇ ਇਸ ਤਰ੍ਹਾਂ 10 ਗੁਣ ਪ੍ਰਗਟ ਹੋਣੇ ਨੇ, ਕਹਿੰਦੇ ਇਹੀ ਪੁਰਬ ਹੈ, ਇਦੋਂ ਵੱਡਾ ਹੋਰ ਪੁਰਬ ਕਿਹੜਾ ਹੋਊਗਾ। ਪੁਰਾਣਕ ਮਤ ਅਨੁਸਾਰ ਦਸਹਰਾ 10ਵਾਂ ਦਿਨ, ਜੇਠ ਸੁਦੀ 10ਵੀਂ ਜਿਹੜੀ ਹੈ ਨਾ, ਇਹ 10 ਪਾਪ ਹਰਨ ਵਾਲੀ ਗੰਗਾ ਦਾ ਜਨਮ ਮੰਨਿਆ। ਗੰਗਾ ਦੇ ਜਨਮ ਵਾਲੇ ਦਿਨ 10 ਪੁਰਬ ਲੱਗਦੇ ਆ ਕਹਿੰਦੇ। ਇਸੇ ਪ੍ਰਕਾਰ ਸਾਡੀ ਤਾਂ ਸਤਸੰਗ ਦੇ ਮਾਰ ਕਹਿੰਦੇ ਸਦਾ ਹੀ ਲੱਗਦੇ ਰਹਿੰਦੇ ਨੇ, ਉਹ ਤਾਂ ਕਦੇ ਕਦੇ ਲੱਗਦੇ ਆ। ਅਸੀਂ ਸਤਸੰਗਤ ਵਿੱਚ 10 ਇੰਦਰੀ ਵਿਕਾਰਾਂ ਵੱਲੋਂ ਰੋਕਦੇ ਹਾਂ, ਜਿਵੇਂ ਪ੍ਰਤੱਖ ਥਨੇਸਰ ਤੀਰਥ ਦੇ ਉੱਤੇ 10 ਪੁਰਬ ਲੱਗਦੇ ਆ। ਉਸ ਵਕਤ ਜੋ ਪੁਰਬ ਉਸ ਸਮੇਂ ਇਸ਼ਨਾਨ ਕਰਦਾ ਉਹਦੇ 10 ਪਾਪ ਨਾਸ ਹੋ ਜਾਂਦੇ। ਇਸ ਤਰ੍ਹਾਂ ਅੰਤਰੀਵ ਗਿਆਨ ਰੂਪੀ ਸਨੀਸਰ ਤੀਸ ਦੇ ਉੱਤੇ ਜਿਹੜਾ ਦਸੇ ਇੰਦਰੀਆਂ ਦਾ ਦਮਨ ਕਰਨ ਰੂਪ ਦਸ ਪੁਰਬਾਂ ਦਾ ਇਸ਼ਨਾਨ ਕਰਦਾ ਹੈ, ਉਹਦੇ ਸਦਾ ਹੀ ਦਸ ਪਾਪ ਹਰੇ ਨਾਸ ਹੋ ਜਾਂਦੇ ਨੇ। ਇਸ ਲਈ ਪ੍ਰਤੱਖ ਤੀਰਥ ਨਾਲੋਂ ਅੰਤਰੀਵ ਤੀਰਥ ਗਿਆਨ ਰੂਪੀ ਤੀਰਥ ਦੀ ਵਿਸ਼ੇਸ਼ਤਾ ਹੈ, ਇਹ ਸਿੱਧ ਕੀਤਾ। ਪੰਡਿਤ ਤਾਰਾ ਸਿੰਘ ਨਰੋਤਮ ਨੇ ਗੁਰਮਤਿ ਨਿਰਣੇ ਸਾਗਰ ਇੱਕ ਗ੍ਰੰਥ ਲਿਖਿਆ, ਉਹਦੇ ਦਸ ਪੁਰਬ ਇਹ ਲਿਖੇ ਨੇ। ਜੇਠ ਮਾਸੇ ਸ਼ੁਕਲਾ ਪੱਖੇ, ਜੇਠ ਦਾ ਮਹੀਨਾ ਚਾਨਣਾ ਪੱਖ, ਦਸਵੀਂ ਥਿੱਤ ਹਸਤ ਨਖੱਤਰੇ, ਬੁੱਧਵਾਰ ਦਿਨ ਗੁਰ ਕਰਨ ਆਨੰਦ ਯੋਗ, ਬਿਤੀ ਪਾਤ ਕੰਨਿਆਂ ਦਾ ਚੰਦਰਮਾ, ਬਿਰਖਾ ਸੂਰਜ। ਇਹਨਾਂ ਦੀ ਇਕੱਲੇ ਇਕੱਲੀ ਵਿਆਖਿਆ ਕਰੇ, ਇਹਦੇ ਚ ਬਹੁਤਾ ਜ਼ਿਆਦਾ ਲਾਭ ਨਹੀਂ, ਗਿਣਤੀਆਂ ਮਿਣਤੀਆਂ ਨੇ, ਚਲੋ ਵਿਚਾਰ ਦੇ ਜ਼ਰੂਰ ਵੱਧ ਆਉਂਦਾ, ਕਿਤੇ ਫੇਰ ਹੋ ਜਾਣਗੇ। ਦਸ ਕਿਸਮਾਂ ਦੇ ਪਾਪ ਲਾਉਣ ਦੇ ਵਾਸਤੇ ਦਸ ਪੁਰਬਾਂ ਦੀ ਵਿਚਾਰ ਪੁਰਾਣਾਂ ਵਿੱਚ ਆਈ ਹੈ। ਮਨ ਬਾਣੀ ਸਰੀਰ ਕਰਕੇ ਦਸ ਪਾਪ ਐਸੇ ਨੇ, ਇਹ ਕਾਇਕ ਦੁਤੀਆ ਵਾਚਕ ਤ੍ਰਿਤੀਆ ਮਾਨਸ। ਇਹਦੇ ਚ ਲਿਖਿਆ, ਨਿੰਦਾ ਝੂਠ ਅਨਰਥ ਫੀਕ, ਹਿੰਸ ਚੋਰ ਪਰ ਨਾਰ, ਪਰਤਨ ਜਲਨ ਕੁਰਿਤਵਨੀ, ਪਾਪ ਦਸੇ ਨਿਰਤਾਰ। ਜਿਨ੍ਹਾਂ ਵਿੱਚੋਂ ਤਿੰਨ ਪਾਪ ਤਾਂ ਸਰੀਰ ਨੂੰ ਲੱਗਦੇ ਆ, ਜੀਵ ਹਿੰਸਾ ਕਰਨੀ, ਕਿਸੇ ਜੀਵ ਨੂੰ ਮਾਰਨਾ ਹੱਥਾਂ ਪੈਰਾਂ ਨਾਲ, ਬਿਨਾਂ ਦਿੱਤੀ ਵਸਤੂ ਗ੍ਰਹਿਣ ਕਰਨੀ ਜਾਣੀ ਚੋਰੀ ਕਰ ਲੈਣੀ, ਅਤੇ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਸੁੱਝਦੀਆਂ ਰਹਿੰਦੀਆਂ ਨੇ, ਅਤੇ ਇਸ ਪ੍ਰਕਾਰ ਜਾਂ ਫਿਰ ਪਰ ਇਸਤਰੀ ਗਮਨ, ਜਾਂ ਪਰਾਏ ਇਸਤਰੀ ਨੇ ਪਰਾਏ ਸਰੀਰ ਦੀ ਸੰਗਤ ਕਰਨੀ, ਇਹ ਸਰੀਰ ਦੇ ਪਾਪ ਨੇ ਤਿੰਨ। ਚਾਰ ਪਾਪ ਸਾਡੇ ਬੋਲਣ ਤੋਂ ਲੱਗਦੇ ਆ, ਰੁੱਖਾ ਬੋਲਣਾ ਇਹ ਪਾਪ ਹੈ, ਇਹ ਤੋਂ ਬਚਣਾ ਚਾਹੀਦਾ, ਉਹ ਸੁਭਾਅ ਹੀ ਬਣ ਜਾਂਦਾ ਕਈਆਂ ਦਾ ਰੁੱਖਾ ਬੋਲਣਾ, ਜਦੋਂ ਬੋਲਣਾ ਜਾਂ ਬੋਲੋ ਤਾਂ ਫੀਕੇ। ਰੁੱਖਾ ਬੋਲਣਾ ਇਹ ਪਾਪ ਹੈ, ਝੂਠ ਬੋਲਣਾ ਇਹ ਵੀ ਪਾਪ ਹੈ, ਅਰੇ ਇਹਦੇ ਬਰਾਬਰ ਦਾ ਪਾਪ ਹੈ ਰੁੱਖਾ ਬੋਲਣਾ। ਚੁਗਲੀ ਕਰਨੀ ਇਹ ਵੀ ਉੱਡਾ ਹੀ ਪਾਪ ਹੈ। ਅਨਰਥ ਬੋਲਣਾ, ਅਨਰਥ ਬੋਲਣ ਦਾ ਐਵੇਂ ਬੇਬਕਵਾਦ, ਐਵੇਂ ਬੇਫਾਇਦਾ ਹੀ ਬੋਲਣਾ, ਜਿਹਦਾ ਅਰਥ ਨਾ ਕੋਈ ਬਣਦਾ, ਭੈੜ ਭੈੜ ਬੋਲੀ ਜਾਣਾ, ਉਹੀ ਬੋਲੀ ਜਾਣਾ। ਤੇ ਇਸ ਕਰਕੇ ਇਹ ਜਿਹੜੇ ਬੋਲਣ ਦੇ ਪਾਪ ਨੇ, ਇਹ ਕਾਇਕ ਦੁਤੀਆ ਵਾਚਕ ਤ੍ਰਿਤੀਆ ਮਾਨਸ। ਤੀਸਰਾ ਹੈਗਾ ਮਨ ਦੇ ਪਾਪ, ਪਰਾਇਆ ਧਨ ਲੈਣ ਦੀ ਇੱਛਾ ਕਰਨੀ, ਲੈ ਤਾਂ ਸਕਦੇ ਨਹੀਂ, ਇੱਛਾ ਕਰਨੀ, ਇਹ ਵੀ ਪਾਪ ਹੈ, ਮਨ ਦਾ ਪਾਪ ਹੈ। ਤੇ ਕਿਸੇ ਦੀ ਬੁਰਾ ਚਿਤ ਬਣਾ, ਚਿਤਵਣੀ ਕੀਤੀ ਹੈ, ਕਰ ਕੁਰ ਕਰਿਆ ਕੁਰਿਆ ਕੁਛ ਨਹੀਂ, ਚਿਤਵਿਆ। ਦੂਜੇ ਦੀ ਵਿਭੂਤੀ ਦੇਖ ਕੇ, ਵਿਦਿਆ ਦੇਖ ਕੇ, ਧਨ ਦੇਖ ਕੇ ਸੜੀ ਜਾਣਾ, ਵੀ ਇਹਦੇ ਕੋਲ ਕਿਉਂ ਹੈ, ਇਹ ਮਨ ਦੇ ਪਾਪ ਨੇ, ਇਹ ਦਸ ਪਾਪ ਨੇ। ਇਸ ਕਰਕੇ ਦਸੇ ਪਾਪਾਂ ਦਾ ਜਿਹੜਾ ਹੈ, ਅਤੇ ਦਸ ਪੁਰਬ ਸਦਾ ਦਾ ਸਾਰਾ, ਇਹ ਗੁਰੂ ਨਾਨਕ ਦੀ ਸੰਗਤ ਦੇ ਵਿੱਚ ਦਸੇ ਪਾਪਾਂ ਨੂੰ ਲਾਉਣ ਦਾ ਪੁਰਬ ਲੱਗਿਆ ਹੋਇਆ, ਜਿਹੜਾ ਗਿਆਨ ਦਾ ਜਾਂ ਜਿਹੜੀ ਕਥਾ ਹੈ ਭਾਈ, ਸਤਸੰਗਤ ਇਹ ਲਾਉਂਦੀ ਹੈ। ਦਸੇ ਕਿਸਮ ਦੇ ਪਾਪ ਲੈਂਦੇ ਨੇ, ਸਰੀਰ ਦੇ ਵੀ, ਅਤੇ ਬਾਣੀ ਦੇ ਵੀ, ਅਤੇ ਮਨ ਦੇ ਵੀ। ਮਹਾਨ ਕੋਸ਼ ਦੇ ਵਿੱਚ ਜਿਹੜੇ ਦਸ ਪੁਰਬ ਮੰਨੇ ਹੈ, ਦੂਜੀ ਪੱਧਤੀ ਇਹ ਹੈ, ਅਤੇ ਕ੍ਰਿਸ਼ਨ ਭਗਵਾਨ ਦਾ ਜਨਮ ਜਿਹੜਾ ਹੈ, ਜਨਮ ਅਸ਼ਟਮੀ ਤੇ ਚੌਦਸ, ਨਰਸਿੰਘ ਚੌਦੇ ਕਹਿੰਦੇ ਨੇ, ਅਮਾਵਸ ਮੱਸਿਆ ਦਾ ਦਿਹਾੜਾ, ਇਹ ਪੁਰਬਾਂ ਚ ਆਉਂਦਾ ਹੈ। ਪੂਰਨਮਾਸੀ ਪੁਰਬਾਂ ਚ ਹੈ, ਸੰਗਰਾਂਦ ਇਹ ਵੀ ਪੁਰਬਾਂ ਚ ਹੈ, ਉਤਰਾਇਣ ਇਹ ਵੀ ਪੁਰਬਾਂ ਚ ਹੈ, ਤੇ ਇਸੇ ਤਰ੍ਹਾਂ ਉਤਰਾਇਣ ਤੇ ਦਖਿਆਣ ਇਹ ਵੀ ਪੁਰਬਾਂ ਚ ਹੈ, ਬੇਤੀ ਪਾਤ ਤੇ ਚੰਦਰਮਾ ਜਿਹੜਾ ਚੰਦਰ ਗ੍ਰਹਿਣ ਤੇ ਸੂਰਜ ਗ੍ਰਹਿਣ। ਇਸ ਕਰਕੇ ਇਹ ਦਸ ਮੰਨੇ ਆ, ਪਹਿਲਾ ਹੋ ਗਿਆ ਜਨਮਾਸ਼ਟਮੀ, ਦੂਜੀ ਹੋ ਗਈ ਚੌਦਸ, ਤੀਜੀ ਹੋ ਗਈ ਅਮਾਵਸ, ਚੌਥੀ ਹੋ ਗਈ ਪੂਰਨਮਾਸੀ, ਪੰਜਵੀਂ ਹੋ ਗਈ ਸੰਗਰਾਂਦ, ਤੇ ਛੇਵੀਂ ਹੋ ਗਈ ਉਤਰਾਇਣ, ਸੱਤਵਾਂ ਹੋ ਗਿਆ ਦਖਣੈਣ, ਅੱਠਵੀਂ ਹੋ ਗਈ ਬਿਤੀਪਾਤ, ਨੌਵਾਂ ਹੋ ਗਿਆ ਚੰਦਰ ਗ੍ਰਹਿਣ, ਦਸਵਾਂ ਹੋ ਗਿਆ ਸੂਰਜ ਗ੍ਰਹਿਣ। ਇਹ ਹਿੰਦੂ ਮਤ ਦੇ ਅੰਦਰ ਦਸ ਪੁਰਬ ਇਹ ਵੀ ਮੰਨੇ ਆ, ਪਰ ਇਹ ਸਾਰਿਆਂ ਤੋਂ ਵੱਡਾ ਕੀ ਤੀਰਥ ਹੈ, ਸਾਧ ਸੰਗਤ ਜੀ ਬਹਿ ਕੇ ਜੋ ਕਥਾ ਕੀਰਤਨ ਸੁਣਨਾ, ਇਹ ਸਭ ਤੋਂ ਵੱਡਾ ਤੀਰਥ ਹੈ, ਨਾਮ ਗਿਆਨੀ ਵੱਡਾ ਤੀਰਥ ਹੈ ਜੀ।
ਹੋ ਨਾਮ ਹਰ ਕਾ ਸਦਾ ਜਾਚੋ,
ਹੇ ਭਾਈ ਹੋ, ਮੈਂ ਤਾਂ ਸਦਾ ਹਮੇਸ਼ਾ ਹਰ ਪਰਮੇਸ਼ਰ ਦਾ ਨਾਮ ਵੀ ਮੰਗਦਾ ਪਰਮਾਤਮਾ ਤੋਂ, ਇਹੀ ਵੱਡਾ ਤੀਰਥ ਹੈ। ਇਸ ਕਰਕੇ ਹੇ ਪਰਮੇਸ਼ਰ ਜੀ,
ਦੇਹੋ ਪ੍ਰਭ ਧਰਣੀ ਧਰਾ,
ਹੇ ਧਰਤੀ ਦੇ ਧਾਰਨ ਵਾਲੇ ਪਰਮੇਸ਼ਰ, ਧਰਣੀ ਨਾਮ ਧਰਤੀ ਦਾ ਹੋ ਗਿਆ, ਧਰਾ ਨਾਮ ਧਾਰਨ ਕਰਨ ਵਾਲਾ, ਭਾਵ ਸਾਰੀ ਧਰਤੀ ਨੂੰ ਕਾਇਮ ਰੱਖਣ ਵਾਲੇ ਪਰਮੇਸ਼ਰ ਜੀ, ਆਪ ਦਇਆ ਦ੍ਰਿਸ਼ਟੀ ਕਰਕੇ ਆਪਣਾ ਅੰਮ੍ਰਿਤ ਨਾਮ ਦੇਹੋ, ਦੇਣਾ ਕਰੋ ਜੀ ਮੈਨੂੰ ਨਾਮ।
ਸੰਸਾਰ ਰੋਗੀ ਨਾਮ ਦਾਰੂ,
ਸਾਰਾ ਸੰਸਾਰ ਹੋਮੇ ਰੂਪੀ ਰੋਗ ਕਰਕੇ ਰੋਗੀ, ਇਹ ਰੋਗ ਗ੍ਰਸਤ ਹੈ। ਹੋਮੇ ਰੂਪੀ ਰੋਗ ਜਿਹੜਾ ਹੈ, ਹੋਮੇ ਦੀਰਘ ਰੋਗ ਹੈ, ਜੋ ਜੋ ਦੀਸੇ ਸੋ ਸੋ ਰੋਗੀ, ਸਾਰੇ ਰੋਗੀ ਨੇ ਇਸ ਦੇ, ਸੰਸਾਰ ਰੋਗੀ ਤੇ ਹੋਮੇ ਦਾ ਜਿਹੜਾ ਇਸ ਬਿਮਾਰੀ ਦਾ ਇਲਾਜ ਕੀ ਹੈ, ਨਾਮ ਦਾਰੂ। ਤੇ ਹੋਮੇ ਦਾ ਮਾਰਨਾ ਉਹ ਨਾਮ ਆ ਕਿ ਹੋਮੇ ਨਾਵੇ ਨਾਲ ਵਿਰੋਧ ਹੈ, ਵਿਰੋਧੀ ਮਾਰ ਸਕਦਾ ਦੂਜੇ ਨੂੰ, ਨਾਮ ਹੋਮੇ ਦਾ ਵਿਰੋਧੀ ਹੈ ਇਸ ਕਰਕੇ ਇਹਨੂੰ ਮਾਰ ਦਿੰਦਾ ਹੈ। ਤੋ ਇਸ ਕਰਕੇ ਇਹ ਹੋਮੇ ਰੂਪੀ ਰੋਗ ਨੂੰ ਮੇਟਣ ਵਾਲਾ ਹੇ ਪਰਮੇਸ਼ਰ ਦਾ ਨਾਮ ਹੀ ਐਸਾ ਦਾਰੂ ਹੈ, ਔਸ਼ਧੀ ਹੈ, ਦਵਾਈ ਹੈ।
ਮੈਲ ਲਾਗੈ ਸੱਚ ਬਿਨਾ,
ਸੱਚੇ ਨਾਮ ਜਪੇ ਤੋਂ ਬਿਨਾ ਯਾਨੀ ਬਗੈਰ ਜੀਵ ਨੂੰ ਪਾਪਾਂ ਰੂਪੀ ਮੈਲ ਲੱਗ ਰਹੀ ਹੈ, ਹਰ ਵਕਤ ਇਹ ਲੱਗ ਰਹੀ ਹੈ। ਜਿਹੜਾ ਹਰ ਵਕਤ ਨਾਮ ਜਪਦਾ ਉਹਨੂੰ ਨਹੀਂ ਹਰ ਵਕਤ ਲੱਗ ਸਕਦੀ, ਜਿੰਨਾ ਸਮਾਂ ਨਾਮ ਜਪੇਗਾ ਉਨਾ ਚਿਰ ਮੈਲ ਨਹੀਂ ਲੱਗਦੀ। ਤੇ ਜਿਸ ਵੇਲੇ ਜਦੋਂ ਕੋਈ ਧੁੱਪ 'ਚ ਖੜ ਗਿਆ ਉਦੋਂ ਸੂਰਜ ਦਾ ਸੇਕ ਲੱਗੂਗਾ, ਛਾਂ 'ਚ ਖੜਾ ਉੱਥੇ ਥੋੜੀ ਲੱਗੂਗਾ। ਇਸ ਕਰਕੇ ਨਾਮ ਹਰ ਵਾਰ ਚਿੰਤਨ ਹੁੰਦਾ ਰਹੇ, ਮੈਲ ਲੱਗ ਗਏ ਸੱਚ ਬਿਨਾ, ਸੱਚੇ ਨਾਮ ਤੋਂ ਬਿਨਾਂ ਮੈਲ ਪਾਪਾਂ ਦੀ ਲੱਗਦੀ ਰਹਿੰਦੀ ਹਰ ਵੇਲੇ।
ਗੁਰਵਾਕ ਨਿਰਮਲ ਸਦਾ ਚਾਨਣ,
ਆ ਭਾਈ ਬਚਨ ਹੈ ਗੁਰੂ ਨਾਨਕ ਦਾ, ਇਸ ਬਚਨ ਦੇ ਅਨੁਸਾਰ ਜਿਹੜਾ ਹੁਣ ਇਸ ਵੇਲੇ ਆਇਆ ਨਾ ਬਚਨ, ਇਹਦੇ ਚ ਇੱਕ ਤਾਂ ਗੁਰ ਪਦ ਲਿਆ ਤੇ ਇਹਦੇ ਚ ਇੱਕ ਵਾਕ ਪਦ ਲਿਆ, ਇੱਕ ਚਾਨਣ ਪਦ ਲਿਆ। ਇਹ ਜਿਹੜਾ ਸਭ ਤੋਂ ਪਹਿਲਾਂ ਗ੍ਰੰਥ ਮਹਾਰਾਜ ਨੇ ਲਿਖਵਾਇਆ ਆਪਣੇ ਜਥੇ ਤੋਂ, ਉਹਦਾ ਨਾਮ ਗੁਰਵਾਕ ਚੰਨ ਇਹਦੇ ਦੁਆਰਾ ਰੱਖਿਆ ਸੀ। ਇਸ ਹੁਕਮਨਾਮੇ ਅਨੁਸਾਰ ਇਹ ਅੱਖਰ ਲਏ ਸੀ, ਜਿਵੇਂ ਬੱਚੇ ਦਾ ਨਾਮ ਨਹੀਂ ਰੱਖੀਦਾ ਹੁੰਦਾ ਵੀ ਇੱਕ ਅੱਖਰ ਲੈ ਲਿਆ ਹੁਕਮਨਾਮਾ ਲੈ ਕੇ, ਇਹ ਪਦ ਸੀ ਭਾਈ, ਜਿਹਨਾਂ ਕਰਕੇ ਗੁਰਵਾਕ ਚਾਨਣ ਤੇ ਗੁਰਵਾਕ ਨਿਰਮਲ ਸਦਾ ਚਾਨਣ। ਗੁਰਾਂ ਦਾ ਜਿਹੜਾ ਵਾਕ ਬਚਨ ਹੀ ਹਿਰਦੇ ਨੂੰ ਨਿਰਮਲ ਮੈਲ ਤੋਂ ਰਹਿਤ ਕਰਨ ਵਾਲਾ ਹੈ, ਪਵਿੱਤਰ ਕਰਕੇ ਸਦਾ ਹਮੇਸ਼ਾ ਹੀ, ਮਹਾਰਾਜ ਸਾਹਿਬ ਕਹਿੰਦੇ ਨੇ ਉਹ ਗਿਆਨ ਦਾ ਚਾਨਣ ਪ੍ਰਕਾਸ਼ ਕਰਨ ਵਾਲਾ ਹੈ।
ਨਿਤ ਸਾਚ ਤੀਰਥ ਮੱਜਣਾ,
ਨਿਤ ਨਿਤਾ ਪ੍ਰਤੀ ਸਾਚ ਸੱਚੇ ਦੇ ਵਿੱਚ ਚਿੱਤ ਨੂੰ ਜੋੜਨ ਰੂਪ ਤੀਰਥ ਉੱਤੇ ਮੱਜਣਾ ਇਸ਼ਨਾਨ ਹੁੰਦਾ ਹੈ, ਸੱਚੇ ਆਤਮਾ ਰੂਪੀ ਤੀਰਥ ਤੇ ਇਸ਼ਨਾਨ ਹੁੰਦਾ ਹੈ।
ਸਾਚ ਨਾ ਲਾਗੈ ਮੈਲ,
ਤੇ ਸਾਚ ਸੱਚੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਜੀਵ ਨੂੰ ਪਾਪਾਂ ਦੀ ਮੈਲ ਨਹੀਂ ਲੱਗਦੀ ਹੈ। ਜਿਹੜਾ ਪਾਣੀ ਦੇ ਵਿੱਚ ਖੜਾ ਹੈ ਉਹਨੂੰ ਮਿੱਟੀ ਘੱਟਾ ਕੀ ਲੱਗੂਗਾ, ਜਿਸ ਵੇਲੇ ਉਹ ਤਾਂ ਖੜਾ ਹੀ ਪਾਣੀ 'ਚ ਹੈ, ਮਿੱਟੀ ਘੱਟਾ ਉਹਨੂੰ ਲੱਗੂ ਜੇ ਪਾਣੀ ਤੋਂ ਬਾਹਰ ਹੈ। ਇਸ ਕਰਕੇ ਨਾਮ ਰੂਪੀ ਜਲ ਦੇ ਵਿੱਚ ਇਸ਼ਨਾਨ ਕਰ ਰਿਹਾ, ਮਨ ਨੂੰ ਪਾਪ ਲੱਗਣੇ ਉਹ ਲੱਗ ਨਹੀਂ ਸਕਦੇ ਹੈ। ਨਾਮ ਦਾ ਜਿਹੜਾ ਪਹਿਰਾ ਹੋ ਗਿਆ ਸ਼ਬਦ ਦਾ, ਪਾਪਾਂ ਨੂੰ ਨੇੜੇ ਨਹੀਂ ਆਉਣ ਦਿੰਦਾ ਹੈ। ਉਸਨੇ ਪਾਪਾਂ ਦੀ ਮੈਲ ਮੈਲ ਕਿਹਾ, ਜਦੋਂ ਮੈਲ ਹੀ ਲੱਗੀ ਸਾਚ ਨਾ ਲੱਗ ਗਏ ਮੈਲ, ਤੇ ਜਦੋਂ ਮੈਲ ਨਹੀਂ ਲੱਗਦੀ ਸੱਚ ਨੂੰ ਫਿਰ ਕਿਹਾ
ਮਲ ਧੋਈਐ,
ਤੇ ਫਿਰ ਕੀ ਧੋਣੀ ਐ ਜਦੋਂ ਮੈਲ ਨਹੀਂ ਲੱਗੀ, ਜਦੋਂ ਕੱਪੜੇ ਪਹਿਲੇ ਹੀ ਸੁਧਨ ਉਹਨੂੰ ਕੌਣ ਧੋਂਦਾ ਭਾਈ, ਕਿਆ ਧੋਈਐ, ਪਾਪ ਨਹੀਂ ਧੋਣੀ, ਧੋਣ ਦੀ ਲੋੜ ਨਹੀਂ ਪੈ ਕਿਉਂਕਿ ਮੈਲ ਹੀ ਨਹੀਂ ਲੱਗੀ। ਜੋ ਜੀਵ ਸੱਚ ਸੱਚੇ ਨਾਮ ਦੇ ਜਪਣ ਵਿੱਚ ਨਾ ਨਹੀਂ ਲੱਗੇ, ਸੱਚ ਨਾ ਲੱਗੇ, ਫਿਰ ਉਹਨਾਂ ਨੂੰ ਕੀ ਹੁੰਦਾ, ਤੇ ਉਹ ਜਿਹੜੇ ਸੱਚ ਨਾ ਨਹੀਂ ਲੱਗੇ ਸੱਚ ਦੇ ਸੱਚੇ ਨਾਮ ਨਾਲ ਲੱਗੈ ਮੈਲ, ਉਹਨਾਂ ਨੂੰ ਮੈਲ ਲੱਗਦੀ ਹੈ। ਫਿਰ ਕਿਆ ਮਲ ਧੋਈ ਹੈ, ਕੀ ਧੋਣਗੇ ਤੀਰਥਾਂ ਤੇ ਜਾ ਕੇ, ਮਨ ਤਾਂ ਮੈਲਾ ਹੋ ਗਿਆ। ਇਸ ਕਰਕੇ ਉਹ ਤੀਰਥਾਂ ਦੇ ਇਸ਼ਨਾਨ ਕਰਕੇ ਮੈਲ ਕੀ ਧੋਣਾ ਕਰਨਾ, ਉਹਨਾਂ ਨੇ ਨਾਮ ਜਪਦੇ ਬਗੈਰ ਉਹਨਾਂ ਨੂੰ ਮੈਲ ਲੱਗਦੀ ਹੈ, ਤੇ ਮੈਲ ਧੋ ਨਹੀਂ ਸਕਦੇ। ਇਸ ਕਰਕੇ ਇਹ ਦੋ ਤਰ੍ਹਾਂ ਦਾ ਹੀ ਸੰਪਰਦਾਇ ਅਰਥ ਕੀਤਾ ਜਾਂਦਾ। ਹਾਂਜੀ ਅੱਗੇ,
ਗੁਣ ਹੈ ਹਾਰ ਪਰੋਏ,
ਗੁਣ ਹੈ ਹਾਰ ਪਰੋਏ। ਇਹ ਪੋਥੀਆਂ ਦੇ ਵਿੱਚ ਭਾਈ ਦੇਖੋ ਤੁਸੀਂ ਵੀ, ਨੰਨੇ ਨਾਲ ਵੀ ਹੈ ਕਿਸੇ ਕੋਲ, ਨਾਣਾ ਤਾਂ ਹੈਗਾ ਹੀ ਇੱਥੇ, ਤੇ ਜਿਹਦੇ ਕੋਲ ਹੋ ਗਿਆ ਹੱਥ ਖੜਾ ਕਰ ਦੀਦਾ ਹੁੰਦਾ, ਬੋਲਣ ਦੀ ਲੋੜ ਨਹੀਂ। ਗੁਣ ਹੈ ਹਾਰ, ਇਹ ਨੰਨੇ ਦੇ ਨਾਲ ਵੀ ਦੇਖਿਆ ਗਿਆ ਹੈਗਾ ਨਾ, ਫਿਰ ਤਾਂ ਹੀ ਪੁੱਛਿਆ। ਤੇ ਇਸ ਕਰਕੇ ਗੁਣ ਹੈ ਹਾਰ ਪਰ ਦੋਨੇ ਤਰ੍ਹਾਂ ਦਾ ਪੜ, ਜਿਸ ਗੁਰਮੁਖ ਨੇ ਪਰਮੇਸ਼ਰ ਦੇ ਸੁਭ ਗੁਣਾਂ ਦਾ ਹਾਰ ਪਰੋ ਕੇ, ਗੁਣੇ ਹਾਰ ਪਰੋਏ, ਗੁਣਾਂ ਦਾ ਹਾਰ ਪਰੋ ਕੇ, ਕਹਿੰਦੇ ਉਹਨਾਂ ਨੇ ਆਪਣੇ ਹਿਰਦੇ ਰੂਪੀ ਕੰਠ ਚ ਪਹਿਨ ਲਿਆ, ਭਾਵ ਸੋ ਗੁਣਾਂ ਨੂੰ ਹਿਰਦੇ ਧਾਰਨ ਕਰ ਲਿਆ ਹੈ। ਕਿਸ
ਕਿਸ ਕੋ ਰੋਈਐ,
ਉਹਨੂੰ ਫਿਰ ਕਿਸ ਕੋ ਕਿਸ ਦੇ ਅੱਗੇ ਰੋਈਐ, ਰੋਣ ਦੀ ਲੋੜ ਰਹੇਗੀ, ਭਾਵ ਉਹ ਫਿਰ ਕਿਸੇ ਦੇਵੀ ਦੇਵਤੇ ਦੇ ਅੱਗੇ ਦੁੱਖ ਨਹੀਂ ਰੋਂਦਾ, ਪੁਕਾਰਾ ਨਹੀਂ ਕਰਦਾ। ਇਹ ਭਾਈ ਜਦੋਂ ਸੁਭ ਗੁਣਾਂ ਦਾ ਹਾਰ ਹਿਰਦੇ ਰੂਪੀ ਕੰਠ ਵਿੱਚ ਪਰੋ ਲਈਏ, ਫਿਰ ਕਿਸੇ ਵੀ ਦੇਵੀ ਦੇਵਤੇ ਅੱਗੇ ਪੁਕਾਰਾਂ ਕਰਨ ਦੀ ਰੋਈਐ ਨਾ ਰੋਈਐ, ਕਿਸ ਕੋ ਰੋਈਐ, ਕਿਹਨੂੰ ਰੋਗੇ, ਭਾਵ ਉੱਥੇ ਲੋੜ ਹੀ ਨਹੀਂ ਪੈਂਦੀ ਹੈਗੀ ਫਿਰ। ਤੇ ਇਸ ਜਗ੍ਹਾ ਸਾਧ ਸੰਜੀ ਤਾਂ ਇਹ ਜਿਹੜਾ ਜਿੱਥੇ ਨੰਨੇ ਦੇ ਨਾਲ ਪਾਠ ਮਤਲਬ ਜਿਹੜਾ ਸੀ ਕਈ ਸਰੂਪਾਂ ਚ ਦੇਖਿਆ ਗਿਆ ਨਾ, ਤੇ ਪਰ ਆਮ ਕਰਕੇ ਸ਼ੁੱਧ ਦਾ ਪਾਠ ਨਾਣੇ ਨਾਲ ਹੀ ਮੰਨਣਾ, ਤੇ ਇਹਦਾ ਫਿਰ ਅਰਥ ਇਹ ਬਣੇਗਾ ਜਿੱਥੇ ਨੰਨੇ ਨਾਲ ਆਉਂਦਾ, ਗੁਣੇ ਹਾਰ ਪਰੋਏ ਕਿਸ ਕੋ ਰੋਈਐ, ਇਹਦਾ ਅਰਥ ਇਵੇਂ ਬਣੇਗਾ, ਹੇ ਭਾਈ ਜਿਹੜਾ ਪੁਰਖ ਹਰ ਵਕਤ ਗੁਨੇ ਗੁਨਾਹਾਂ ਦਾ ਹਾਰ ਹੀ ਆਪਣੇ ਹਿਰਦੇ ਪਰੋ ਕੇ ਰੱਖੀ ਫਿਰਦਾ, ਕਿਸ ਕੋ ਰੋਈਆ ਰੋ ਰੋ ਕੇ ਆਪਣਾ ਹਾਲ ਕਿਹਨੂੰ ਸੁਣਾਊਗਾ ਪ੍ਰਲੋਕ ਚ, ਮੈਨੂੰ ਜਮਦੂਤਾਂ ਦੀ ਮਾਰ ਪੈ ਰਹੀ ਹੈ ਵੀ ਬਚਾ ਲਓ ਮੈਨੂੰ, ਨਹੀਂ ਬਚਾ ਹੋਣਾ। ਇਹ ਦੂਸਰੇ ਪਾਠ ਦੇ ਅਨੁਸਾਰ ਹੈ, ਇਹਨੂੰ ਦੋ ਪਾਠ ਜਾਣਨੇ ਜੀ।
ਯੀ ਚਾਰ ਮਾਰੈ ਤਰੈ ਤਾਰੈ,
ਮੁੱਖ ਪਾਠ ਨਾਣੇ ਵਾਲੇ ਰੱਖਣਾ ਭਾਈ, ਇਹ ਵੀ ਧਿਆਨ ਰੱਖਣਾ। ਵਿਚਾਰ ਮਾਰੈ ਤਰੈ ਤਾਰੈ, ਜੋ ਪੁਰਖ ਗੁਰਾਂ ਦੇ ਉਪਦੇਸ਼ ਦੁਆਰਾ ਸੱਚ ਸਰੂਪ ਦੀ ਵਿਚਾਰ ਕਰਕੇ ਮਨ ਦੇ ਭੈੜੇ ਸੁਭਾਅ ਨੂੰ ਜਾਂ ਫਿਰ ਸਮਝੋ ਮਨ ਦੇ ਵਿਕਾਰਾਂ ਵੱਲੋਂ ਮਾਰੈ ਮਾਰ ਲੈਂਦਾ, ਆਪਣੇ ਮਨ ਨੂੰ ਵਿਕਾਰਾਂ ਵੱਲੋਂ ਮਾਰ ਲੈਂਦਾ, ਉਹ ਆਪ ਵੀ ਸੰਸਾਰ ਤੋਂ ਤਰੈ ਤਰਦਾ ਹੈ ਤੇ ਹੋਰਨਾਂ ਨੂੰ ਵੀ ਤਾਰੈ, ਤਾਰਨ ਵਾਸਤੇ ਜਹਾਜ਼ ਹੀ ਬਣ ਜਾਂਦਾ ਹੈ, ਤਾਰ ਲੈਂਦਾ।
ਉਲਟ ਜੋ ਨਾ ਆਵੇ,
ਉਹ ਫਿਰ ਬ੍ਰਹਮਾਕਾਰ ਬਿਰਤੀ ਹੋਣ ਕਰਕੇ ਉਲਟ ਮੁੜ ਕੇ ਜੋਨ ਜੂਨੀਆਂ ਦੇ ਚੱਕਰ ਵਿੱਚ ਨਾ ਆਵੇ, ਨਹੀਂ ਆਉਂਦਾ ਹੈ, ਭਾਵ ਕੀ ਹੈ ਮੁਕਤ ਹੋ ਜਾਂਦਾ ਹੈ।
ਆਪ ਪਾਰਸ ਪਰਮ ਧਿਆਨੀ,
ਉਹ ਪੁਰਖ ਆਪ ਪਾਰਸ ਰੂਪ ਬਣ ਜਾਂਦਾ ਹੈ, ਪਰਮ ਧਿਆਨੀ ਉੱਚੀ ਜਿਹੜੀ ਸੁਰਤ ਦਾ ਮਾਲਕ ਹੋ ਜਾਂਦਾ ਹੈ ਤੇ ਆਪਣੇ ਨਿੱਜ ਸਰੂਪ ਨੂੰ ਪਾ ਕੇ, ਤੇ ਆਪ ਪਾਰਸ ਪਰਮ ਧਿਆਨੀ ਆਪਣੇ ਨਿੱਜ ਸਰੂਪ ਨੂੰ ਪਾ ਕਰਕੇ
ਸਾਚ ਸਾਚੀ ਭਾਵੇ,
ਨਿੱਜ ਸਰੂਪ ਨੂੰ ਪਾ ਕੇ ਸਾਚ ਸਦਾ ਰਹਿਣ ਵਾਲੇ ਸੱਚੇ ਪਰਮੇਸ਼ਰ ਨੂੰ ਭਾਵੇ ਭਾ ਜਾਂਦਾ, ਇਹੋ ਜਿਹਾ ਧਿਆਨੀ ਬਣ ਜਾਂਦਾ ਉਹ, ਐਸਾ ਪਰਮ ਧਿਆਨੀ ਉੱਚੀ ਸੁਰਤ ਵਾਲਾ ਹੁੰਦਾ ਇਹੋ। ਜਾਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ, ਸਤਿਗੁਰੂ ਜੀ ਆਪ ਪਾਰਸ ਦੀ ਨਿਆਈ ਨਾ, ਜੋ ਪੁਰਖ ਹਿਰਦੇ ਵਿੱਚ ਉਹਨਾਂ ਦਾ ਸ਼ਬਦ ਵਿਚਾਰ ਉਹਨਾਂ ਦੇ ਸ਼ਬਦ ਦੀ ਵਿਚਾਰ ਕਰਦਾ ਹੈ, ਉਹ ਸਭ ਤੋਂ ਪਰਮ ਵੱਡੇ ਵਿਆਪਕ ਸਰੂਪ ਪਰਮੇਸ਼ਰ ਦਾ ਧਿਆਨੀ ਹੋ ਜਾਂਦਾ, ਭਾਵ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਨੂੰ ਵੇਖ ਕੇ ਉਹਦਾ ਧਿਆਨੀ ਹੋ ਜਾਂਦਾ, ਪਰਮ ਧਿਆਨੀ ਹੋ ਗਿਆ ਨਾ, ਕਿਉਂਕਿ ਸਾਚ ਸਾਚੇ ਭਾਵੇ, ਸਾਚ ਸੱਚੇ ਨਾਮ ਸਿਮਰਨ ਵਿੱਚ ਜੁੜਿਆ ਹੋਣ ਕਰਕੇ ਸਾਚੇ ਸੱਚੇ ਪਰਮੇਸ਼ਰ ਨੂੰ ਭਾਵੇ ਪਾਉਂਦਾ। ਜਿਸ ਨੂੰ ਸੱਚੇ ਦਾ ਸਰਵਣ ਕਰਨਾ, ਮੰਨਣ ਕਰਨਾ, ਸੱਚੇ ਦੀ ਕਮਾਈ ਕਰਨੀ ਤੇ ਸੱਚੇ ਦੀ ਸਖਿਆਤ ਪਾਉਂਦੀ ਹੈ, ਉਹ ਵਾਹਿਗੁਰੂ ਦੇ ਨੂੰ ਭਾ ਜਾਂਦਾ ਹੈ। ਅਤੇ ਫਿਰ
ਆਨੰਦ ਅਨਦਿਨ ਹਰਖ ਸਾਚਾ,
ਉਸ ਪੁਰਖ ਨੂੰ ਅਨਦਿਨ ਦਿਨੇ ਰਾਤ ਆਨੰਦ ਸੁਖ ਸਰੂਪ ਬ੍ਰਹਮ ਦਾ ਸੱਚਾ ਆਨੰਦ, ਜਿਹੜਾ ਹਰਖ ਆਨੰਦ ਬਣਿਆ ਰਹਿੰਦਾ ਹੈ, ਹਰਖ ਨਾਮ ਆਨੰਦ ਦਾ ਖੁਸ਼ੀ ਦਾ ਹੈ, ਖੁਸ਼ੀ ਬਣੀ ਰਹਿੰਦੀ ਹੈ, ਮਨ ਬਾਣੀ ਸਰੀਰ ਕਰਕੇ ਉਹਦਾ ਆਨੰਦ ਬਣਿਆ ਰਹਿੰਦਾ ਹੈ।
ਦੁੱਖ ਕਿਲਵਿਖ ਪਰ ਹਰੇ,
ਜੰਮਣ ਮਰਨ ਦਾ ਦੁੱਖ, ਦੁੱਖ ਚਾਰ ਪ੍ਰਕਾਰ ਦੇ ਕਿਲਵਿਖ, ਬ੍ਰਹਮਣ ਕਹਿ ਲਈ ਕਾਦ ਕੰਜਕਾ ਅਨਚਾਰੀ ਕਾ ਤਾਨ, ਇਹ ਪਾਪ ਸਾਰੇ ਪਰ ਹਰੇ ਦੂਰ ਹੋ ਜਾਂਦੇ ਹਨ।
ਸੱਚ ਨਾਮ ਪਾਇਆ ਗੁਰ ਦਿਖਾਇਆ,
ਜਿਸ ਪੁਰਖ ਦੇ ਹਿਰਦੇ ਵਿੱਚ ਗੁਰਾਂ ਨੇ ਕਿਰਪਾ ਕਰਕੇ ਸੱਚੇ ਨਾਮ, ਸੱਚਾ ਜਿਹੜਾ ਨਾਮ ਹੈ ਉਹ ਪਾਇਆ ਪਾ ਦਿੱਤਾ, ਜਿਸ ਨੇ ਸੱਚ ਸਦਾ ਰਹਿਣ ਵਾਲੇ ਪਰਮੇਸ਼ਰ ਦਾ ਨਾਮ ਗੁਰਾਂ ਪਾਸੋਂ ਪਾਇਆ ਪ੍ਰਾਪਤ ਕਰ ਲਿਆ, ਐਸਾ ਵੀ ਅਰਥ ਦਾ, ਉਸ ਨੂੰ ਗੁਰੂ ਸਤਿਗੁਰੂ ਜੀ ਨੇ ਜਿਹੜਾ ਸਵੈ ਸਰੂਪ ਆਤਮ ਸਰੂਪ ਪ੍ਰਗਟ ਕਰਕੇ ਜਾਂ ਸ਼ੁੱਧ ਸਰੂਪ ਬ੍ਰਹਮ ਜਿਹੜਾ ਪ੍ਰਗਟ ਕਰਕੇ ਗਿਆਨ ਦੁਆਰਾ ਵੈਰਾਗ ਵਿਵੇਕ ਦੇ ਨੇਤਾਂ ਦੁਆਰਾ ਦਿਖਾ ਦਿੱਤਾ ਹੈ।
ਮੈਲ ਨਾਹੀਂ ਸੱਚ ਮਨੇ,
ਕਿਉਂਕਿ ਉਸ ਦੇ ਮਨੇ ਮਨ ਵਿੱਚ ਸੱਚਾ ਨਾਮ ਵਸਿਆ ਹੋਇਆ, ਇਸ ਲਈ ਉਹਨੂੰ ਪਾਪਾਂ ਦੀ ਮੈਲ ਨਹੀਂ ਲੱਗਦੀ। ਉਹ ਸੱਚ ਦੇ ਮਨੇ ਮੰਨਣ ਕਰਨ ਵਾਲੇ ਨੂੰ ਕੋਈ ਵੀ ਅਵਿਦਿਆ ਰੂਪੀ ਮੈਲ ਨਹੀਂ ਲੱਗਦੀ ਹੈ।
ਸੰਗਤ ਮੀਤ ਮਿਲਾਪ ਪੂਰਾ ਨਾਵਣ,
ਜੋ ਸੰਤ ਰੂਪ ਮੀਤ ਮਿੱਤਰਾਂ ਦੀ ਸੰਗਤ ਦਾ ਮਿਲਾਪ ਮੇਲ ਹੈ, ਜਾਂ ਸਤਸੰਗ ਦੇ ਵਿੱਚ ਸੱਚੇ ਮੀਤ ਮਿੱਤਰ ਪਰਮੇਸ਼ਰ ਦਾ ਮਿਲਾਪ ਹੋਣਾ ਹੀ ਮਹਾਰਾਜ ਕਹਿੰਦੇ ਇਹ ਪੂਰਾ ਤੀਰਥ ਦਾ ਨਾਵਣੋਂ, ਇਹਨੂੰ ਨਾਵਣੋਂ ਨਹੀਂ ਕਰਨਾ ਪੜ, ਨਾਵਣੋਂ ਇਹੀ ਇਸ਼ਨਾਨ ਕਰਨਾ ਹੈ।
ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ,
ਤੇ ਜਿਸ ਸਤਸੰਗਤ ਵਿੱਚ ਪਰਮੇਸ਼ਰ ਦੇ ਗੁਣ ਗਾਵਣ ਹਾਰ ਗਾਉਣ ਵਾਲੇ ਸਤਿਗੁਰੂ ਜੀ ਸਿੱਖਾਂ ਦੇ ਤਾਈਂ ਬ੍ਰਹਮ ਗਿਆਨ ਦਾ ਉਪਦੇਸ਼ ਗਾਵੇ ਗਾ ਕੇ ਸੁਣਾਉਂਦੇ ਨੇ, ਉਸ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਅਧਿਕਾਰੀ ਜਨ ਜਾਂ ਅਧਿਕਾਰੀ ਲੋਕ ਜਾਂ ਫਿਰ ਅਧਿਕਾਰੀ ਜਨ ਜਿਹੜੇ ਲੋਕ ਪ੍ਰਲੋਕ ਵਿੱਚ ਸੁਹਾਵਣੇ ਸੋਭਨੀਕ ਹੋ ਜਾਂਦੇ। ਜੋ ਪੁਰਖ ਸਤਿਗੁਰਾਂ ਦੇ ਸ਼ਬਦ ਦੇ ਨਾਲ ਜੁੜਦੇ ਹੈ ਤੇ ਮਹਾਰਾਜ ਸਾਹਿਬ ਦੀ ਜਿਹੜੀ ਇਹ ਆਗਿਆ ਮੰਨ ਲੈਂਦੇ ਸ਼ਬਦ ਨਾਲ ਜੁੜਨ ਵਾਲੀ, ਜੋ ਪੁਰਖ ਸਤਿਗੁਰਾਂ ਦੇ ਸ਼ਬਦ ਨੂੰ ਜੁੜ ਕੇ ਗਾਵਣ ਹਾਰ ਗਾਵਣ ਯੋਗ ਪਰਮੇਸ਼ਰ ਦੇ ਗੁਣਾਂ ਨੂੰ ਗਾਵੇ ਗਾਉਂਦਾ, ਉਸ ਦਾ ਆਤਮਿਕ ਜੀਵਨ ਗੁਰ ਸ਼ਬਦ ਦੁਆਰਾ ਸੁਹਾਵਣੋ ਸੋਭਨੀਕ ਬਣ ਜਾਂਦਾ ਹੈ।
ਸਾਰਾਹੇ ਸਾਚੇ ਮਨ ਸਤਿਗੁਰ,
ਜੋ ਸਤਿਗੁਰਾਂ ਦੇ ਉਪਦੇਸ਼ ਨੂੰ ਮਨ ਵਿੱਚ ਮੰਨਣ ਕਰਕੇ ਸੱਚੇ ਸੱਚੇ ਵਾਹਿਗੁਰੂ ਨੂੰ ਸਲਾਹੇ ਸਲਾਹੁੰਦੇ ਹਨ ਤੇ ਉਹ ਫਿਰ ਇਹੋ ਪੁਰਬ ਦਾ ਵਕਤ ਇਹ ਸਮਝ ਲਓ ਫਿਰ
ਪੁੰਨ ਦਾਨ ਦਇਆ ਮਤੇ
ਇਹਨੂੰ ਮਤੇ ਨਹੀਂ ਕਰਨਾ ਪਾਠ ਭਾਈ ਮਤੇ ਭੋਲਾ ਜਿਹਾ ਪਾਠ ਬੋਲਣਾ ਹੈ ਇਹੋ ਪੁਰਬ ਦੇ ਵਕਤ ਦਾ ਤੇ ਪੁੰਨ ਇਹੀ ਪੁੰਨ ਹੈ ਤੇ ਦਇਆ ਵਾਲੀ ਮਤੇ ਮਤ ਰੱਖਣੀ ਇਹੀ ਭਾਰੀ ਦਾਨ ਹੈ ਤੇ ਸਤਿਗੁਰਾਂ ਦੇ ਉਪਦੇਸ਼ ਨੂੰ ਮੰਨ ਕੇ ਸੱਚੇ ਪਰਮੇਸ਼ਵਰ ਨੂੰ ਸਲਾਹੇ ਸਲਾਹੁਣ ਕਰਨ ਰੂਪ ਪੁੰਨ ਕਰੇ ਅਤੇ ਮਤੇ ਬੁੱਧੀ ਵਿੱਚ ਦਇਆ ਕਰਨ ਰੂਪ ਇਹ ਦਾਨ ਕਰੇ ਪੁੰਨ ਤੇ ਦਾਨ ਦਾ ਬਹੁਤਾ ਅੰਤਰਾ ਨਹੀਂ ਥੋੜਾ ਜਿਹਾ ਹੀ ਅੰਤਰ ਹੈ ਜਿਵੇਂ ਮੱਸਿਆ ਸੰਗਰਾਂਦ ਗੁਰਪੁਰਬ ਨੂੰ ਜਿਹੜਾ ਪਦਾਰਥ ਦਿੱਤਾ ਜਾਵੇ ਉਹਨੂੰ ਪੁੰਨ ਕਹਿੰਦੇ ਹੈ ਜਿਹੜਾ ਹਰ ਰੋਜ਼ ਹੀ ਥੋੜਾ ਥੋੜਾ ਪਦਾਰਥ ਗੁਰਦੁਆਰੇ ਸਾਹਿਬ ਦੇਣਾ ਸੰਗਤ ਵਿੱਚ ਦੇਣਾ ਇਹਨੂੰ ਦਾਨ ਕਹਿ ਦਿੰਦੇ ਇਹ ਥੋੜਾ ਇੰਨਾ ਕੀ ਅੰਤਰਾ ਇਸਦਾ ਜਾਣਾ ਇਹ ਦੱਸਿਆ ਹੈ ਪੁੰਨ ਦਾਨ ਦੀ ਬਾਤ
ਫਿਰ ਸੰਗ ਭਾਵੈ ਸਹਿਜ ਨਹਾਵੈ
ਇਹਨੂੰ ਭਾਈ ਨਹਾਵੈ ਪਾਠ ਕਰਨਾ ਹੈ ਜਿਸ ਪੁਰਖ ਨੂੰ ਪਿਰਪਤੀ ਪਰਮਾਤਮਾ ਦਾ ਗੁਰਾਂ ਦੁਆਰਾ ਸੰਗ ਸਾਥ ਸਾਥ ਕਰਨਾ ਭਾਵੈ ਭਾਉਂਦਾ ਹੈ ਉਹ ਫਿਰ ਸਹਿਜ ਸੁਤੇ ਸਿੱਧ ਹੀ ਨਾਮ ਗਿਆਨ ਰੂਪੀ ਜਲ ਦੇ ਵਿੱਚ ਨਹਾਵੈ ਇਸ਼ਨਾਨ ਕਰਦਾ ਹੈ ਤੇ ਇਸ ਕਰਕੇ ਉਸ ਦੇ ਵਾਸਤੇ ਨਾਮ ਗਿਆਨ ਰੂਪੀ ਜਲ ਵਿੱਚ ਇਸ਼ਨਾਨ ਕਰਨਾ ਹੀ ਇਹ ਮਹਾਰਾਜ ਦੱਸਦੇ ਨੇ ਕਿ ਵੇਣੀਤਾ
ਸੰਗਮ ਸਤ ਸਤੇ
ਤੇ ਉਹਦੇ ਵਾਸਤੇ ਤਾਂ ਭਾਈ ਫਿਰ ਨਾਮ ਗਿਆਨ ਰੂਪੀ ਜਲ ਵਿੱਚ ਇਸ਼ਨਾਨ ਕਰਨਾ ਹੀ ਬੇਣੀ ਤ੍ਰਿਵੇਣੀ ਦੇ ਸੰਗਮ ਮਿਲਾਪ ਦਾ ਇਸ਼ਨਾਨ ਹੈ ਤੇ ਇਸ ਨੂੰ ਸੱਤ ਸਤੇ ਜਿਹੜਾ ਪਾਠ ਹੈ ਭਾਈ ਦੋਨਾਂ ਥੰਮ ਤੇ ਅਧਿਕ ਲੱਗੂਗੀ ਸੱਤ ਸਤੇ ਨਾ ਬਣ ਜਾਵੇ ਸੱਤ ਸਤੇ ਤੇ ਇਸ ਕਰਕੇ ਇਹਨੂੰ ਕਸਕੇ ਬੋਲਣਾ ਥੋੜਾ ਪਾਠ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਫਿਰ ਜਿਨ੍ਹਾਂ ਨੂੰ ਗਿਆਨ ਰੂਪੀ ਜਲ ਵਿੱਚ ਇਸ਼ਨਾਨ ਕਰਨਾ ਹੀ ਬੇਣੀ ਤ੍ਰਿਵੇਣੀ ਦੇ ਸੰਗਮ ਮਿਲਾਪ ਦਾ ਇਸ਼ਨਾਨ ਹੈ ਸੱਤੇ ਸੱਚੇ ਵਾਹਿਗੁਰੂ ਦੇ ਤੇ ਤਾ ਤੇ ਜਾਣੀ ਸੱਤ ਨਿਸ਼ਚਾ ਕਰਕੇ ਜਿਹੜਾ ਹੈ ਸੰਤ ਮਹਾਤਮਾ ਦਾ ਸੰਗਮ ਮਿਲਾਪ ਹੀ ਬੇਣੀ ਤ੍ਰਿਵੇਣੀ ਦੇ ਇਸ਼ਨਾਨ ਦਾ ਕਰਨਾ ਹੈ ਇਹ ਸਮਝ ਲਓ ਵੀ ਉਹ ਇਸ਼ਨਾਨ ਕਰ ਰਿਹਾ ਹੈ ਜੋ ਸੱਤ ਪਵਿੱਤਰ ਤੇ ਇਸ ਤੋਂ ਤਾ ਤੋਂ ਤੇ ਸੱਤੇ ਪਵਿੱਤਰ ਹੈ ਪਵਿੱਤਰਾਂ ਤੋਂ ਵੀ ਪਵਿੱਤਰ ਹੋ ਗਿਆ ਜਿਸ ਤਰ੍ਹਾਂ ਹਿੰਦੂ ਮਤ ਦੇ ਲੋਕ ਤੀਰਥ ਉੱਤੇ 10 ਪੁਰਬ ਸਮੇਂ ਇਸ਼ਨਾਨ ਕਰਦੇ ਤ੍ਰਿਵੇਣੀ ਗੰਗਾ ਜਮਨਾ ਸਰਸਵਤੀ ਦੇ ਇਸ਼ਨਾਨ ਦਾ ਫਲ ਮੰਨਦੇ ਹੈ ਇਸੇ ਪ੍ਰਕਾਰ ਸੱਤ ਨਿਸ਼ਚੇ ਕਰਕੇ ਸਤਸੰਗ ਦੇ ਵਿੱਚ ਸੱਤੇ ਸੱਚ ਵਾਹਿਗੁਰੂ ਦੇ ਨਾਮ ਰੂਪੀ ਤੀਰਥ ਉੱਤੇ ਇਸ਼ਨਾਨ ਕਰਦਾ ਹੈ ਉਹਨੂੰ ਗੰਗਾ ਜਮਨਾ ਸਰਸਵਤੀ ਇਹਦਾ ਫਲ ਕੀ ਮਿਲਦਾ ਕਰਮ ਉਪਾਸਨਾ ਗਿਆਨ ਰੂਪੀ ਤ੍ਰਿਵੇਣੀ ਦਾ ਸੰਗਮ ਮਿਲਾਪ ਪ੍ਰਾਪਤ ਹੁੰਦਾ ਹੈ ਉਹ ਕਿਵੇਂ ਬੇਣੀ ਕਹਿੰਦੇ ਉੱਥੇ ਫਿਰ ਬੇਣੀ ਮਾਧੋ ਦਾ ਜਿਹੜਾ ਮੰਦਰ ਜਗ੍ਹਾ ਬਣੀ ਹੈ ਉਹ ਪਰਮੇਸ਼ਵਰ ਰੂਪ ਮੰਨਦੇ ਹੈ ਕਿ ਮਹਾਂਪਾਲ ਦੇ ਸਮੇਂ ਜੀ ਇੱਥੇ ਇਹ ਰੂਪ ਧਾਰਨ ਕੀਤਾ ਸੀ ਉਹਨੂੰ ਪਰਸਦੇ ਹੈ ਪੁੰਨ ਮੰਨਦੇ ਹੈ ਹਿੰਦੂ ਮਤ ਦੇ ਵਿੱਚ ਪਰ ਸਤਸੰਗ ਦੇ ਵਿੱਚ ਇੱਧਰ ਸਾਧ ਸਿੰਘ ਜੀ ਬੇਣੀ ਮਾਧੋ ਇਹ ਤਾਂ ਪਰਮੇਸ਼ਵਰ ਦਾ ਹੀ ਜਿਹੜਾ ਨਾਮ ਹੋ ਰਿਹਾ ਪਰਮੇਸ਼ਵਰ ਹੀ ਹੈ ਇੱਥੇ ਉਹਦੀ ਕਥਾ ਹੋ ਰਹੀ ਹੈ ਉਹਦੇ ਵਿੱਚ ਸਾਧ ਸਿੰਘ ਜੀ ਐਸਾ ਮੰਨਿਆ ਹੈ ਕਿ ਜਿਹੜੀ ਕਰਮ ਕਥਾ ਹੈ ਤੇ ਕਰਮ ਕਥਾ ਜਿਹੜੀ ਹੈ ਜਿਹਦੇ ਵਿੱਚ ਦੱਸਿਆ ਜਾਂਦਾ ਵੀ ਭਾਈ ਕਰਮ ਕਰੋ ਸੰਸਾਰੀ ਰਹਿਤ ਬਹਿਤ ਰੱਖੋ ਇਹ ਜਿਹੜੀ ਕਰਮ ਦੀ ਕਥਾ ਹੈ ਇਹ ਸਮਝ ਲਓ ਵੀ ਜਮਨਾ ਦਾ ਪਾਣੀ ਹੈ ਜਮਨਾ ਵਗ ਰਹੀ ਹੈ ਜਿਹੜੀ ਭਗਤੀ ਕਰਨੀ ਹੈ ਇਹ ਗੰਗਾ ਵਗ ਰਹੀ ਹੈ ਜਿਹੜੀ ਗਿਆਨ ਦੀ ਕਥਾ ਹੋ ਰਹੀ ਹੈ ਇਹ ਸਰਸਵਤੀ ਵਗ ਰਹੀ ਹੈ ਸਤਸੰਗ ਇਹ ਤ੍ਰਿਵੇਣੀ ਬਣੀ ਹੋਈ ਹੈ ਇਹਦੇ ਇਸ਼ਨਾਨ ਦਾ ਮਹੱਤਵ ਬਹੁਤਾ ਹੈ ਤੇ ਇਸ ਕਰਕੇ ਜਿਹੜੇ ਪ੍ਰਤੱਖ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਵਾਲੇ ਉਹ ਕਹਿੰਦੇ ਆ ਜੀ ਸੱਤਾਂ ਸਮੁੰਦਰਾਂ ਦਾ ਇਸ਼ਨਾਨ ਦਾ ਫਲ ਹੋ ਜਾਂਦਾ ਜੇ ਕੋਈ ਤ੍ਰਿਵੇਣੀ ਤੇ ਜਾ ਕੇ ਇਸ਼ਨਾਨ ਕਰੇ ਅਲਾਹਾਬਾਦ ਇੱਧਰ ਨਾਮ ਰੂਪੀ ਜਲ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸੱਤ ਨਿਸ਼ਚੇ ਕਰਕੇ ਸੱਤ ਸਾਧਨ ਸੱਤ ਸੰਤੋਖ ਦਇਆ ਧਰਮ ਵਿਚਾਰ ਪਰੋਖ ਤੇ ਅਪਰੋਖ ਦੋ ਹੋਰ ਜਮ੍ਹਾਂ ਕਰ ਲਈਏ ਇਹ ਸੱਤ ਹੋ ਗਏ ਸੱਤਾਂ ਸਮੁੰਦਰਾਂ ਦਾ ਫਲ ਪ੍ਰਾਪਤ ਹੁੰਦਾ ਜਾਂ ਪੰਜੇ ਗਿਆਨ ਇੰਦਰੇ ਪੰਜੇ ਗਿਆਨ ਦੇ ਮਨ ਤੇ ਬੁੱਧ ਇਹ ਸੱਚੇ ਗੁਣਾਂ ਦਾ ਸਮੁੰਦਰ ਬਣ ਜਾਂਦੇ ਹਨ
ਆਰਾਧ ਏਕੰਕਾਰ ਸੱਚ
ਹੇ ਭਾਈ ਇੱਕ ਜੋ ਏਕੰਕਾਰ ਅਦਵੈਤ ਸਰੂਪ ਸੱਚਾ ਸੱਚਾ ਬ੍ਰਹਮ ਹੈ ਉਹਨੂੰ ਹਰ ਵਕਤ ਦਿਲ ਦੇ ਵਿੱਚ ਭਾਵਨਾ ਦੇ ਨਾਲ ਜਿਹੜਾ ਆਰਾਧਨਾ ਹੈ ਸਿਮਰਨ ਕਰਨਾ ਹੈ ਇਹ ਜਿਹੜਾ ਹਮੇਸ਼ਾ ਜੇ ਉਹਦਾ ਸਿਮਰਨ ਕਰਨਾ ਹੈ ਜਾਂ ਮਹਾਰਾਜ ਕਹਿੰਦੇ ਆਰਾਧਨਾ ਕਰੋ ਸਿਮਰਨ ਕਰੋ ਉਸਦਾ
ਨਿਤ ਦੀ ਚੜੈ ਸਵਾਇਆ
ਨਿਤਾ ਪ੍ਰਤੀ ਹੀ ਜੀਵ ਨੂੰ ਦਾਨ ਦੇ ਦਿੰਦਾ ਹੈ ਜਿਸ ਨੂੰ ਨਾਮ ਰੂਪੀ ਦਾਨ ਦਿੰਦਾ ਉਹਦਾ ਜਸ ਸਵਾਇਆ ਤੇ ਅਧਿਕ ਤੋਂ ਅਧਿਕ ਚੜ੍ਹੇ ਚੜ੍ਹਦਾ ਹੈ। ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਕਾਢ, ਉਹਦਾ ਮਨ ਭੂਮਿਕਾ ਰੂਪੀ ਪੌੜੀਆਂ ਤੋਂ ਸਵਾਏ ਤੋਂ ਸਵਾਇਆ ਚੜ੍ਹਦਾ। ਸੁਭ ਇੱਛਾ ਸੁਭ ਵਿਚਾਰਨਾ ਤੁਹਾਨੂੰ ਮਾਨਸਾ ਸਤੁ ਉਪਾਦਕ ਸੰਤ ਸਕਤ ਪਦਾਰਥ ਭਾਵਨੀ ਤੁਰਿਆ ਆਦਿ। ਮਹਾਤਮਾ ਜਨ ਸੱਚਾ ਇੱਕ ਅੰਕਾਰ ਪਰਮੇਸ਼ਰ ਦਾ ਨਾਮ ਅਰਾਧ ਕਰਕੇ, ਜਿਸ ਕਰਕੇ ਉਹਨਾਂ ਦਾ ਨਿੱਤ ਹੀ ਆਨੰਦ ਦਿਨ ਪ੍ਰਤੀ ਦਿਨ ਜਸ ਵੱਧਦਾ ਜਾਂਦਾ ਹੈ। ਜਸ ਲੋਕ ਪ੍ਰਲੋਕ ਚ ਉਹਨਾਂ ਦਾ ਅੱਗੇ ਲੋਕ ਪ੍ਰਲੋਕ ਦੇ ਵਿਚ ਸਵਾਇਆ ਤੋਂ ਸਵਾਇਆ ਚੜ੍ਹਦਾ ਜਾਂਦਾ ਹੈ।
ਗਤ ਸੰਗ ਮੀਤਾ ਸੰਤ ਸੰਗਤ,
ਇਹ ਭਾਈ ਜਿਨ੍ਹਾਂ ਪੁਰਖਾਂ ਦਾ ਸੰਤ ਮਹਾਤਮਾ ਰੂਪੀ ਮੀਤਾ ਮਿੱਤਰਾਂ ਦੀ ਸਤਸੰਗਤ ਨਾਲ ਮਿਲ ਕੇ ਜਿਹੜਾ ਵਿਸ਼ੇ ਵਿਕਾਰਾਂ ਦਾ ਖੋਟ ਜਿਹੜਾ ਸੀ, ਇਹ ਸੰਗ ਸਾਥ ਗਤ, ਇਹ ਗਤ ਦਾ ਅਰਥ ਹੈ ਨਾਸ ਹੋਇਆ ਹੈ।
ਕਰ ਨਦਰ ਮੀਲ ਮਿਲਾਇਆ,
ਜਿਨ੍ਹਾਂ ਦਾ ਐਸਾ ਹੈ ਉਹਨਾਂ ਨੂੰ ਪਰਮੇਸ਼ਰ ਨੇ ਕਿਰਪਾ ਨਦਰ ਕਿਰਪਾ ਦ੍ਰਿਸ਼ਟੀ ਕਰਕੇ ਗੁਰਾਂ ਦੁਆਰਾ ਆਪਣੇ ਸਰੂਪ ਦੇ ਨਾਲ ਮੇਲ ਨਾਲ ਮਿਲਾ ਲਿਆ ਹੈ। ਜਾਂ ਗਤ ਸੰਗ ਮੀਤਾ ਸੰਤ ਸੰਗਤ, ਹੇ ਮੀਤਾ ਮਿੱਤਰ ਸੱਜਣੋ, ਜਿਨ੍ਹਾਂ ਸੰਤ ਜਨਾਂ ਦੀ ਸਤਸੰਗਤ ਕਰਨ ਨਾਲ ਗਤ ਮੁਕਤੀ ਪ੍ਰਾਪਤ ਹੁੰਦੀ ਹੈ ਤੇ ਜਿਨ੍ਹਾਂ ਦੇ ਪਰਮੇਸ਼ਰ ਕਰ ਨਦਰ ਮੇਲ ਮਿਲਾਇਆ, ਜਿਨ੍ਹਾਂ ਤੇ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ ਤੇ ਉਹਨਾਂ ਨੂੰ ਇਸ ਸੰਗਤ ਦੇ ਮੇਲ ਵਿਚ ਮਿਲਾਉਂਦਾ ਹੈ। ਗਤ ਸੰਗ ਮੀਤਾ ਸੰਤ ਸੰਗਤ, ਹੇ ਮੀਤਾ ਮਿੱਤਰ ਸੱਜਣੋ, ਜਿਨ੍ਹਾਂ ਨੂੰ ਗਤ ਮੁਕਤ ਕਰਨ ਵਾਲੀ ਸੰਤ ਮਹਾਤਮਾ ਜਨਾਂ ਦੀ ਸੰਗਤ ਦੇ ਸੰਗ ਨਾਲ ਗੁਰਾਂ ਨੇ ਮਿਲਾਇਆ ਹੈ, ਕਰ ਨਦਰ ਮੇਲ ਮਿਲਾਇਆ, ਉਹਨਾਂ ਨੂੰ ਵਾਹਿਗੁਰੂ ਗਿਆਨ ਦ੍ਰਿਸ਼ਟੀ ਦੇ ਕੇ ਆਪਣੇ ਸਰੂਪ ਦੇ ਮੇਲ ਨਾਲ ਮਿਲਾ ਲਿਆ ਹੈ, ਉਹਨਾਂ ਨੂੰ ਮਿਲਾ ਲੈਂਦਾ ਹੈ।
ਕਹਿਣ ਕਹਿ ਸਭ ਕੋਈ,
ਤੇ ਕਹਿਣ ਨੂੰ ਤਾਂ ਪਾਈ ਤੇ ਸਭ ਕੋਈ ਪਰਮੇਸ਼ਰ ਦੇ ਜਸ ਨੂੰ ਅਖਿਆਣਾਂ ਦੁਆਰਾ ਕਹਿਣ ਆਖਣ ਵਾਲੇ ਹੋ ਕੇ ਕਹੇ ਕਥਨ ਕਰਦੇ ਹਨ।
ਕੇਵਡ ਆਖੀਐ,
ਪਰ ਉਸ ਦੇ ਜਸ ਨੂੰ ਕੇਵਡ ਕਿੱਡਾ ਕੁ ਵੱਡਾ ਆਖੀ ਆਖਣਾ ਕਰੀਏ, ਭਾਵ ਕੋਈ ਵੀ ਪਰਮੇਸ਼ਰ ਦੇ ਜਸ ਨੂੰ ਦੱਸ ਨਹੀਂ ਸਕਦਾ ਉਹ ਕਿਤਨਾ ਕੁ ਵੱਡਾ ਹੈ। ਇਹ ਅੱਗੇ ਸਤਿਗੁਰੂ ਸਿੱਖ ਮੁਖ ਦੁਆਰਾ ਹੁਣ ਕਥਨ ਕਰਦੇ ਹਨ।
ਹਉ ਮੂਰਖ ਨੀਚ ਅਜਾਣ,
ਹੇ ਭਾਈ ਹਉ ਮੈਂ ਦੇਹ ਦੀ ਹੋਮੇ ਕਰਕੇ ਮੂਰਖ ਬੇਸਮਝਾਂ, ਨੀਚ ਕਰਮਾਂ ਦੇ ਕਰਨ ਕਰਕੇ ਅਜਾਣ ਅਗਿਆਨੀ ਹਾਂ, ਸ਼ਾਸਤਰਾਂ ਦੀ ਗਿਆਤ ਤੋਂ ਰਹਿਤ ਹੋਣ ਕਰਕੇ ਮੂਰਖ ਅਤੇ ਨੀਚ ਨੀਵੇਂ ਭਾਵ ਵਿਸ਼ੇ ਵਿਕਾਰ ਭੋਗਣ ਕਰਦੇ ਉਹਦੇ ਵਿੱਚ ਲੱਗਿਆ ਹੋਇਆ ਸਰੂਪ ਦੇ ਗਿਆਨ ਤੋਂ ਅਣਜਾਣ ਹਾਂ, ਇਸ ਕਰਕੇ ਹਉ ਮੂਰਖ ਨੀਚ ਅਣਜਾਣ। ਹਾਂਜੀ ਸਮਝਾਂ
ਸਮਝਾ ਸਾਖੀ ਹੈ,
ਸਤਿਗੁਰੂ ਦੀ ਸਾਖੀ ਹੈ, ਸਿੱਖਿਆ ਕਰਕੇ ਹੀ ਸਮਝਾਂ ਸਮਝ ਸਕਦਾ ਹਾਂ, ਹੋਰ ਕੋਈ ਰਸਤਾ ਨਹੀਂ ਹੈ।
ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ,
ਜੋ ਸੱਚੇ ਸਤਿਗੁਰਾਂ ਪਰਮੇਸ਼ਰ ਦੀ ਸਾਖੀ ਸਿੱਖਿਆ ਹੈ ਤੇ ਇਹ ਜਿਹੜੀ ਅੰਮ੍ਰਿਤ ਰੂਪ ਬਾਣੀ ਭਾਖੀ ਉਚਾਰਨ ਕੀਤੀ ਹੋਈ ਹੈ, ਜੋ
ਤਿਤ ਮਾਨ ਮਾਨਿਆ ਮੇਰਾ,
ਉਸ ਬਾਣੀ ਦੇ ਉੱਤੇ ਉਚਾਰਨ ਵਿਚ ਮੇਰਾ ਮਨ ਮੰਨ ਗਿਆ, ਪਤੀਜ ਗਿਆ, ਜਾਣੀ ਮੇਰਾ ਜੀ ਕਰਦਾ ਮੈਂ ਪਾਠ ਕਰੀ ਜਾਵਾਂ, ਬਾਣੀ ਪੜ੍ਹੀ ਜਾਵਾਂ।
ਕੂਚ ਕਰਹਿ ਆਵਹਿ ਬਿਖ ਲਾਦੇ,
ਜਿਹੜੇ ਜੀਵ ਅੰਤਹਕਰਨ ਰੂਪੀ ਗੱਡੇ ਤੇ ਬਿਖ ਵਿਸ਼ਿਆਂ ਰੂਪੀ ਬਾਸ਼ਨਾ ਨਾਲ ਲੱਦੇ ਪਏ ਨ, ਜਾਂ ਮਾਇਆ ਦੇ ਮੋਹ ਰੂਪੀ ਬਿਖ ਜ਼ਹਿਰ ਨੂੰ ਲੱਦ ਲਿਆ ਅੰਤਸ਼ਕਰਨ ਦੇ ਗੱਡੇ ਤੇ, ਉਹ ਸੰਸਾਰ ਦੇ ਵਿਚ ਕੀ ਕਰਦੇ ਹੈ ਕਿ ਉਹ ਸੰਸਾਰ ਦੇ ਜਨਮ ਧਾਰ ਕੇ ਆਵਹਿ ਆਉਂਦੇ ਨੇ। ਉਹ ਕਾਮੀ ਪੁਰਖ ਅੰਤ ਨੂੰ ਇਸ ਲੋਕ ਤੋਂ ਸਾਧ ਸੰਜੀਵ ਇਹ ਸੰਸਾਰ ਤੋਂ ਜਮਦੂਤਾਂ ਦੇ ਨਾਲ ਪਰਲੋਕ ਨੂੰ ਸਾਧ ਸੰਜੀਵ ਕੂਚ ਰਵਾਨਾ ਹੋਣਾ ਤੇ ਰਵਾਨਾ ਹੋਣਾ ਕਰਦੇ ਹੈ, ਭਾਵ ਮਰ ਕੇ ਜਾਂਦੇ ਹੈ। ਤੋ ਇਸ ਕਰਕੇ ਫਿਰ ਜਿਨ੍ਹਾਂ ਪੁਰਖਾਂ ਨੂੰ ਸੱਚੇ ਸ਼ਬਦ ਦੁਆਰਾ ਮੇਰਾ ਗੁਰੂ ਅਕਾਲ ਪੁਰਖ ਅੱਗੇ ਦੱਸਦੇ ਨੇ, ਸ਼ਬਦ ਸੱਚੈ
ਗੁਰ ਮੇਰਾ,
ਜਿਨ੍ਹਾਂ ਪੁਰਖਾਂ ਨੂੰ ਸੱਚੇ ਸ਼ਬਦ ਦੁਆਰਾ ਮੇਰਾ ਗੁਰੂ ਅਕਾਲ ਪੁਰਖ ਮਿਲਿਆ ਉਹਨਾਂ ਨੂੰ ਸੰਸਾਰ ਦੇ ਆਵਾਗਣ ਤੋਂ ਬਚਾ ਲੈਂਦਾ ਹੈ। ਜਿਨ੍ਹਾਂ ਗੁਰਮੁਖਾਂ ਨੇ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਕਮਾਇਆ ਹੈ ਉਹਨਾਂ ਨੂੰ ਇਹ ਨਿਸ਼ਚਾ ਹੈ ਕਿ ਮੇਰਾ ਸਾਡਾ ਸਰੂਪ ਗੁਰਚੇਤਨ ਦਾ ਹੀ ਸਰੂਪ ਹੈ। ਤੇ ਮੇਰਾ ਸ਼ਬਦ ਜਿਹੜਾ ਹੈ ਇਹ ਰਾਰੇ ਅੱਖਰ ਨੂੰ ਸਵਰਨੀ ਮੰਨ ਕੇ ਨਾ ਲੱਲਾ ਅੱਖਰ ਮੰਨ ਕੇ ਅਰਥ ਕਰ ਲਈ ਜਾਏ, ਇਉਂ ਅਰਥ ਦੇ ਵਿੱਚ ਉਹਨਾਂ ਨੇ ਸੱਚੇ ਬ੍ਰਹਮ ਦੇ ਨਾਲ ਮੇਰਾ ਕੀ ਮੇਲ ਹੋਇਆ ਹੈ, ਰਾਰੀ ਥਾਂ ਤੇ ਲੱਲਾ ਲਾ ਕੇ ਮੇਲ ਹੋ ਗਿਆ ਉਹਨਾਂ ਦਾ।
ਆਖਣ ਤੋਟ ਨਾ ਭਗਤ ਭੰਡਾਰੀ,
ਪਰਮੇਸ਼ਰ ਦੀ ਭਗਤੀ ਦੇ ਭੰਡਾਰੀ ਭੰਡਾਰਿਆਂ ਦਾ ਆਖਣ ਕਹਿਣ ਦੇ ਨਾਲ ਕੋਈ ਤੋਟ ਘਾਟਾ ਨਹੀਂ ਆਉਂਦਾ, ਉਹ ਗੁਣ ਮੁੱਕ ਨਹੀਂ ਜਾਂਦੇ। ਕਿੰਨੇ ਲੋਕ ਹਿੰਦੂ ਮਤ ਦੇ, ਇਸਲਾਮ ਮਤ ਦੇ, ਜਿੰਨੇ ਧਰਮ ਨੇ ਸਿੱਖ ਮਤ ਦੇ, ਕਿੰਨੀਆਂ ਵਡਿਆਈ ਕਰ ਰਹੇ ਕਿ ਮੁੱਕ ਗਏ ਗੁਰੂ ਦੇ ਪਰਮੇਸ਼ਰ ਦੇ ਗੁਣ। परमेश्वर दे जस नूं आखण वालियां दा भी कोई घाट घाटा नहीं है, वह भगती दे भंडारियां दा भी कोई घाटा नहीं है। आखण तोटना भगत भंडारी संत जनां दे हिरदे भगती रूपी भंडारे नाल संतरे दा भंडार उन्हां दे गुणां दा भी आखण विच कोई घाटा नहीं आउंदा।
भारपुर रहिया सोई
सोई ओ संतां दे हिरदे शुभ गुणा नाल लबालब भर के रखे हुए ने, सोई ओ परमेश्वर सारयां दा आत्मा रूप होण करके सब थाई परिपूर्ण व्यापक हो रहा है।
नानक साच कहे बेनंती
सतगुरु जी कथन करदे ने, जो साच सचे परमेश्वर दे दर ते सच्ची बेनती अरदास कहे कहिंदा है।
मन मांजे सच सोई
ओही परमेश्वर दे सचे नाम नू जप के अपने मन मंदे सुभा नू प्रेम रूपी जल पा के ते विवेक रूपी कूची द्वारा मांजे मांज लैंदा है, फिर उसकी सच स्वरूप की बिरती जुड़ जाती है, वह सच की प्राप्ति वाला हो जाता है।
तनासरी महला पहला
तनासरी रागड़ी के अंदर धन गुरु नानक साहब जी इस शब्द विच भी संबंधियों की प्रथाएं सिक्ख्या देंदे है। श्री ननकाणा साहब जी ये अमृत बचन द्वारे जिहड़ा दूसरा आ रहा है यह भी उत्थे होया है ते एदे विच नाम जप के ही जीवन पदवी की प्राप्ति होंदी है, इहो महाराज दसणगे।
जीवा तीरै नाई
ते इनू नाए करना इथे नाए ना बन जावे पाठ। हे परमेश्वर हे वाहिगुरु जी पूरी बोल दो जी।
जीवा तेरा नाए मन आनंद है जियो
हे परमेश्वर जियो जी, हे परमेश्वर जी तेरे तुहाडे नाए नाम नू जप के ही आत्मक जीवन वलों जीवा जिउंदा होईदा, आखां जीवा बिसरै मर जाओ, मन हिरदे दे आनंद प्राप्त हुंदा है। मन ते आनंद आनंद दा अर्थ है दंग दो भाव द्वैतों आन रहत हो जांदा है, भाव मन विचों द्वैत मिट जांदी है।
साचो साचा नाउ
ते हे प्यारे परमेश्वर जी साचो सचे वाहिगुरु दा नाउ ते साचो सचे परमेश्वर दा नाउ नाम साचा सचा है अते गोविंद ते उहदा हुण जी गुण गोविंद
गुण गोविंद है जीओ
हे प्यारे जी ते गो पृथ्वी दे बिंद रख्या करन वाला जो परमेश्वर है हे वाहिगुरु जी उस आप परमेश्वर आप ही गुण ज्ञान स्वरूप है, सत संतोख दया धर्म विचार आदि गुण देण वाला है ते जां उस परमेश्वर दे बेअंत गुण उपकारन गुण गोविंद है जीओ जेडे पहला अपने आप तो जड़ जेड़े जेड़े जड़ तत्तां तो उन्हां पंजां तत्तां तो पैदा करके फिर उन्होंने अपनी चेतन सत्ता पा के हरकत विच लिया, आकाश नूं बेल करन दा बना दिता, हवा नूं स्वास उपदेश दा बना रूप कर दिता, अग्नि नूं अन्न हजम करन वाली बना दिता, पानी नूं पिता रूप कर दिता, धरती नूं माता रूप बना दिता। इस करके हे प्यारे जी जियो, हे प्यारे जी जो साचो सचे साचो साचा नौ जो साचो सचे परमेश्वर दा नाम सरवण करदे हन सचे नाम दा मनन करदे हन ते ओ जीओ हिरदे दे अंदर कीर्तन रूप गुण गोविंद कीर्तन रूप गोविंद दे गुणा नूं गाउंदे हन अते
गुर ज्ञान अपारा सिरजनहारा
उहनां नूं पूरे गुर सतगुरां द्वारा अपारा प्रकृति दे पारावार तों रहत सिरजनहारा जगत नूं रचण वाले परमेश्वर दा जिहड़ा अपरोह ज्ञान हो जांदा है।
जिन सिरजी तिन गोई
उन्हां नूं फिर यह निश्चा हो जांदा है कि जिस परमेश्वर ने सृष्टि नूं पैदा कीता उस ने अपने विच गोई नौ सासवीं बुलाउण दा ते गोई ना मिलाउण दा गोई ना छपाउण दा तिन अर्थ दे बनदे है, तिन्ने ढुकमे हन तिन्ने भाषा अनुसार बनदे है, तो फारसी द्वारा कोई शब्द संस्कृत द्वारा कोई देश भाषा द्वारा बनना।
परवाना आया हुक्म पठाया
ओ परमेश्वर दा हुक्म दूतां दे थाई ओ परमेश्वर दा हुक्म दूतां दे थाई पठाया भेजिया होया संसारी जीवां नूं मौत दा जेड़ा परवाना बन के सदा परवाना आया ते आ गया सदा सदड़े नित पवन इस प्रकार कहिंदे ने। फिर
ना सकै कोई
कोई जीव मौत दे सदे नूं मोड़ नहीं सकदा भी मौत आ गई मोड़ दवे उस नूं ओ नहीं मुड़दी पाई जान लैके जाऊगी, फिर सारिआं नूं संसार तों फिर कूच करना ही पवेगा।
आपे कर वेखै सिर सिर लिखै
ते इस करके फिर ਆਪੇ ਕਰ ਕਰ ਵੇਖਿਆ ਸਿਰ ਸਿਰ ਲੇਖ। ਪਰਮੇਸ਼ੁਰ ਆਪੇ ਆਪ ਹੀ ਸ੍ਰਿਸ਼ਟੀ ਇਹਨੂੰ ਕਰ ਕਰਕੇ ਰਚ ਰਚ ਕੇ ਵੇਖਦਾ ਹੈ, ਆਪ ਹੀ ਜੀਵਾਂ ਨੂੰ ਪੈਦਾ ਕਰ ਕਰਕੇ ਆਪ ਹੀ ਪਾਲਣਾ ਕਰਦਾ, ਆਪ ਹੀ ਸਾਰਿਆਂ ਦੇ ਚੰਗੇ ਮੰਦੇ ਕਰਮ ਨੂੰ ਵੇਖੇ ਵੇਖਦਾ ਹੈ।
ਆਪ ਹੀ ਕਰ ਵੇਖੈ ਸਿਰ ਸਿਰ ਲੇਖੈ।
ਪਰਮੇਸ਼ੁਰ ਆਪੇ ਆਪ ਹੀ ਸ੍ਰਿਸ਼ਟੀ ਜੀਵਾਂ ਨੂੰ ਪੈਦਾ ਕਰ ਕਰਕੇ ਆਪ ਹੀ ਪਾਲਣਾ ਕਰਦਾ, ਆਪ ਹੀ ਸਾਰਿਆਂ ਦੇ ਚੰਗੇ ਮੰਦੇ ਕਰਮਾਂ ਨੂੰ ਵੇਖੇ ਵੇਖਦਾ ਹੈ। ਆਪ ਹੀ ਸਿਰ ਸਿਰ ਹਰੇਕ ਜੀਵ ਨੂੰ ਸਿਰ ਬ ਸਿਰ ਭਾਵ ਭਿੰਨ ਭਿੰਨ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਲੇਖ ਹੈ, ਲੇਖਾ ਹਿਸਾਬ ਮੰਗਦਾ ਹੈ। ਆਪ ਹੀ ਜੀਵਾਂ ਦੇ ਕੀਤੇ ਚੰਗੇ ਮੰਦੇ ਕਰਮਾਂ ਦਾ ਲਿਖਣਾ ਕਰਦਾ ਹੈ ਤੇ ਆਪ ਹੀ ਜੀਵਾਂ ਦੇ ਤਾਈਂ ਤੇ ਆਪ ਹੀ ਜੀਵ ਤਾਈ ਅੱਗੇ ਹੁਣ ਬੋਲੋ ਜੀ ਆਪੇ
ਆਪੇ ਸੁਰਤ ਬੁਝਾਈ।
ਆਪ ਹੀ ਜੀਵਾਂ ਨੂੰ ਆਤਮਕ ਜੀਵਨ ਦੇ ਰਸਤੇ ਦੀ ਸੁਰਤ ਗਿਆਤ ਬੁਝਾਈ ਸਮਝਾ ਦਿੰਦਾ ਹੈ। ਇਹਨੂੰ ਬੁਝਾਈ ਥੋੜਾ ਜਿਹਾ ਕਸਕੇ ਬੋਲਣਾ, ਬੁਝਾਈ ਬੁਝਣ ਤੋਂ ਭਾਵ ਨਹੀਂ ਹੈ, ਜਨਾਉਣ ਤੋਂ ਹੈ। ਆਪਣੇ ਸਰੂਪ ਦੀ ਗਿਆਤ ਸਮਝਾ ਦਿੰਦਾ ਬੁਝਾਈ ਤੇ ਆਪ ਹੀ ਜੀਵਾਂ ਨੂੰ ਆਪਣੀ ਚੇਤਨ ਸੱਤਾ ਨਾਲ ਬੋਲਣ ਚੱਲਣ ਵੇਖਣ ਆਦਿ ਗਿਆਤ ਬੁਝਾਈ ਬੁਝਾ ਦਿੰਦਾ ਹੈ।
ਨਾਨਕ ਸਾਹਿਬ ਅਗਮ ਅਗੋਚਰ।
ਸਤਿਗੁਰੂ ਜੀ ਕਥਨ ਕਰਦੇ ਇਹ ਪਿਆਰੇ ਜੋ ਸਾਹਿਬ ਮਾਲਕ ਪਰਮੇਸ਼ੁਰ ਹੈ ਨਾ, ਉਹ ਅਗਮ ਮਨ ਦੀ ਜਿਹੜੀ ਗਮਤਾ ਹੈ ਇਸ ਤੋਂ ਤੇ ਮਨ ਦੀ ਗਮਤਾ ਤੋਂ ਰਹਿਤ ਹੈ। ਅਗੋਚਰ ਇੰਦਰੀਆਂ ਦੇ ਵਿਸ਼ੇ ਵੀ ਹੈ, ਇੰਦਰੀ ਨਹੀਂ ਪਕੜ ਸਕਦੇ ਉਸ ਨੂੰ।
ਜੀਵਾ ਸੱਚੀ ਨਾਈ,
ਸੱਚੇ ਨਾਮ ਦੀ ਸੱਚੀ ਨਾਈ ਵਡਿਆਈ ਕਰਕੇ ਜੀਵਾਂ ਜਿਉਂਦੇ ਹੋਈ ਦਾ ਹੈ। ਸੱਚੇ ਨਾਮ ਦਾ ਉਚਾਰਨ ਕਰਕੇ ਆਤਮ ਜੀਵ ਮਨੋਂ ਜਿਉਂਦੇ ਹੋਈ ਦਾ ਹੈ।
ਤੁਮ ਸਰ ਅਵਰ ਨਾ ਕੋਏ,
ਤੇ ਤੁਮ ਸਰ ਅਵਰ ਨਾ ਕੋਏ। ਹੇ ਪਰਮੇਸ਼ੁਰ ਜੀ, ਤੁਮ ਤੁਹਾਡੇ ਸਰ ਬਰਾਬਰ ਸਦਰਸ਼ ਤੇ ਜਾਂ ਅਵਰ ਅਸਥਾਨ ਵਿਚ ਅਵਰ ਹੋਰ ਕੋਈ ਵੀ ਨਹੀਂ ਹੈ, ਕੋਈ ਪੀਰ ਪੈਗੰਬਰ ਅਵਤਾਰ ਆਦਿ ਨਹੀਂ ਹੈ ਤੁਹਾਡੇ ਵਰਗਾ।
ਆਇਆ ਜਾਏ ਸੀ ਜੀਵ,
ਹੋਰ ਜੋ ਵੀ ਸੰਸਾਰ ਦੇ ਵਿਚ ਜਨਮ ਧਾਰ ਕੇ ਆਇਆ ਤੇ ਉਹ ਫਿਰ ਜਾਏ ਸੀ, ਉਹ ਚਲਿਆ ਗਿਆ ਇਥੋਂ, ਤੇ ਇਸ ਕਰਕੇ ਆਪ ਜੀ ਦੇ ਹੁਕਮ ਅਨੁਸਾਰ ਆਖਰ ਸੰਸਾਰ ਜਿਹੜਾ ਕੂਚ ਕਰਕੇ ਚੱਲਿਆ ਜਾਏ ਸੀ ਚੱਲਿਆ ਜਾਵੇਗਾ। ਇੱਕ ਤੂੰ ਜਿਹੜੇ ਸਦਾ ਨਿਸ਼ਚਲ ਰਹਿਣ ਵਾਲਾ ਹੈ।
ਆਇਆ ਜਾਏ ਸੀ ਜੀਉ,
ਤੇ ਉਹ ਆਪ ਹੀ ਹੁਕਮ ਦੁਆਰਾ ਆਖਰ ਸੰਸਾਰ ਤੋਂ ਕੂਚ ਕਰਕੇ ਚੱਲਿਆ ਜਾਏ ਸੀ ਜਾਵੇਗਾ ਜੀਉ। ਹੇ ਪਿਆਰੇ ਜੀ,
ਹੁਕਮੀ ਹੋਏ ਨਿਵੇੜ,
ਜੋ ਹੁਕਮੀ ਹੁਕਮ ਕਰਨ ਵਾਲੇ ਵਾਹਿਗੁਰੂ ਜੀ ਆਪ ਹੁਕਮ ਅਨੁਸਾਰ ਆਪ ਜੀ ਦੇ ਆਪ ਜੀ ਹੁਕਮ ਅਨੁਸਾਰ ਹੀ ਉਹਨਾਂ ਜੀਵਾਂ ਦੇ ਕਰਮਾਂ ਦਾ ਧਰਮਾਂ ਦਾ ਨਿਵੇੜਾ ਹਿਸਾਬ ਕਰਦਾ ਹੈ। ਹੁਕਮੀ ਹੋਏ ਨਿਵੇੜ, ਉਹ ਹਿਸਾਬ ਕਿਤਾਬ ਹੋਏ ਹੋਵੇਗਾ ਤੇ ਜਿਹੜਾ ਜੰਮਣ ਮਰਨ ਦਾ ਗੇੜ ਹੈ ਤੇ ਇਹ ਨਿਬੜੇਗਾ, ਉਹਦੇ ਹੁਕਮ ਚ ਨਿਬੜਿਆ। ਜੰਮਣ ਮਰਨ ਦੇ ਗੇੜ ਦਾ ਨਿਬੇੜਾ ਹੋਵੇਗਾ, ਉਹਦਾ ਨਾਮ ਜਪ ਕੇ
ਭਰਮ ਚੁਕਾਏ ਸੀ ਜੀਉ।
ਤੇ ਇਸ ਕਰਕੇ ਉਹਨਾਂ ਦਾ ਪੰਜ ਪ੍ਰਕਾਰ ਦਾ ਭਰਮ ਜਿਹੜਾ ਹੈ, ਭੇਦ ਪਰਮ, ਕਰਤਵ ਪਰਮ, ਪੁਨਸੰਗ ਪਰਮ, ਵਿਕਾਰ ਬਰਮ, ਇਤਰ ਜਗ ਸਤ ਪਰਮ, ਪੰਚੋ ਪਰਮ ਸੰਸਾਰ, ਇਹ ਉਹਨਾਂ ਦਾ ਚੁਕਾਇਆ ਜਾਂਦਾ ਹੈ ਜੀ। ਜੀਓ ਕੀ ਹੈ ਜੀ,
ਗੁਰ ਭਰਮ ਚੁਕਾਈ ਅਕਥ ਕਹਾਈ।
ਇਹ ਅਕਥ ਕਥਨ ਤੋਂ ਰਹਿਤ ਪਰਮੇਸ਼ਰ ਜੀ, ਜਦੋਂ ਆਪ ਜੀ ਗੁਰਾਂ ਦੁਆਰਾ ਜੀਵ ਦੇ ਅੰਦਰੋਂ ਅੰਮ੍ਰਿਤ ਨਾਮ ਜਿਹੜਾ ਇਸ ਨੂੰ ਕਹਾਏ, ਕਹਾ ਕੇ ਭਾਵ ਕੇ ਜਪਾ ਕੇ ਭਰਮ ਨੂੰ ਚੁਕਾਏ, ਚੁਕਾ ਦਿੰਦੇ ਹੋ ਤਾਂ ਜੀਵ ਦਾ ਹਿਰਦਾ ਜਿਹੜਾ ਫਿਰ
ਸਚਮਹਿ ਸੱਚ ਸਮਾਣਾ,
ਜੀਵ ਦਾ ਹਿਰਦਾ ਸੱਚ ਸਚਾਈ ਵਾਲਾ ਹੋ ਕੇ ਤੁਹਾਡੇ ਸੱਚ ਸਰੂਪ ਵਿਚ ਸਮਾਣਾ ਸਮਾ ਜਾਂਦਾ ਹੈ। ਹੇ ਭਾਈ, ਜਿਸ ਦੇ ਹਿਰਦੇ ਦੇ ਅੰਦਰ ਗੁਰ ਭਰਮ ਚੁਕਾਏ ਅਕਥ ਕਹਾਏ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਤਿਗੁਰਾਂ ਨੇ ਪੰਜ ਪ੍ਰਕਾਰ ਦਾ ਭਰਮ ਚੁਕਾ ਦਿੱਤਾ ਹੈ, ਫਿਰ ਉਸ ਨੂੰ ਅਕਥ ਕਥਨ ਤੋਂ ਰਹਿਤ ਪਰਮੇਸ਼ਰ ਦਾ ਨਾਮ ਕਹਾਏ, ਕਹਾ ਭਾਵ ਜਪਾ ਕੇ ਸੱਚੇ ਜਿਹੜਾ ਸੱਚ ਮਹਿ ਸੱਚ ਸਮਾਣਾ, ਉਹ ਸੱਚੇ ਦਾ ਸਰਬਨ ਮੰਨਣ ਦੇ ਆਸਨ ਕਰਵਾ ਦਿੱਤਾ, ਉਹ ਸੱਚ ਸਰੂਪ ਦੇ ਮਹਿ ਵਿਚ ਸਮਾਣਾ ਸਮਾ ਜਾਂਦਾ ਹੈ।
ਆਪ ਉਪਾਈ ਆਪ ਸਮਾਏ।
ਹੇ ਪਰਮੇਸ਼ਰ ਜੀ, ਤੁਸੀਂ ਆਪ ਹੀ ਸੰਸਾਰ ਨੂੰ ਅਸਥੂਲ ਸੂਖਮ ਤੱਤਾਂ ਦੁਆਰਾ ਉਪਾਏ ਪੈਦਾ ਕਰਦਾ ਹੈ ਤੂੰ ਆਪ ਹੀ, ਤੇ ਆਪ ਹੀ ਤੁਸੀਂ ਮਹਾਰਾਜ ਸਥੂਲ ਤੇ ਸੂਖਮ ਤੱਤਾਂ ਦੀ ਫਿਰ ਸਮਾਪਤੀ ਸਮਾਏ ਸਮਾਪਤੀ ਵੀ ਕਰਦੇ, ਇਹਨਾਂ ਨੂੰ ਆਪਣੇ ਵਿਚ ਸਮਾਏ ਲੀਨ ਵੀ ਆਪ ਹੀ ਕਰ ਲੈਂਦਾ ਹੈ।
ਹੁਕਮੀ ਹੁਕਮ ਪਛਾਣਾ।
ਇਹ ਹੁਕਮੀ ਹੁਕਮ ਕਰਨ ਵਾਲੇ ਪਰਮੇਸ਼ਰ ਗੁਰਮੁਖ ਜਾਨਾਂ ਨੇ ਤੁਹਾਨੂੰ ਗੁਰਾਂ ਦੇ ਹੁਕਮ ਵਿਚ ਭਾਵ ਗੁਰਾਂ ਦੁਆਰਾ ਗੁਰਾਂ ਦੇ ਉਪਦੇਸ਼ ਦੁਆਰਾ ਤੇ ਪਛਾਣਾ, ਇਹਨੂੰ ਪਛਾਣ ਲਿਆ ਤੁਹਾਨੂੰ। ਹੇ ਭਾਈ, ਜਿਨ੍ਹਾਂ ਜਗਿਆਸੂ ਜਨਾਂ ਨੇ ਹੁਕਮੀ ਗੁਰਾਂ ਦੁਆਰਾ परमेश्वर दे हुकम नूं पछाणिया है। उन्हां दे परमेश्वर आप ही दिल विच ब्रह्म ज्ञान पैदा करदा है ते आप ही अपने विच समाए समा अभेद कर लैंदा है।
सच्ची वडियाई गुर ते पाई।
हे वाहिगुरु परमेश्वर जी, जिन्हां ने तेरे स्वरूप की प्राप्ति रूपी सच्ची वडियाई महिमा ते गुर सतगुरां दे गुर सतगुरां तो पाई पौना कीती है।
तू मन अंत सखाई।
तू उन्हां दे मन हिरदे विच तू आ के बस जांदा है अते अखीर समय उन्हां दी सहायता करदा है। फिर अंत सखाई उन्हां दे तू तैनू अंत अखीर दे समय मन हिरदे विच सखाई सहायक मनिया होया है ऐसा निश्चा कीता है।
नानक साहिब अवर ना दूजा।
सतगुरु जी कथन कर दे कि हे मालिक साहिब परमेश्वर जी आप तो बगैर अवर स्थान विच दूजा दूसरा अवर होर कोई नहीं है तुहाडे मुकाबले नहीं है कोई होर।
नाम तेरा वडियाई।
हे परमेश्वर जी तुहाडी प्राप्ति वडियाई तुहाडे नाम जपन करके प्राप्त हुंदी है।
तू सच्चा सिरजनहार।
हे सच्चे त्रैकाल आबाद रूप परमेश्वर जी तू माया बिरती द्वारा संसार नू सिरजनहार रचन वाला ते इस करके ऐसा परमेश्वर है।
अलख सिरंदया जीव।
अशुद्ध मन करके अलख लखन तो रहत है सूक्ष्म तत्तां द्वारा सूक्ष्म सृष्टि फिर अस्थूल तत्तां द्वारा अस्थूल सृष्टि नूं सिरिंदया पैदा करने वाला है। हे सचे परमेश्वर जी तू सच्चा सिरजनहार। हे सचे परमेश्वर तू आप ही सरगुण स्वरूप धार के जगत नूं रचन वाला है सिरजनहार पैदा करने वाला है। तू आप ही ब्रह्म ज्ञान ਜਾਂ ਸਰਵਣ ਮੰਨਣ ਨਿਧਿਆਸਨ ਗਿਆਨ ਆਦਿ ਤੱਤੂ ਦਾ ਸੰਸ਼ੋਧਨ ਸਖਿਆਤਾ ਦਾ ਗਿਆਨ ਨੂੰ ਵੀ ਸਿਰਜਣਹਾਰ ਰਚਣ ਵਾਲਾ ਹੈ ਗੁਰੂ ਸਰੂਪ ਹੋ ਕੇ। ਅਲੱਖ ਸਿਰਿੰਦਿਆ ਜੀਓ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਹੈ ਆਪ ਜੀ ਜੀਵਾਂ ਦੇ ਹਿਰਦੇ ਵਿੱਚ ਸੁਭ ਇੱਛਾ ਸੁਭ ਵਿਚਾਰਨ ਆਦਿ ਭੂਮਿਕਾ ਦਾ ਤੁਰਿਆ ਪਦ ਰੂਪੀ ਅਵਸਥਾ ਨੂੰ ਸਿਰਿੰਦਿਆ ਰਚਣ ਵਾਲਾ ਵੀ ਹੈ।
ਏਕ ਸਾਹਿਬ ਦੋਇ ਰਾਹ।
ਹੇ ਪਰਮੇਸ਼ਰ ਜੀ ਏਕ ਇੱਕ ਤੂੰ ਹੀ ਸਾਰਿਆਂ ਦਾ ਸਾਹਿਬ ਮਾਲਕ ਹੈ। ਸੰਸਾਰ ਦੇ ਅੰਦਰ ਦੋਏ ਤੋਂ ਭਾਵ ਹੈ ਦੋ ਦੋ ਜਿਹੜੇ ਰਾਹ ਕਿਹੜੇ ਰਾਹ ਨੇ ਇੱਕ ਗੁਰਮੁਖ ਦਾ ਰਾਹ ਮਨਮੁਖ ਦਾ ਦੋਨਾਂ ਦੇ ਵੱਖਰੇ ਵੱਖਰੇ ਰਾਹ ਇੱਕ ਆਸਤਕ ਦਾ ਰਾਹ ਇੱਕ ਨਾਸਤਕ ਦਾ ਰਾਹ ਦੋਨੇ ਵੱਖਰੇ ਵੱਖਰੇ ਹੈ। ਏਕ ਸਾਹਿਬ ਦੋਏ ਰਾਹ ਆਸਤਕ ਤੇ ਨਾਸਤਕ ਅਤੇ ਮੈਂ ਤੇ ਤੂੰ ਇਹ ਵੀ ਦੋ ਰਾਹ ਹੋ ਗਏ ਰਸਤੇ ਬਣੇ ਹੋਏ ਹਨ। ਇਸ ਕਰਕੇ ਫਿਰ ਇਹ ਇਸ ਕਾਰਨ
ਵਾਦ ਵਧਾਉਂਦਿਆਂ ਜੀਉ
ਇਸੇ ਕਰਕੇ ਜੀਵਾਂ ਨੇ ਆਪਸ ਵਿੱਚ ਬਾਦ ਝਗੜੇ ਵਧਾਉਂਦਿਆਂ ਵਧਾ ਲਏ ਮੈਂ ਤੇ ਤੂੰ ਦਾ ਹੀ ਝਗੜਾ ਹੈ ਇਸ ਪ੍ਰਕਾਰ ਵਧੇ ਹੋਏ ਨ
ਦੋਏ ਰਾਹ ਚਲਾਏ ਹੁਕਮ ਸਵਾਏ।
ਇਹ ਪਰਮੇਸ਼ਰ ਜੀ ਜੋ ਤੁਸੀਂ ਗੁਰਮੁਖ ਤੇ ਮਨਮੁਖ ਆਸਤਕ ਤੇ ਨਾਸਤਕ ਇਹ ਦੋ ਰਾਹ ਚਲਾ ਦਿੱਤੇ ਨੇ ਮਹਾਰਾਜ ਇਹ ਇਸ ਸਵਾਏ ਸਭ ਆਪ ਜੀ ਦੇ ਹੁਕਮ ਦੇ ਵਿੱਚ ਹੀ ਇਹ ਜਿਹੜਾ ਸੰਸਾਰ ਹੈ ਤੁਸੀਂ ਮਹਾਰਾਜ ਸਾਜਿਆ ਤੁਸੀਂ ਸਵਾਏ ਸਭ ਆਪ ਜੀ ਦੇ ਹੀ ਹੁਕਮ ਵਿੱਚ ਹੈ।
ਜਨਮ ਮੋਆ ਸੰਸਾਰਾ।
ਸੰਸਾਰਾ ਜਗਤ ਦੇ ਜੀਵ ਇਹ ਝਗੜਿਆਂ ਵਿੱਚ ਲੱਗਣ ਕਰਕੇ ਜਨਮ ਜੰਮਦੇ ਮੋਆ ਮਰਦੇ ਨੇ। ਹੇ ਭਾਈ ਜਿਹੜੇ ਆਪਣੇ ਆਪ ਦੋਏ ਰਾਹ ਚਲਾਏ ਹੁਕਮ ਸਵਾਏ ਜਿਹੜੇ ਆਪਣੇ ਆਪ ਦੋਏ ਦਵੈਤ ਦੇ ਰਾਹ ਰਸਤੇ ਤੇ ਚਲਾਏ ਆਪਣੇ ਆਪ ਨੂੰ ਚਲਾਉਂਦੇ ਨੇ ਉਹ ਸਵਾਏ ਸਾਰੇ ਹੁਕਮ ਵਿੱਚ ਹੁਕਮ ਸਵਾਏ ਉਹ ਸਾਰੇ ਹੁਕਮ ਦੇ ਵਿੱਚ ਜਨਮ ਮੂਆ ਸੰਸਾਰਾ ਜਨਮ ਧਾਰ ਕੇ ਆਉਂਦੇ ਹਨ ਤੇ ਅਖੀਰ ਨੂੰ ਸੰਸਾਰ ਦੇ ਵਿੱਚੋਂ ਤੇ ਆਪਣੇ ਵਿਕਾਰ ਨੂੰ ਭੋਗਦੇ ਹੋਏ ਮੂਆ ਮਰ ਜਾਂਦੇ ਨੇ ਚਲੇ ਜਾਂਦੇ ਹਨ।
ਨਾਮ ਬਿਨਾ ਨਾਹੀ ਕੋ ਬੇਲੀ।
ਪਰਮੇਸ਼ਰ ਜੀ ਦੇ ਨਾਮ ਤੋਂ ਬਿਨਾਂ ਕੋਈ ਸੰਸਾਰ ਚ ਬੇਲੀ ਸਹਾਇਕ ਮਿੱਤਰ ਨਹੀਂ ਹੈ।
ਬਿਖ ਲਾਦੀ ਸਿਰ ਭਾਰਾ।
ਕਿਉਂਕਿ ਇਸ ਜੀਵ ਨੇ ਸਿਮਰਨ ਕਰਨ ਤੋਂ ਬਗੈਰ ਆਪਣੇ ਹਿਰਦੇ ਰੂਪੀ ਗੱਡੇ ਦੇ ਉੱਤੇ ਅੰਤਸਕਰਨ ਰੂਪੀ ਗੱਡੇ ਦੇ ਉੱਤੇ ਵਿਸ਼ਿਆਂ ਰੂਪੀ ਜ਼ਹਿਰ ਲੱਦ ਲਈ ਹੈ ਅਤੇ ਸਿਰ ਉੱਤੇ ਪਾਪਾਂ ਰੂਪੀ ਭਾਰਾ ਬੋਝ ਉਠਾ ਲਿਆ ਹੈ ਨਿੰਦਿਆ ਰੂਪੀ ਪੰਡ ਚੁੱਕੀ ਫਿਰਦਾ ਹੈ ਮਾਤਾ ਦੇ ਗਰਭ ਵਿੱਚ ਸਿਰ ਤੇ ਭਾਰ ਉਲਟਾ ਲਮਕਦਾ ਫਿਰ ਜਾ ਕੇ ਨਰਕਾਂ ਵਿੱਚ ਸਿਰ ਦੇ ਭਾਰ ਉਲਟਾ ਲਮਕਦਾ ਹੈ।
ਹੁਕਮੀ ਆਇਆ ਹੁਕਮ ਨਾ ਬੂਝੈ।
ਜੋ ਪਰਮੇਸ਼ਰ ਹੇ ਪਰਮੇਸ਼ਰ ਜੀ ਤੁਹਾਡੇ ਹੁਕਮੀ ਹੁਕਮ ਵਿੱਚ ਇਹ ਜੀਵ ਸੰਸਾਰ ਵਿੱਚ ਜਨਮ ਧਾਰ ਕੇ ਆਉਂਦਾ ਹੈ ਹੁਕਮੀ ਆਇਆ ਤਾਂ ਫਿਰ ਆਇਆ ਤਾਂ ਤੁਹਾਡੇ ਹੁਕਮ ਵਿੱਚ ਹੈ ਹੁਕਮ ਦੁਆਰਾ ਨਾਮ ਜਾ ਕੇ ਤੁਹਾਡੇ ਸਰੂਪ ਦੀ ਪ੍ਰਾਪਤੀ ਵਾਸਤੇ ਆਇਆ ਸੀ ਹੁਕਮੀ ਆਇਆ ਪਰ ਇਹ ਹੁਕਮ ਨੂੰ ਇਹ ਜੀਵ ਨੇ ਕੁਸੰਗਤ ਵਿੱਚ ਲੱਗਣ ਕਰਕੇ ਇਹਨੇ ਬੁੱਝਿਆ ਨਹੀਂ जानना नहीं कीता, हुक्म ना बूझे, जानिया नहीं, समझा नहीं भी कादे वास्ते आया हां। इस करके
हुक्म सवारण हारा,
आप जी का हुक्म ही गुरां द्वारा इस जीव दे जीवन नूं सवारन वाला है। वैराग विवेक खटसमती आदि साधना द्वारा हुक्म मनन वाले जीवन दे जीवन नूं सवारन वाला है।
नानक साहिब शब्द संजापै,
सतगुरु जी कथन करदे हे परमेश्वर जी तू साचा ते पाव के सारी तो कथी बोलो जी तां अर्थ बनना।
नानक साहिब शब्द संजापै साचा सृजन हारा,
ते महाराज साहिब जी फरमान करदे ने कि हे परमेश्वर जी तू साचा सचा त्रैकाल आवाद रूप माया वृत्ति द्वारा जगत नू सृजनहारा रचन वाला है, ते पर गुरां दे शब्द दी कमाई करके सहब मालक परमेश्वर जी तू अंतःकरण दे अंदर प्रकाश रूप करके सियाणिया जांदा है।
भगत सोह है दरबार,
सारी तुक कठी बोलो जी भी,
शब्द सुहाया जी
हे प्यारे जी, जिन्हां दा मन गुरां दे शब्द उपदेश दी कमाई करके सुहाया सोभनीक होया जीवन मुक्ति नूं देण वाला शब्द ब्रह्म आत्म रूप करके आत्म रूप करके सुहाया सोभनीक होया है, ओ भगत जन सचखंड रूपी जां दरगाह दे अंदर जां सतसंग रूपी दरबार दे सचखंड दरबार दे सोभनीक होया सतसंग रूपी दरबार दे शोभा पाउंदे हन।
बोलह अमृत बाण,
ते ओ भगत जन रसना करके अमृत रूपी बाण बाणी नूं बोलह बोलन बोलदे हन, भाव किसे नूं कौड़े दुखदाई बचन नहीं बोलदे, क्योंकि उन्हां दे अंदर जिहड़ी प्रीति है परमेश्वर वाहिगुरु दी, इस करके ओ अमृत बचने बोले अमृत बाण, जिन्हों रसना अमृत बाणी बोलदे अमृत नाम बोलदे ने, कौड़े बचन नहीं बोलदे हन, दुखदायक वचन नहीं किसी नूं बोलदे।
रसन रसाया जीओ,
हे भाई जीओ हे गुरमुख जनो, कहिंदे ओ फिर आप नाम रस विच रसे ने, होरना दी बिरती नूं रसना द्वारा नाम रस विच उन्हें रसा दिता है जी।
रसन रसाए नाम तसाए,
हे परमेश्वर जी जिन्हां गुरमुख जना ने गुरु साहिब जी दे शब्द उपदेश दी, हे परमेश्वर जी जिन्हां गुरमुख जना ने ते गुरु भाव की जड़ा गुरु के सारी बोलो जी भी।
रसन रसाई नाम तसाई गुर कै शब्द विकाणे,
जो परमेश्वर जिन्हां गुरमुख जना ने, हे परमेश्वर जी जिन्हां गुरमुख जना ने गुरु साहिब जी दे शब्द उपदेश की कमाई करके अपने आप नूं ते की कीता विकाणे बेचिया तन मन धन सौंप दिता गुरु नूं, निरहंकार होए न उन्हां दे तिसाए प्यासे प्रेमियां दी रसन रसना नूं अपने नाम रसन विच रसाए रसा दिता है जिहड़े नाम दे प्यासे न।
पारस परसै पारस होए,
ते इह भी बोल दो सारी,
जा तीरै मन भाणे,
जदों तेरे तुहाडे मन विच भा जांदे है तां फिर ओ गुरु रूप पारस दे परसै परसने करके पारस रूप होए होके संसार दी कल्याण करन वाले बन जांदे हन।
अमरा पद पाया आप गवाया,
जिन्हां ने गुरां द्वारा आप आपा भाव हंकार गवा दिता है, आप गवाया गवा दिता है, उन्हां ने सच स्वरूप दी प्राप्ति रूप अमरा पद की है मरण तो रहत पद पदवी इहनूं पा लिया है, इस करके पर ऐसा कोई है गुरमुख
विरला ज्ञान ही चारी,
पर ए सच स्वरूप दे ज्ञान दा विचारी विचारवान कोई विरला टामा टामा है, हर करी हो सकदा है।
नानक भगत सोहन दर साचा,
सतगुरु जी कथन करदे हन ओ भगत साचे सचे परमेश दे सचखंड रूपी दर दरबार विच जां सतसंग रूपी दरबार दे विच सोहन शोभा पाउंदे हन।
साचे के व्यापारी,
जो सचे परमेश्वर दे नाम जपण दे व्यापारी बणज करन वाले हन, कहिंदे ओ भाई होरना नूं भी सचे परमेश्वर दे नाम जपाउण दा व्यापार विच लगे होए न।
भूख प्यासो आथ,
हे कहिंदे भाई उहनां नूं जिहड़े आथ माया जिहड़ी है ना, आथ नाम है माया दा, जिहड़े आथ माया पदार्थां दी ते आसा दे विच लगे होए ने, ते इह उहनां नूं आसा दे भुख भुखे ने जिहड़े प्यासे तिहाए ने जिहड़े, ਤੇ ਉਹ ਬ੍ਰਹਮ ਦੇ ਗਿਆਨ ਰੂਪੀ ਦਰ ਦਰਵਾਜੇ ਤੇ ਅੱਗੇ ਦੱਸਦੇ ਨੇ ਕਿਉਂ
ਦਰ ਜਾਏ ਸਾ ਜੀਉ।
ਉਹ ਬ੍ਰਹਮ ਗਿਆਨ ਦੇ ਬ੍ਰਹਮ ਦੇ ਗਿਆਨ ਰੂਪੀ ਦਰ ਦਰਵਾਜੇ ਵਿੱਚ ਕਿਉਂ ਕਿਵੇਂ ਜਾਏ ਸੀ ਜਾਏਗਾ ਜਾਣਗੇ ਨਹੀਂ ਜਾ ਸਕਦੇ। ਉਹ ਕਿਸ ਪ੍ਰਕਾਰ ਸੱਚ ਸਰੂਪ ਦੇ ਦਰ ਵੱਲ ਪਹੁੰਚ ਸਕਦੇ ਨੇ ਪਹੁੰਚਣਗੇ ਭਾਵ ਨਹੀਂ ਜਾ ਸਕਦੇ ਉਹਨਾਂ ਤੋਂ ਜਾਇਆ ਨਹੀਂ ਜਾਣਾ।
ਸਤਿਗੁਰ ਪੁੱਛੋ ਜਾਏ
ਹੇ ਕਹਿੰਦੇ ਪਿਆਰੇ ਇਹ ਗੱਲ ਤਾਂ ਪੂਰੇ ਸਤਿਗੁਰਾਂ ਨੂੰ ਜਾ ਕੇ ਪੁੱਛੋ ਪੁੱਛਣਾ ਕਰੋ ਗੁਰਾਂ ਦੁਆਰੇ ਪਰਮੇਸ਼ਰ ਨੂੰ।
ਨਾਮ ਧਿਆਏ ਸਾ ਜੀਉ
ਹੇ ਪਿਆਰੇ ਜੀ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਏ ਸਾ ਧਿਆਉਣਾ ਕਰੋ। ਹੇ ਪਿਆਰੇ ਜੀ ਜਿਹੜੇ ਗੁਰਾਂ ਦੁਆਰਾ ਨਾਮ ਨੂੰ ਧਿਆਏ ਸੀ ਧਿਆ ਕੇ ਸਰੂਪ ਰੂਪੀ ਜਗ੍ਹਾ ਵਿੱਚ ਪਹੁੰਚੇ ਹਨ ਉਹਨਾਂ ਦੀ ਤਰ੍ਹਾਂ ਤੁਸੀਂ ਵੀ ਸਤਿਗੁਰਾਂ ਤੋਂ ਪੁੱਛੋ ਪੁੱਛ ਕੇ ਸਰੂਪ ਰੂਪੀ ਜਾਏ ਜਗ੍ਹਾ ਵਿੱਚ ਪਹੁੰਚਣਾ ਕਰੋ।
ਸੱਚ ਨਾਮ ਧਿਆਈ ਸੱਚ ਚਵਾਈ
ਕਹਿੰਦੇ ਹਰ ਵਕਤ ਸੱਚ ਸੱਚੇ ਕਹਿੰਦੇ ਹੇ ਪਿਆਰੇ ਜੀ ਹਰ ਵਕਤ ਸੱਚ ਸੱਚੇ ਨਾਮ ਨੂੰ ਧਿਆਈ ਧਿਆਉਣਾ ਕਰਕੇ ਧਿਆਉਣ ਕਰਕੇ ਸੱਚ ਸੱਚੇ ਨਾਮ ਰੂਪੀ ਬਾਣੀ ਦੁਆਰਾ ਚਵਾਈ ਉਚਾਰਨ ਕਰਕੇ ਗੁਰਮੁਖ ਜਨਾ ਨੇ ਉਹ ਜਿਹੜਾ ਮਨ ਬਾਣੀ ਸਰੀਰ ਕਰਕੇ
ਗੁਰਮੁਖ ਸੱਚ ਪਛਾਣਾ
ਮਨ ਬਾਣੀ ਸਰੀਰ ਕਰਕੇ ਫਿਰ ਗੁਰਾਂ ਦੁਆਰਾ ਸੱਚ ਸੱਚ ਸਰੂਪ ਨੂੰ ਪਛਾਣਾ ਪਛਾਣ ਲਿਆ ਹੈ।
ਦੀਨਾ ਨਾਥ ਦਇਆਲ ਨਿਰੰਜਨ
ਕਹਿੰਦੇ ਹੇ ਪਿਆਰੇ ਜੀ ਜੋ ਦੀਨਾ ਗਰੀਬਾਂ ਦਾ ਨਾਥ ਸਵਾਮੀ ਦਇਆਲ ਦਇਆ ਦਾ ਘਰ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਉਹ ਪਰਮੇਸ਼ਰ ਹੈ।
ਅਨਦਿਨ ਨਾਮ ਵਿਖਾਣਾ
ਉਸ ਪਰਮੇਸ਼ਰ ਦੇ ਨਾਮ ਦਾ ਅਨਦਿਨ ਰਾਤ ਦਿਨ ਵਿਖਾਣਾ ਕਥਨ ਕਰੋ ਕਹਿੰਦੇ ਉਸ ਦਾ
ਕਰਨੀ ਕਾਰ ਤੁਰਹ ਪੁਰਮਾਈ
ਤੇ ਵਾਹਿਗੁਰੂ ਦੀ ਕਰਨੀ ਜੋ ਵਾਹਿਗੁਰੂ ਦੀ ਕਰਨੀ ਕਰਨਯੋਗ ਭਗਤੀ ਦੀ ਕਾਰ ਇਹ ਕਰਨੀ ਧੁਰੋਂ ਆਤਮ ਫਰਮਾਈ ਕਹੀ ਹੋਈ ਹੈ ਭਾਵ ਇਹ ਨਿਸ਼ਚਿਤ ਕੀਤੀ ਹੋਈ ਹੈ ਵੀ ਮਨੁੱਖਾ ਜਨ ਚ ਭਗਤੀ ਕਰੋ ਉਹ ਭਗਤੀ ਰੂਪ ਕਾਰ ਨੂੰ ਕਰਕੇ ਫਿਰ ਆਪ
ਮਨ ਮਾਰੀ
ਉਸ ਭਗਤੀ ਰੂਪੀ ਕਾਰ ਨੂੰ ਕਰਕੇ ਆਪ ਆਪਾ ਭਾਵ ਹੰਕਾਰ ਨੂੰ ਮੁਆ ਹੰਕਾਰ ਜਿਹੜਾ ਮੁਆ ਮਰ ਜਾਂਦਾ ਹੈ ਮਨ ਦੀ ਮੰਦੀ ਵਾਸ਼ਨਾ ਨੂੰ ਮਾਰੀ ਮਾਰ ਸਕੀਦਾ ਹੈ।
ਨਾਨਕ ਨਾਮ ਮਹਾਰਸ ਮੀਠਾ
ਸਤਿਗੁਰੂ ਜੀ ਕਥਨ ਕਰਦੇ ਨੇ ਹੇ ਪਿਆਰੇ ਜੀ ਤੇ ਗੁਣਾਂ ਦੇ ਦਾਤੇ ਜਿਹੜੇ ਪਰਮੇਸ਼ਰ ਦਾ ਨਾਮ ਹੈ ਨਾ ਨਾਨਕ ਨਾਮ ਮਹਾਰਸ ਮੀਠਾ ਗੁਣਾਂ ਦੇ ਦਾਤੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਮਹਾ ਵੱਡੇ ਰਸ ਭਾਵ ਬ੍ਰਹਮਾਨੰਦ ਦੇ ਦੇਣ ਵਾਲਾ ਹੈ ਅੰਮ੍ਰਿਤ ਦੀ ਨਿਆਈ ਬਹੁਤ ਮਿੱਠਾ ਹੈ ਜਿਸ ਕਰਕੇ ਇਹ ਰਸ ਜਿਨ੍ਹਾਂ ਨੇ ਚਖਿਆ
ਤ੍ਰਿਸ਼ਨਾ ਨਾਮ ਨਿਵਾਰੀ
ਜਿਨ੍ਹਾਂ ਨੇ ਇਸ ਰਸ ਨੂੰ ਚਖਿਆ ਹੈ ਉਹਨਾਂ ਦੀ ਰਸਾਂ ਕਸਾਂ ਤੇ ਭੋਗਾਂ ਦੀ ਤ੍ਰਿਸ਼ਨਾ ਪਰਮੇਸ਼ਰ ਨੇ ਨਾਮ ਪਰਮੇਸ਼ਰ ਦੇ ਨਾਮ ਨੇ ਨਿਵਾਰੀ ਨਿਵਰਤ ਕਰ ਦਿੱਤੀ ਹੈ। ਭਾਈ ਦੇਖੋ ਵੀ ਇੱਕ ਸ਼ਬਦ ਹੋਰ ਕਰਨਾ ਪੰਦਰਾਂ ਵੀਹ ਮਿੰਟ ਲੱਗਣਗੇ ਟਾਈਮ ਤਾਂ ਵੈਸੇ ਹੋ ਗਿਆ ਠੀਕ ਹੈ ਜੀ ਸੰਗਤ ਵੱਲੋਂ ਹੈ ਚਲੋ ਜੀ ਬੋਲੋਗੇ
ਧਨਾਸਰੀ ਸ਼ਾਂਤ ਮਹੱਲਾ ਪਹਿਲਾ
ਸਤਿਗੁਰੂ ਜੀ ਜਗਿਆਸੂ ਤੇ ਮਹਾਤਮਾ ਦੇ ਸੰਵਾਦ ਦੁਆਰਾ ਅੰਤਰੀ ਭਾਵ ਦੇ ਵਿੱਚ ਤਾਂ ਇਹ ਹੈ ਬਾਹਰ ਭਾਵ ਦੇ ਵਿੱਚ ਜਿਵੇਂ ਕੋਈ ਸਿਆਣੀ ਮਾਤਾ ਜਿਹੜੀ ਹੁੰਦੀ ਹੈ ਨਾ ਉਹ ਸਿਆਣੀ ਮਾਤਾ ਉਸ ਅੱਲੜ ਕੁੜੀ ਨੂੰ ਸਮਝਾਉਂਦੀ ਹੈ ਤੂੰ ਪੇਕੇ ਬਸਣ ਦੇ ਲੱਛਣ ਨਹੀਂ ਹੈ ਤੇਰੇ ਤੂੰ ਵਿਆਹ ਹੀ ਗਈ ਤੂੰ ਉੱਥੇ ਰਹੀ ਨੇ ਇਹ ਭਾਵ ਲਿਆ ਗੁਰੂ ਨਾਨਕ ਸਾਹਿਬ ਨੇ ਦੋਨਾਂ ਪਾਸੇ ਸ਼ੰਤ ਦੇ ਵਿੱਚ ਧਨਾਸਰੀ ਰਾਗਣੀ ਦੇ ਅੰਦਰ ਸ਼ੰਤ ਜਸ ਰੂਪ ਬਾਣੀ ਹੈ ਪਰਮੇਸ਼ਰ ਦਾ ਜਸ ਹੈ ਤੇ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਦਾ ਇਹ ਪਾਵਨ ਵਚਨ ਹੈ ਪਰ ਇਹਦੇ ਸਮਾਜ ਦੇ ਸੁਧਾਰਨ ਦੇ ਲਈ ਤੇ ਜਗਿਆਸੂ ਦੇ ਹਿਰਦੇ ਨੂੰ ਸੁਧਾਰਨ ਲਈ ਦੋ ਪੱਖ ਹੋਣ ਕਰਕੇ ਥੋੜਾ ਜਿਹਾ ਅੰਤਰ ਤੇ ਬਾਹਜ ਭਾਵ ਹੈ ਤੇ ਜਿਵੇਂ ਬਾਹਜ ਸਿਆਣੀ ਬੀਬੀ ਜਿਹੜੀ ਹੈ ਜਿਹਨੇ ਉਮਰ ਹੰਢਾਈ ਹੈ ਪੋਤਰਿਆਂ ਵਾਲੀ ਪੜੋਤਿਆਂ ਵਾਲੀ ਹੋਈ ਹੈ ਉਹ ਅੱਲੜ ਕੁੜੀ ਨੂੰ ਵਿਆਹਤਾ ਜੀਵਨ ਵਾਲੀ ਨੂੰ ਜਿਹਦੀ ਪਤੀ ਦੇ ਨਾਲ ਬਣੀ ਨਹੀਂ ਹੈ ਛੁੱਟੜ ਹੋ ਗਈ ਹੈ ਉਹਨੂੰ ਸਿੱਖਿਆ ਦੇਣ ਰੂਪ ਦੇ ਪ੍ਰਮਾਣ ਲੈਂਦੇ ਨੇ ਇੱਥੋਂ ਉਹਦਾ ਵੀ ਸੁਧਾਰ ਕਰਦੇ ਨੇ ਸੁਣੋ ਜੀ
ਫਿਰ ਸੰਗ ਮੂਠੜੀਏ
ਕਹਿੰਦੇ ਹੇ ਪਤੀ ਦੇ ਪ੍ਰੇਮ ਦੀ ਲੁੱਟੀ ਹੋਈ ਏ ਭਾਵ ਤੈਨੂੰ ਹੁਣ ਪਤੀ ਨੇ ਛੱਡ ਦਿੱਤਾ ਤੂੰ ਤਾਂ ਲੁੱਟੀ ਗਈ ਹੈ ਤੈਨੂੰ ਪੇ ਇਹ ਕਹਿੰਦੇ ਨੂੰ ਸੋਝੀ ਨਹੀਂ ਆਈ ਹੈ
ਖਬਰ ਨਾ ਪਾਈਆ ਜੀਓ
ਤੈਂ ਸਹੁਰੇ ਘਰ ਚੰਗੀ ਤਰ੍ਹਾਂ ਰਹਿਣ ਦੀ ਖਬਰ ਨਹੀਂ ਪਾਈ ਹੈ
ਮਸਤਕ ਲਿਖਿਆੜਾ ਲੀਖ
ਉਹ ਬੀਬੀ ਕਹਿੰਦੀ ਆ ਸਿਆਣੀ ਕਹਿੰਦੀ ਮੈਨੂੰ ਤਾਂ ਲੱਗਦੀ ਆ ਕੁੜੇ ਤੇਰੀ ਤਾਂ ਕਿਸਮਤ ਫੁੱਟੀ ਹੋਈ ਹੈ ਤੇਰੇ ਤਾਂ ਮੰਦੇ ਲੇਖ ਲਿਖੇ ਹੋਏ ਨੇ ਮੱਥੇ ਤੇ,
ਪੁਰਬ ਕਮਾਇਆ ਜੀ,
ਬਸ ਉਹਨਾਂ ਦੀ ਕਮਾਈ ਕਰ ਰਹੀ ਆ ਤੂੰ ਜਿਹੜਾ ਹੁਣ ਇੱਥੇ ਪੇਕੀ ਬੈਠੀ ਆ।
ਲੇਖਣਾ ਮਿਟੇ ਪੁਰਬ ਕਮਾਇਆ,
ਇਹ ਲੇਖ ਮਿਟਦਾ ਨਹੀਂ ਹੈ ਪੁਰਬ ਦਾ ਕਮਾਇਆ।
ਕਿਆ ਜਾਣਾ ਕਿਆ ਹੋ ਸੀ,
ਕਹਿੰਦੀ ਕੁੜੀਏ ਪਤਾ ਨੀ ਹੁਣ ਤੇਰਾ ਕੀ ਬਣੂਗਾ ਆਉਂਦੇ ਜੀਵਨ ਚ, ਕਿਆ ਹੋ ਸੀ ਪਤਾ ਨੀ ਕੀ ਬਣੇਗਾ।
ਗੁਣੀ ਆਚਾਰ ਨਹੀਂ ਰੰਗ ਰਾਤੀ,
ਤੂੰ ਪਤੀ ਦੇ ਸ੍ਰੇਸ਼ਟ ਕਰਤੱਬਾਂ ਦੇ ਵਿਚ ਤਾਂ ਰੰਗੀ ਨੀ ਗਈ ਤੇ ਤੇਰੇ ਵਿਚ ਗੁਣ ਨੀ ਸੀ ਜਿਸ ਕਰਕੇ ਆ ਤੇਰਾ ਹਾਲ ਹੋ ਗਿਆ ਹੈ।
ਅਵਗੁਣ ਬਹਿ ਬਹਿ ਰੋਸੀ,
ਔਗਣਾਂ ਦੀ ਭਰੀ ਹੋਈ ਬਹਿ ਬਹਿ ਕੇ ਰੋਇਆ ਕਰ ਡੁਸ ਡੁਸ ਕਰਕੇ, ਪਤੀ ਨੇ ਛੱਡ ਦਿੱਤੇ।
ਧਨ ਜੋਵਨ ਆਖ ਕੀ ਛਾਇਆ,
ਤੈਨੂੰ ਧਨ ਦਾ ਮਾਣ ਸੀ ਵੀ ਮੇਰੇ ਪੇਕਿਆਂ ਕੋਲ ਬਹੁਤ ਧਨ ਹੈ, ਤੈਨੂੰ ਜਵਾਨੀ ਦਾ ਮਾਣ ਸੀ ਵੀ ਮੈਂ ਬਹੁਤ ਜਵਾਨ ਹਾਂ, ਇਹ ਤਾਂ ਅੱਕ ਦੀ ਛਾਇਆ ਮੰਗੂ ਥੋੜਾ ਸਮਾਂ ਹੀ ਹੈ ਸ਼ਾਮ, ਇਹਦਾ ਸੁੱਖ ਬਹੁਤਾ ਨਹੀਂ ਹੈ।
ਬਿਰਧ ਭਏ ਦਿਨ ਪੁੰਨਿਆ,
ਇਹ ਤਾਂ ਬਿਰਧ ਅਵਸਥਾ ਜਦੋਂ ਹੋ ਗਈ ਦਿਨ ਪੂਰੇ ਹੋ ਗਏ ਤਾਂ ਉਸ ਵੇਲੇ ਅੱਕ ਦੀ ਛਾਇਆ ਵਾਂਗੂ ਨਿਵਿਰਤ ਹੋ ਜਾਣੇ।
ਨਾਨਕ ਨਾਮ ਬਿਨਾ ਦੁਹਾਗਣ,
ਪਤੀ ਦੀ ਭਗਤੀ ਰੂਪੀ ਨਾਮ ਤੋਂ ਬਿਨਾਂ ਦੁਹਾਗਣ ਛੁੱਟੜ ਹੋ ਜਾਂਦੀ ਹੈ।
ਛੂਟੀ ਝੂਠ ਵਿਛੋਨਿਆ,
ਉਹ ਤੇਰੇ ਝੂਠ ਨੇ ਵਿਛੋੜ ਦਿੱਤੀ, ਝੂਠ ਬੋਲਦੀ ਰਹੀ ਹੈ ਤੇ ਇਸ ਕਰਕੇ ਤੇਰਾ ਪਤੀ ਨਾਲ ਵਿਛੋੜਾ ਪੈ ਗਿਆ। ਕੁੜੀਏ ਹੁਣ ਵੀ ਸਮਝ ਜਾ ਜਿਵੇਂ ਬਿਰਧ ਮਾਤਾ ਸਮਝਾਉਂਦੀ ਹੈ, ਐ ਸਾਸ ਜੀ ਇਹ ਇਸ ਤਰ੍ਹਾਂ ਦਾ ਭਾਵ ਲੈ ਕਰਕੇ, ਇਹ ਤਾਂ ਸੀ ਸਮਾਜ ਦੀ ਗੱਲ, ਹੁਣ ਅੰਤਰੀ ਭਾਵ ਦੇ ਦੱਸਦੇ ਨੇ ਫੇਰ ਇਸੇ ਪ੍ਰਕਾਰ ਦੀ ਪਿਰਸੰਗ
ਮੂਠੜੀਏ।
ਹੇ ਜਗਿਆਸੂ ਰੂਪ ਇਸਤਰੀ, ਸੰਤ ਰੂਪ ਜਣੀ ਜਿਨ੍ਹਾਂ ਦੀ ਉਮਰ ਹੰਢਾਈ ਹੈ ਬੰਦਗੀਆਂ ਕਰਦੇ ਕਰਦੇ, ਉਹ ਜਗਿਆਸੂ ਨੂੰ ਸਮਝਾਉਂਦੇ ਹੈ, ਕਹਿੰਦੇ ਹੇ ਕਾਮ ਕਰੋ ਆਦਿਕ ਚੋਰਾਂ ਦੀ ਮੁੱਠੜੀ ਲੁੱਟੀ ਹੋਈ ਜਗਿਆਸੂ ਰੂਪ ਇਸਤਰੀਏ, ਪਿਰਸੰਗ ਮੁੱਠੜੀਏ, ਪਿਰ ਪਤੀ ਪਰਮੇਸ਼ਰ ਦੇ ਨਾਲੋਂ ਹਰ ਵਕਤ ਤੇਰੇ ਸੰਗ ਨਾਲ ਹੈ, ਉਹ ਹੈ ਤਾਂ ਤੇਰੇ ਨਾਲ ਪਿਰ ਸੰਗ ਨਾਲ ਹੈ, ਪਰ ਤੂੰ ਅਜੇ ਅਗਿਆਨ ਕਰਕੇ, ਅਗਿਆਨ ਦੇ ਕਾਰਨ ਉਸ ਦੇ ਤੂੰ ਉਹਦੇ ਕੋਲੋਂ ਵਿਛੜੀ ਹੋਈ ਹੈ, ਲੁੱਟੀ ਤੈਨੂੰ ਲੁੱਟ ਲਿਆ ਕਾਮ ਕਰੋ ਆਦਿ ਨੇ।
ਖਬਰ ਨਾ ਪਾਈਆ ਜੀਓ,
ਤੂੰ ਗੁਰਾਂ ਦੁਆਰਾ ਉਹਦੀ ਪ੍ਰਾਪਤੀ ਦੀ ਜੀਓ ਹਿਰਦੇ ਵਿਚ ਖਬਰ ਗਿਆਤ ਸੋਝੀ ਨੀ ਪਾਈ ਹੈ, ਹੁਣ ਤੱਕ ਪਾਉਣਾ ਨਹੀਂ ਕੀਤੀ।
ਮਸਤਕ ਲਿਖਿਆੜਾ ਲੀਖ,
ਤੇ ਜਿਹੜਾ ਪਿਛਲੇ ਜਨਮਾਂ ਦਾ, ਇਹ ਸਾਰੇ ਬੋਲ ਦੋ ਜੀ।
ਮਸਤਕ ਲਿਖਿਆੜਾ ਲੀਖ ਪੁਰਬ ਕਮਾਇਆ ਜੀ,
ਜਿਹੜਾ ਪੁਰਬ ਪੂਰਬਲੇ ਭਾਵ ਪਿਛਲੇ ਜਨਮਾਂ ਵਿਚ ਤੂੰ ਕਰਮ ਕਮਾਇਆ ਕਮਾਉਣਾ ਕੀਤਾ, ਉਹ ਜਿਹਾ ਹੀ ਲੇਖ ਤੇਰੇ ਮੱਥੇ ਤੇ ਪਿਆ, ਲਿਖਿਆੜਾ ਲਿਖਿਆ ਗਿਆ। ਮਹਾਤਮਾ ਕਹਿੰਦੇ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀ ਅੜੇ ਪਾਸ, ਤੇ ਇਸ ਕਰਕੇ ਉਹ ਤੇਰੇ ਮੱਥੇ ਦੇ ਲੇਖ ਹਨ। ਕਰੀ ਲੋਹ ਕਰਮੰ ਲਿਖਿਓ ਲੇਖ ਮਾਥੰ, ਇਹ ਮੱਥੇ ਤੇ ਲਿਖੇ ਗਏ।
ਪੁਰਬ ਕਮਾਇਆ ਜੀਓ,
ਤੇ ਇਸ ਕਰਕੇ ਭਾਈ ਇਹ ਜੀਵ ਦੇ ਜੀਓ ਜੀਵ ਦੇ ਮੱਥੇ ਦੇ ਉੱਤੇ ਜਿਹੜਾ ਲਿਖਿਆ ਗਿਆ ਹੈ, ਇਸ ਕਰਕੇ ਹੇ ਪਿਆਰੇ ਜੀ ਉਹ ਮੱਥੇ ਦੇ ਉਹ ਲੇਖ ਲਿਖੇ ਅਨੁਸਾਰ ਹੀ ਤੂੰ ਪੁਰਬ ਦੇ ਲਿਖੇ ਸੰਸਕਾਰਾਂ ਅਨੁਸਾਰ ਕਮਾਈ ਕਰ ਰਿਹਾ ਹੈ।
ਲੇਖ ਨਾ ਮਿਟੇ ਪੁਰਬ ਕਮਾਇਆ,
ਪੂਰਬਲੇ ਜਨਮਾਂ ਦੇ ਕਮਾਏ ਹੋਏ ਕਰਮਾਂ ਦੇ ਲੇਖ ਜਿਹੜੇ ਨੇ ਪ੍ਰਲਬਧ ਲਿਖੀ ਗਈ ਹੈ, ਉਹਦੇ ਅਨੁਸਾਰ ਹੁਣ ਤੂੰ ਕਮਾਈ ਕਰ ਰਿਹਾ, ਬਾਸ਼ਨਾ ਹੋਈ ਜੀ ਬਣ ਗਈ ਤੇਰੇ।
ਲੇਖ ਨਾ ਮਿਟਈ ਪੁਰਬ ਕਮਾਇਆ,
ਪੂਰਬਲੇ ਜਨਮ ਦੇ ਕਮਾਏ ਹੋਏ ਕੀਤੇ ਕਰਮਾਂ ਅਨੁਸਾਰ ਤੇਰੇ ਮੱਥੇ ਦਾ ਪ੍ਰਲਭ ਦਾ ਲੇਖ ਲਿਖਿਆ ਹੋਇਆ, ਉਹ ਹੁਣ ਗੁਰਾਂ ਦੀ ਸ਼ਰਨ ਪਏ ਤੋਂ ਬਗੈਰ ਮਿਟਣਾ ਨਹੀਂ ਹੈ, ਉਹ ਮਿਟ ਨਹੀਂ ਸਕਦਾ ਹੈ।
ਕਿਆ ਜਾਣਾ ਕਿਆ ਹੋ ਸੀ,
ਕੀ ਜਾਣੀਏ ਪ੍ਰਲੋਕ ਵਿਚ ਕੀ ਹੋਏਗਾ ਤੇਰਾ ਹਾਲ ਹੁਣ ਅੱਗੇ।
ਗੁਣੀ ਆਚਾਰ ਨਹੀਂ ਰੰਗ ਰਾਤੀ,
ਤੇ ਗੁਰੂ ਸਾਹਿਬ ਜੀ ਦੀ ਪ੍ਰਾਪਤੀ ਦੇ, ਗੁਰੂ ਸਾਹਿਬ ਜੀ ਦੀ ਪ੍ਰਾਪਤੀ ਦੇ ਗੁਣੀ ਗਿਆਨ ਦੀ ਪ੍ਰਾਪਤੀ ਦੇ ਲਈ ਤੂੰ ਆਚਾਰ ਸ੍ਰੇਸ਼ਟ ਆਚਰਣ ਵਾਲੇ ਕਾਰਜ ਨਹੀਂ ਕੀਤੇ ਹੈ, ਇਸ ਕਰਕੇ ਗੁਣੀ ਗੁਣਵਾਨ ਹੋ ਕੇ ਹਿਰਦੇ ਵਿਚ ਰੰਗ ਪ੍ਰੇਮ ਧਾਰਨ ਕਰਕੇ ਪ੍ਰੇਮਾ ਭਗਤੀ ਵੀ ਨਹੀਂ ਕੀਤੀ, ਪ੍ਰੇਮਾ ਭਗਤੀ ਰੂਪੀ ਆਚਾਰ ਸ੍ਰੇਸ਼ਟ ਕਰਤੱਬਾਂ ਵਿਚ ਤੂੰ ਰਾਤੀ ਪ੍ਰੀਤਵਾਨ ਨਹੀਂ ਹੋਈ ਹੈ। ਜੋ ਗੁਣੀ ਗਿਆਨਵਾਨ ਗਿਆਨਵਾਨਾਂ ਦੇ ਸਰਬਣ ਮੰਨਣ ਅਧਿਆਸਣ ਜਾਂ ਚਿੱਤ ਨੂੰ ਟਿਕਾਉਣਾ ਆਦਿ ਆਚਾਰ ਸੀ, ਇਹ ਸ੍ਰੇਸ਼ਟ ਕਰਤੱਵ ਸਨ, ਉਹ ਸ੍ਰੇਸ਼ਟ ਕਰਤੱਵ ਤੂੰ ਨਹੀਂ ਕੀਤੇ ਹਨ, ਤੇ ਇਸ ਕਰਕੇ ਤਾਂ ਹੀ ਤੇਰੇ ਅੰਦਰੋਂ ਮਨ ਬਿਰਤੀ ਪ੍ਰੇਮ ਦੇ ਰੰਗ ਵਿਚ ਉਹ ਤੇ ਰੱਬ ਦੇ ਪ੍ਰੇਮ ਦੇ ਰੰਗ ਵਿਚ ਨਹੀਂ ਰਤੀ ਗਈ ਹੈ, ਇਸ ਕਰਕੇ
ਅਵਗੁਣ ਬਹਿ ਬਹਿ ਰੋਸੀ,
ਔਗਣਾਂ ਦੀ ਭਰੀ ਹੋਈ ਚੇਤੇ ਕਰ ਕਰਕੇ ਹੁਣ ਬਹਿ ਬਹਿ ਕੇ ਜੀਵ ਰੂਪ ਇਸਤਰੀ ਜਗਿਆਸ ਨੂੰ ਕਹਿੰਦੇ ਬੈਠ ਬੈਠ ਕੇ ਝੁਰ ਝੁਰ ਕੇ ਤੇ ਰੋਸੀ ਰੋਵੇਂਗੀ ਹੁਣ ਤੂੰ, ਤੈਂ ਬਾਰ ਬਾਰ ਜੂਨਾਂ ਚ ਬਹਿ ਬਹਿ ਕੇ ਰੁੜ ਰੁੜ ਕੇ ਭੜਕਦੀ ਫਿਰੇਂਗੀ ਫਿਰ ਤੂੰ।
ਧਨ ਜੋਵਨ ਆਖ ਕੀ ਛਾਇਆ।
ਧਨ ਪੈਸਾ ਰੁਪਇਆ ਜੋਵਨ ਜਵਾਨੀ ਬਲ ਜਿਹੜਾ ਅੰਦਰ ਜਿਹੜਾ ਜੋਵਨ ਦਾ ਜੋ ਬਨ ਜਿਹੜਾ ਜਿਹੜਾ ਬੋ ਜਿਹੜੇ ਤੇਰੇ ਵਿੱਚ ਜੋਵਨ ਦਾ ਬਲ ਹੈ ਉਮਰ ਹੈ ਇਹ ਤਾਂ ਆਖ ਕੀ ਛਾਇਆ ਅੱਕ ਦੀ ਛਾਇਆ ਵਾਂਗ ਅਨਿਸਤਰ ਹੈ। ਅੱਕ ਦੀ ਛਾਂ ਦੇ ਕਿੰਨਾ ਕੋਈ ਬੈਠ ਕੇ ਆਰਾਮ ਕਰ ਲੂਗਾ ਇਹ ਅੱਕ ਦੀ ਛਾਂ ਵਾਂਗ ਨਿਕੰਮੇ ਹਾਂ ਇਹ ਸਾਰੇ
ਬਿਰਧ ਭਏ ਦਿਨ ਪੁੰਨਿਆ।
ਜਦੋਂ ਬਿਰਧ ਹੋ ਗਿਆ ਉਹ ਦਿਨ ਪੂਰੇ ਹੋ ਗਏ ਫਿਰ ਇਸ ਕਰਕੇ ਧਨ ਜਵਾਨੀ ਅੰਤ ਨੂੰ ਕਿਸੇ ਕੰਮ ਨਹੀਂ ਆਉਣੀ ਜਿਵੇਂ ਅੱਕ ਦੀ ਛਾਇਆ ਥੋੜੇ ਸਮੇਂ ਵਾਸਤੇ ਹੁੰਦੀ ਹੈ ਇਸੇ ਤਰ੍ਹਾਂ ਪ੍ਰਾਣੀ ਤੋਂ ਬਹੁਤਾ ਸੁੱਖ ਪ੍ਰਾਪਤ ਨਹੀਂ ਹੁੰਦਾ ਹੈ ਜਿਵੇਂ ਅੱਕ ਦੀ ਛਾਇਆ ਤੋਂ ਇਸ ਤਰ੍ਹਾਂ ਧਨ ਅਤੇ ਜਵਾਨੀ ਦਾ ਬਹੁਤਾ ਸਮਾਂ ਨਹੀਂ ਸੁੱਖ ਰਹਿੰਦਾ। ਬਿਰਧ ਅਵਸਥਾ ਜਦੋਂ ਹੋ ਗਈ ਅੰਤ ਨੂੰ ਉਮਰ ਦੇ ਦਿਨ ਪੁੰਨਿਆ ਪੂਰੇ ਹੋ ਜਾਣੇ ਨੇ ਮੌਤ ਦਾ ਸਮਾਂ ਆ ਜਾਣਾ। ਸਕਾਮ ਕਰਾਂ ਪੂਰੀ ਧਨ ਸਾਧਨਾ ਰੂਪੀ ਜਵਾਨੀ ਦਾ ਮਾਣ ਇਹ ਸਭ ਕੁਝ ਅੱਕ ਦੀ ਛਾਇਆ ਵਾਂਗੂ ਨਾਸਵਾਨ ਹੋ ਜਾਣੇ ਨੇ। ਹੁਣ ਬਿਰਧ ਅਵਸਥਾ ਹੰਕਾਰੀ ਹੋਏ ਬੈਠੇ ਹਾਂ ਉਦ ਉਮਰ ਦੇ ਦਿਨ ਪੁੰਨਿਆ ਪੂਰੇ ਹੋਣ ਵਾਲੇ ਹਨ।
ਨਾਨਕ ਨਾਮ ਬਿਨਾ ਦੁਹਾਗਣ।
ਸਤਿਗੁਰੂ ਜੀ ਕਥਨ ਕਰਦੇ ਨੇ ਹੇ ਜਗਿਆਸੂ ਰੂਪ ਇਸਤਰੀਏ ਸੰਤ ਰੂਪ ਸਖੀ ਕਹਿੰਦੀ ਹੈ ਤੂੰ ਵਾਹਿਗੁਰੂ ਦੇ ਨਾਮ ਤੋਂ ਬਿਨਾ ਦੁਹਾਗਣ ਛੁੱਟੜੀ ਇਸਤਰੀ ਦੀ ਨਿਆਈ ਹੋ ਰਹੀ ਹੈ।
ਛੁੱਟੀ ਝੂਠ ਵਿਸੁਣਿਆ।
ਝੂਠ ਬੋਲਣ ਕਰਕੇ ਸੁਭਾਅ ਵਿਚ ਝੂਠ ਤੈਨੂੰ ਪਿਆਰਾ ਲੱਗ ਕੇ ਸਮਝ ਕੇ ਪਰਮੇਸ਼ਰ ਦੇ ਨਾਲੋਂ ਵਿਛੁਨਿਆ ਵਿਛੋੜਾ ਹੋ ਗਿਆ ਤੇਰੀ ਛੁੱਟੜ ਹੋ ਰਹੀ ਹੈ।
ਬੁੱਢੀ ਘਰ ਘਾਲਿਓ
ਤੇ ਇਹ ਬਾਹਜ ਅਰਥ ਹੁਣ ਆਪਾਂ ਛੱਡ ਕੇ ਕੱਲਾ ਅੰਤਰੀਵੇ ਲੈ ਲਈਏ ਕਿਉਂਕਿ ਸਮਾਂ ਜ਼ਿਆਦਾ ਹੋ ਜਾਏਗਾ। ਬੁੱਢੀ ਘਰ ਘਾਲਿਓ ਹੇ ਸੰਸਾਰ ਸੰਸਾਰ ਸਮੁੰਦਰ ਦੇ ਪਦਾਰਥਾਂ ਰੂਪੀ ਪਾਣੀ ਵਿਚ ਤੇ ਬੁੱਢੀ ਨਾਮ ਡੁੱਬੀ ਹੋਈ ਹੈ ਤੂੰ ਆਪਣੇ ਪਰਲੋਕ ਰੂਪੀ ਘਰ ਜਿਹੜਾ ਹੈ ਤੇ ਉਹਨੂੰ ਬਰਬਾਦ ਕਰ ਲਿਆ ਤੇ ਇਸ ਕਰਕੇ ਸਤਸੰਗਤ ਦੁਆਰਾ ਸਰੂਪ ਰੂਪੀ ਘਰ ਨੂੰ ਘਾਲਿਓ ਪਾਉਣਾ ਸੀ ਪਰ ਆਪਣੇ ਸਰੀਰ ਰੂਪੀ ਘਰ ਨੂੰ ਵਿਕਾਰਾਂ ਵਿਚ ਤਬਾਹ ਹੋਣ ਕਰਕੇ ਤੇ ਉਹਨਾਂ ਤੋਂ ਤੇ ਬਚਾਉਣ ਲਈ ਤੂੰ ਸਰੂਪ ਰੂਪੀ ਘਰ ਨੂੰ ਪ੍ਰਾਪਤ ਕਰਨ ਲਈ ਜਾਣਾ ਸੀ ਗੁਰਾਂ ਦੇ ਪਾਸ ਪਰ ਤੂੰ ਐਸਾ ਕੀਤਾ ਨਹੀਂ ਹੈ। ਗੁਰ ਕੈ
ਭਾਏ ਚੱਲੋ
ਹੁਣ ਵੀ ਸਮਾਂ ਹੈ ਤੂੰ ਸਰੂਪ ਰੂਪੀ ਘਰ ਨੂੰ ਪ੍ਰਾਪਤ ਕਰਨ ਲਈ ਗੁਰਾਂ ਦੇ ਭਾਣੇ ਅਨੁਸਾਰ ਚੱਲਣਾ ਕਰ ਆਗਿਆ ਵੀ ਚੱਲੇਗਾ ਤਾਂ ਪ੍ਰਾਪਤ ਹੋਏਗੀ।
ਸਾਚਾ ਨਾਮ ਧਿਆਏ
ਤੇ ਸੱਚੇ ਜਗਿਆਸੂ ਰੂਪ ਇਸਤਰੀਏ ਤੂੰ ਸੱਚੇ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆ ਤੇ ਫਿਰ ਕੀ ਹੋਏਗਾ ਦੱਸ ਦੇਣ ਫਿਰ ਸਤ ਸਰੂਪ ਰੂਪੀ ਅੱਗੇ ਦੱਸ ਦੇਣ
ਪਾਵ ਹੈ ਸੁਖ ਮਹਿਲੋ
ਤੇ ਇਹ ਸੁਖ ਰੂਪੀ ਮਹਿਲੋ ਮਹਲ ਪ੍ਰਾਪਤ ਹੋ ਜਾਏਗਾ। ਤੁਰਿਆ ਪਦ ਰੂਪੀ ਮਹਲ ਪ੍ਰਾਪਤ ਹੋ ਜਾਏਗਾ। ਸੱਚਖੰਡ ਰੂਪੀ ਮਹਲ ਤੈਨੂੰ ਪਾ ਲਏਗੀ ਸੁਖ ਦੇ ਮਹਲ ਅਸਥਾਨ ਨੂੰ ਪਾ ਲਵੇਗੀ।
ਹਰ ਨਾਮ ਧਿਆਈ ਤਾ ਸੁਖ ਪਾਈ
ਇਹ ਜਗਿਆਸੂ ਰੂਪ ਇਸਤਰੀਏ ਤੂੰ ਮਨ ਬਾਣੀ ਸਰੀਰ ਕਰਕੇ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਏ ਧਿਆਉਣਾ ਕਰ ਤਾਂ ਹੀ ਆਤਮ ਆਨੰਦ ਰੂਪੀ ਸੁਖ ਆਨੰਦ ਜਿਹੜਾ ਹੈ ਸੁਖ ਨੂੰ ਪਾਏ ਪਾਵੇਗੀ। ਇਸ ਕਰਕੇ ਫਿਰ
ਪਿਆੜੈ ਦਿਨ ਚਾਰੇ
ਸੰਸਾਰ ਰੂਪੀ ਪੇਕੇ ਘਰ ਦੇ ਚਾਰ ਕੁ ਦਿਨ ਰਹਿਣਾ ਅੰਤ ਨੂੰ ਤਾਂ ਪ੍ਰਲੋਕ ਨੂੰ ਜਾਣਾ ਹੀ ਹੈ ਨਾ। ਸੰਸਾਰਾਕਾਰ ਬਿਰਤੀ ਚਾਰ ਕੁ ਦਿਨ ਦੀ ਹੈ ਅੰਤ ਨੂੰ ਤਾਂ ਪਰਮਾਰਥਾਕਾਰ ਬਣਾ ਕੇ ਆਤਮਾ ਆਕਾਰ ਬਣਾ ਕੇ ਤਾਂ ਨਿਹਾਲ ਹੋ ਸਕੇਗੀ।
ਨਿਜ ਘਰ ਜਾਈ ਵਾਹਿ ਸੱਚ ਪਾਏ
ਜਦੋਂ ਸਤਿਗੁਰਾਂ ਦੁਆਰਾ ਸੱਚੇ ਵਾਹਿਗੁਰੂ ਦੇ ਨਾਮ ਨੂੰ ਪਾਏ ਪ੍ਰਾਪਤ ਕਰ ਲਵੇਗੀ ਤਾਂ ਨਾਮ ਦੁਆਰਾ ਨਿਜ ਆਪਣੇ ਸਰੂਪ ਰੂਪੀ ਤੁਰਿਆ ਪਦ ਰੂਪੀ ਘਰ ਵਿਚ ਜਾਏ ਜਾ ਪਹੁੰਚੇਗੀ ਉੱਥੇ ਜਾ ਕੇ ਬੈਠੇਗੀ ਭਾਵ ਇਸਤਤ ਹੋ ਜਾਵੇਗੀ ਉੱਥੇ ਜਾ ਕੇ ਫਿਰ
ਅੰਨ ਦਿਨ ਨਾਲ ਪਿਆਰੇ
ਰਾਤ ਦਿਨ ਪਿਆਰੇ ਪਰਮੇਸ਼ਰ ਦੇ ਨਾਲ ਤੇਰਾ ਆਨੰਦ ਬਣਿਆ ਰਹੇਗਾ ਸੁਖ ਮਾਣੇਗੀ ਰਾਤ ਦਿਨੇ ਵਾਹਿਗੁਰੂ ਨਾਮ ਨਾਲ ਪਿਆਰ ਕਰੇਗੀ ਤਾਂ ਵਾਹਿਗੁਰੂ ਦੇ ਸੁਖ ਸਰੂਪ ਨੂੰ ਵਾਹਿਗੁਰੂ ਨੂੰ ਪਾ ਲਵੇਗੀ।
ਵਿਣ ਭਗਤੀ ਘਰ ਵਾਸਨਾ ਹੋਵੀ
ਤੇ ਸੰਸਾਰ ਦੇ ਜਿੰਨੇ ਵੀ ਸਾਰੀ ਤੁਕ ਇਕੱਠੀ ਬੋਲ ਦੋ ਜੀ।
ਵਿਣ ਭਗਤੀ ਘਰ ਵਾਸਨਾ ਹੋਵੀ ਸੁਣਿਆ ਹੋ ਲੋਕ ਸਵਾਏ
ਹੇ ਸੰਸਾਰ ਦੇ ਸਵਾਏ ਸਾਰੇ ਤਮਾਮ ਲੋਕੋ ਸਾਂਝਾ ਉਪਦੇਸ਼ ਕਹਿੰਦੇ ਸੁਣਿਓ ਸੁਣਨਾ ਕਰੋ ਉਸ ਵਾਹਿਗੁਰੂ ਦੇ ਪ੍ਰੇਮ ਭਗਤੀ ਤੋਂ ਬਿਨਾਂ ਬਿਣ ਬਗੈਰ ਤੇ ਕਹਿੰਦੇ ਕਿਸੇ ਦਾ ਵੀ ਤੁਰਿਆ ਪਦ ਰੂਪੀ ਜਾਂ ਸਤ ਸਰੂਪ ਰੂਪੀ ਘਰ ਵਿਚ ਤੁਰਿਆ ਪਦ ਰੂਪੀ ਘਰ ਵਿਚ ਜਾਂ ਸਤ ਸਰੂਪ ਰੂਪੀ ਘਰ ਵਿਚ ਵਾਸ ਨਿਵਾਸ ਨਹੀਂ ਹੋਵੇਗਾ ਭਾਵ ਸਰੂਪ ਰੂਪੀ ਘਰ ਵਿਚ ਵਾਸਾ ਪਾਉਣਾ ਇਕ ਪ੍ਰਭੂ ਦੀ ਪ੍ਰੇਮਾ ਭਗਤੀ ਸ੍ਰੇਸ਼ਟ ਸਾਧਨ ਹੈ ਉਹਦੇ ਲਈ।
ਨਾਨਕ ਸਰਸੀ ਤਾ ਪਿਰ ਪਾਏ
ਸਤਿਗੁਰੂ ਜੀ ਕਥਨ ਕਰਦੇ ਹੇ ਜਗਿਆਸੂ ਰੂਪ ਇਸਤਰੀ ਏ ਜੇ ਸੱਚੇ ਸੱਚੇ ਸਾਰੀ ਤੁਕ ਬੋਲ ਦੋ ਜੀ
नानक सरसी ता पिर पाई राती साचै नाई।
सतगुरु जी कथन करदे ने हे जिज्ञासु रूप इस्त्रीए जे साचे सचे नाए नाम दी कमाई विच तेरी बिरती राती रंगी जावे तां तूं पिर पति अकाल पुरख नूं पाए प्राप्त करके सरसी सहत रस दे हो जाएंगी आनंद दे सहत बाली हो जावेंगे।
फिर धन भावे तां पिर भावे नारी जीओ।
जे कर पति अकाल पुरख उस परमेश जिज्ञासु रूप धन इस्त्री दी श्रद्धा भावे भावना होवे वाहिगुरु दी ते जे कर पति अकाल पुरख उस जिज्ञासु रूप धन इस्त्री दी श्रद्धा ओदी भा जावे उस नूं जदों पिर पति अकाल पुरख दा प्रेम जिज्ञासु इस्त्री दे मन नूं भावे भा गया तां तदों ही फिर पति अकाल पुरख नूं ए जीओ जीव जिज्ञासु रूप नारी इस्त्री भावे भौंदी है।
रंग प्रीतम राती गुर कै शब्द विचारी जीओ।
ते जो जीओ जीव भाव जिज्ञासु रूप इस्त्री गुर सतगुरां दे शब्द उपदेश नूं विचारी विचार वाली है जिहड़ी विचारदी है ते ओही प्रीतम प्यारे वाहिगुरु दे रंग प्रेम विच राती तदाकार होई है। जिस जीव रूप इस्त्री दी बिरती प्यारे परमेश्वर दे रंग विच राती रंगी होई है ओ गुरु साहिब दे शब्द नूं विचार करके उच्चे जीवन वाली होई है।
गुरु शब्द विचारी नाह प्यारी।
ते जो जिज्ञासु रूप इस्त्री गुर सतगुरां दे शब्द उपदेश दी विचारी विचारन वाली हो के ते जिहड़ी विचार वाली हो गई है गुर शब्द विचारी नाह प्यारी ओ पति नूं प्यारी है।
निव निव भगत करे।
जो निव निव न्यो न्यो के झुक झुक के भाव अपने गुणा ते विद्या दा धन दा ए मान त्याग के निम्रता धार के मन करके बाणी करके शरीर करके भगत भगती करे करदी है ओ नाह पति प्यारे परमेश्वर नूं प्यारी चंगी लगदी है चंगी लगेगी फिर जां लगदी है।
माया मोह जलाए प्रीतम।
ते ਉਹ ਜਿਗਿਆਸੂ ਰੂਪੀ ਇਸਤਰੀ ਆਪਣੇ ਅੰਦਰੋਂ ਮਾਇਆ ਦੇ ਮੋਹ ਸਨੇਹ ਨੂੰ ਬ੍ਰਹਮ ਅਗਿਆਸ ਰੂਪੀ ਅਗਨੀ ਦੇ ਨਾਲ ਜਲਾਏ ਸਾੜ ਕੇ ਪ੍ਰੀਤਮ ਵਾਹਿਗੁਰੂ ਦੇ ਰਸ ਨੂੰ ਜਿਹੜੀ ਹੈ ਨਾ ਅੱਗੇ ਦੱਸਦੇ ਹਾਂ।
ਰਸ ਮਹਿ ਰੰਗ ਕਰੇ।
ਉਹ ਪ੍ਰੀਤਮ ਵਾਹਿਗੁਰੂ ਦੇ ਰਸ ਪ੍ਰੇਮ ਦੇ ਮਹਿ ਵਿਚ ਰੰਗ ਆਨੰਦ ਮਾਨਣਾ ਕਰੇ ਕਰਦੀ ਹੈ। ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਉਸ ਜਿਗਿਆਸੂ ਰੂਪੀ ਇਸਤਰੀ ਦੇ ਅੰਦਰੋਂ ਨਾਮ ਦੀ ਦਾਤ ਦੇ ਕੇ ਮਾਇਆ ਦਾ ਮੋਹ ਸਾੜ ਦਿੰਦਾ। ਉਹ ਜਿਗਿਆਸੂ ਰੂਪ ਇਸਤਰੀ ਵਾਹਿਗੁਰੂ ਦੇ ਨਾਮ ਰਸ ਭਿੱਜ ਕੇ ਉਸਦੇ ਮਿਲਾਪ ਦਾ ਰੰਗ ਆਨੰਦ ਮਾਣਦੀ ਹੈ।
ਪ੍ਰਭ ਸਾਚੀ ਸੇਤੀ ਰੰਗ ਰੰਗੀਤੀ।
ਤੇ ਜੋ ਜਿਗਿਆਸੂ ਰੂਪ ਇਸਤਰੀ ਸਾਚੇ ਸੱਚੇ ਪ੍ਰਭ ਪਰਮੇਸ਼ਰ ਵਾਹਿਗੁਰੂ ਦੇ ਸੇਤੀ ਨਾਲ ਪ੍ਰੇਮ ਰੰਗ ਵਿਚ ਰੰਗੇਤੀ ਰੰਗੀ ਗਈ ਹੈ।
ਲਾਲ ਭਈ ਮਨ ਮਾਰੀ।
ਉਹ ਮਨ ਦੀ ਮੰਦੀ ਵਾਸ਼ਨਾ ਮਾਰੀ ਮਾਰ ਕੇ ਲਾਲ ਪਿਆਰੇ ਦੀ ਪ੍ਰੇਮਾ ਭਗਤੀ ਦੇ ਸਹਿਤ ਪਿਆਰੇ ਵਾਹਿਗੁਰੂ ਦੇ ਰੂਪ ਹੀ ਭਈ ਹੋ ਗਈ ਹੈ। ਉਹ ਗਿਆਨ ਰੂਪੀ ਲਾਲੀ ਦੇ ਸਹਿਤ ਹੋ ਗਈ ਹੈ।
ਨਾਨਕ ਸਾਚ ਵਸੀ ਸੁਹਾਗਣ।
ਸਤਿਗੁਰੂ ਜੀ ਕਥਨ ਕਰਦੇ ਆ ਜਿਸ ਜਿਗਿਆਸੂ ਰੂਪ ਇਸਤਰੀ ਉਹ ਉਸ ਜਿਗਿਆਸੂ ਰੂਪ ਇਸਤਰੀ ਦੀ ਬਿਰਤੀ ਸੱਚ ਸੱਚ ਸੂਰ ਵਿਚ ਬਸੀ ਬਸ ਗਈ ਉਹ ਸੁਹਾਗਣ ਸੁਹਾਗਵੰਤੀ ਹੈ ਅਤੇ ਉਹੀ ਫਿਰ
ਸਿਓ ਪ੍ਰੀਤ ਪਿਆਰੀ।
ਉਸ ਦੀ ਪਿਰ ਪਤੀ ਪਰਮੇਸ਼ਰ ਦੇ ਸਿਓ ਨਾਲ ਪ੍ਰੀਤ ਪ੍ਰੀਤੀ ਹੈ ਉਹੀ ਪਤੀ ਪਰਮੇਸ਼ਰ ਨੂੰ ਪਿਆਰੀ ਹੈ। ਜਿਸ ਜਿਗਿਆਸੂ ਰੂਪ ਪਿਆਰੀ ਇਸਤਰੀ ਨੇ ਮਨ ਵਾਣੀ ਸਰੀਰ ਕਰਕੇ ਪਿਰ ਪਤੀ ਪਰਮੇਸ਼ਰ ਦੇ ਸਿਓ ਨਾਲ ਪ੍ਰੀਤ ਪ੍ਰੀਤੀ ਕੀਤੀ ਹੈ ਉਹ ਸੁਹਾਗਣ ਸੁਹਾਗਵੰਤ ਜਿਗਿਆਸੂ ਰੂਪ ਇਸਤਰੀ ਸੱਚ ਸੱਚ ਸਰੂਪ ਵਿਚ ਵਸੀ ਨਿਵਾਸ ਕਰਦੀ ਹੈ।
ਫਿਰ ਘਰ ਸੋਹੈ ਨਾਰ।
ਜਿਹੜੀ ਜਿਗਿਆਸੂ ਰੂਪ ਇਸਤਰੀ ਹਿਰਦੇ ਵਿਚ ਪਿਰ ਪਤੀ ਦੇ ਮਿਲਾਪ ਦੀ ਭਾਵਨਾ ਸਾਰੀ ਬੋਲੋ ਚ ਇਕੱਠੀ ਜੀ।
ਪਿਰ ਘਰ ਸੋਹੈ ਨਾਰ ਜੇ ਪਿਰ ਭਾਵੈ ਜੀਉ।
ਜਿਹੜੀ ਜਿਗਿਆਸੂ ਰੂਪ ਇਸਤਰੀ ਜੀਉ ਹਿਰਦੇ ਵਿਚ ਪਿਰ ਪਤੀ ਪਰਮੇਸ਼ਰ ਦੇ ਮਿਲਾਪ ਦੀ ਭਾਵੈ ਭਾਵਨਾ ਰੱਖਦੀ ਹੈ ਉਹ ਜਿਗਿਆਸੂ ਰੂਪ ਨਾਰ ਇਸਤਰੀ ਪਿਰ ਪਤੀ ਅਕਾਲ ਪੁਰਖ ਦੇ ਸਰੂਪ ਰੂਪੀ ਘਰ ਵਿਚ ਵਧੇ ਮੁਕਤੀ ਹੋਣ ਰੂਪ ਸੋਹੈ ਸੋਭਾ ਪਾਉਂਦੀ ਹੈ। ਆ ਇਹ ਸੋਭਾ ਜਿਹੜੀ ਜਿਗਿਆਸੂ ਰੂਪ ਇਸਤਰੀ ਪਿਰ ਪਤੀ ਪਰਮੇਸ਼ਰ ਨੂੰ ਭਾਵੇ ਪਾਉਂਦੀ ਹੈ ਜੀ ਉਹੀ ਪਤੀ ਅਕਾਲ ਪੁਰਖ ਦੇ ਸਰੂਪ ਵਿਚ ਸਰੂਪ ਰੂਪੀ ਘਰ ਵਿਚ ਸੋਭਾ ਪਾਉਂਦੀ ਹੈ।
ਝੂਠੇ ਵੈਣ ਚਵੇ।
ਕਹਿੰਦੇ ਜਿਹੜੀ ਜਿਗਿਆਸੂ ਰੂਪ ਇਸਤਰੀ ਹਿਰਦੇ ਚ ਪ੍ਰੇਮ ਤੋਂ ਖਾਲੀ ਹੈ ਬਾਹਰੋਂ ਦਿਖਾਵੇ ਲਈ ਪਖੰਡ ਮਾਤਰ इस तरह दे समाधियां ला के दिखाउणा जां पूजा कराउण वास्ते वाहिगुरु दे मिलाप दे झूठे पैण। वचन चवे बोलदी है
कामना आवै जीओ,
ओ झूठे वचन पखंड दे किसे काम नहीं आउंदे। वाहिगुरु दे मिलाप कराउण वास्ते किसे काम कम नहीं आवे आउंदे। जिगासु रूप इस्त्री संसार विच रहिंदियां चवे कहो ए बैण, झूठे बैण चवे काम ना आवे जीओ। जिगासु रूप इस्त्री दे संसार विच रहिंदियां चवे कहो ए बैण वचन वाहिगुरु दी प्राप्ति दे पे ਉਹ ਇਸ ਤਰ੍ਹਾਂ ਦੇ ਸਾਸ ਵੀ ਕੰਮ ਨਹੀਂ ਆਉਂਦੇ ਕਿਉਂਕਿ ਝੂਠ ਬੋਲੀ ਹੈ। ਝੂਠੇ ਵੈਣ ਚਵੇ ਝੂਠੇ ਵਚਨ ਬੋਲਣ ਦੇ ਨਾਲ ਉਹ ਨਾ ਲੋਕ ਦੇ ਵਿੱਚ ਨਾ ਪਰਲੋਕ ਕਿਸੇ ਕੰਮ ਨਹੀਂ ਆਉਂਦੇ ਹਨ। ਸੇ ਇਸ ਕਰਕੇ ਦੱਸਿਆ ਹੈ
ਝੂਠ ਅਲਾਵੇ ਕਾਮ ਨਾ ਆਵੇ,
ਜੋ ਝੂਠੇ ਵਚਨ ਅਲਾਵੇ ਬੋਲਦੀ ਆ ਜਗ੍ਹਾ ਸਰੂਪ ਇਸਤਰੀ, ਉਹ ਝੂਠੇ ਵਚਨ ਸਰੂਪਾ ਰੂਪੀ ਰੰਗ ਦੀ ਪ੍ਰਾਪਤੀ ਵਾਸਤੇ ਤਾਂ ਕਿਸੇ ਕੰਮ ਨਹੀਂ ਨਾ ਆਉਂਦੇ, ਅਤੇ ਨਾ ਹੀ ਉਹਨਾਂ ਦੇ ਫਿਰ ਅੱਗੇ ਮਨ ਵੱਧ ਰੂਪੀ ਹਾਂ ਬੋਲੋ ਯੋਗੇ।
ਨਾ ਫਿਰ ਦੇਖੈ ਨੈਣੀ,
ਨਾ ਹੀ ਮਨ ਅਤੇ ਬੁੱਧ ਰੂਪ ਨੇਤਰਾਂ ਦੇ ਵਿੱਚ ਬੈਰਾਗ ਬਵੇ ਰੂਪੀ ਨੈਣੀ ਨੇਤਰਾਂ ਦੇ ਨਾਲ ਉਹ ਫਿਰ ਪਰਮਾਤਮਾ ਨੂੰ ਦੇਖ ਨਹੀਂ ਸਕਦੀ, ਨਾ ਹੀ ਉਹ ਪ੍ਰਤੱਖ ਸੱਜੇ ਖੱਬੇ ਨੇਤਰ ਨਾਲ ਦੇਖ ਸਕਦੀ ਹੈ, ਉਸ ਰੂਪ ਦੇ ਦਰਸ਼ਨ ਨਹੀਂ ਕਰ ਸਕਦੀ, ਵੇਖ ਨਹੀਂ ਸਕਦੀ।
ਅਵਗੁਣ ਆਰੀ ਕੰਤ ਵਿਸਾਰੀ,
ਜੋ ਜਗਿਆਸੂ ਰੂਪ ਇਸਤਰੀ ਕਾਮ ਕ੍ਰੋਧ ਆਦਿ ਅਵਗੁਣ ਆਰੀ ਔਗਣਾਂ ਵਾਲੀ ਜਾਣ ਕੇ ਕੰਤਪਤੀ ਪਰਮੇਸ਼ਰ ਨੇ ਦਿਲੋਂ ਵਿਸਾਰੀ ਭੁਲਾ ਦਿੱਤੀ ਹੈ, ਭਾਵ ਕੇ ਆਪ ਦੀ ਪ੍ਰਾਪਤੀ ਦੇ ਲਾਇਕ ਨਾ ਸਮਝ ਕੇ ਵਿਸਾਰ ਦਿੱਤੀ ਹੈ।
ਛੁੱਟੀ ਬਿੱਧਣ ਰਹਿਣੀ,
ਉਹ ਪਤੀ ਪਰਮੇਸ਼ਰ ਤੋਂ ਕੁਸੰਗਤ ਕਰਕੇ ਬੇਮੁਖ ਹੋਈ ਹੈ, ਛੁੱਟੀ ਛੁੱਟੜ ਹੋ ਗਈ ਅਵਸਥਾ ਵਾਲੀ, ਇਸ ਕਰਕੇ ਛੁੱਟੀ ਬਿੱਧਣ ਰਹਿਣੀ, ਉਹ ਛੁੱਟੀ ਛੁੱਟਣ ਦੀ ਅਵਸਥਾ ਰੂਪੀ ਰਹਿਣੀ ਰਾਤ ਬਿੱਧਣ ਦੁੱਖਾਂ ਦੇ ਸਹਿਤ ਗੁਜ਼ਰਦੀ ਹੈ ਉਸਦੇ।
ਗੁਰ ਸ਼ਬਦ ਨਾ ਮਨ ਫਾਹੀ ਫਾਥੀ,
ਜੋ ਗੁਰ ਸ਼ਬਦ ਜੋ ਸਤਿਗੁਰਾਂ ਦੇ ਸ਼ਬਦ ਉਪਦੇਸ਼ ਨੂੰ ਉੱਕਾ ਨਹੀਂ ਨਾ ਨਹੀਂ ਮਨੇ ਮੰਨਦੀ, ਕਈ ਮੰਨਦੇ ਨਹੀਂ, ਕਹਿੰਦਾ ਵੀ ਮੈਂ ਨਹੀਂ ਮੰਨਦਾ, ਉਹ ਤਾਂ ਕਹਿੰਦੇ ਮੈਂ ਤਾਂ ਰੱਬ ਨੂੰ ਹੀ ਨਹੀਂ ਮੰਨਦਾ, ਗੁਰੂ ਦੇ ਉਪਦੇਸ਼ ਨੂੰ ਕੀ ਮੰਨਣਾ, ਉਹ ਹਰ ਵਕਤ ਫਿਰ ਮੋਹ ਰੂਪੀ ਫਾਹੀ ਦੇ ਵਿੱਚ ਫਾਥੀ ਫਸੀ ਹੋਈ ਹੈ, ਬਾਸਣਾ ਰੂਪੀ ਫਾਹੀ ਫਾਥੀ ਇਹਦੇ ਵਿੱਚ ਬਾਸ਼ਨਾ ਜੀ ਫਸੀ ਹੋਈ ਹੈ।
ਸਾ ਧਨ ਮਹਿਲ ਨਾ ਪਾਏ,
ਉਹ ਜਗਿਆਸੂ ਰੂਪ ਧਨ ਇਸਤਰੀ ਤੁਰਿਆ ਪਦ ਰੂਪੀ ਮਹਿਲ ਨੂੰ ਨਹੀਂ ਪਾ ਸਕਦੀ ਹੈ।
ਨਾਨਕ ਆਪੇ ਆਪ ਪਛਾਣੈ,
ਸਤਿਗੁਰੂ ਜੀ ਕਥਨ ਕਰਦੇ ਹਨ ਜਿਸ ਨੇ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਦੀ ਕਮਾਈ ਕਰਕੇ ਆਪੇ ਆਪ ਆਪਣੇ ਅੰਤਹਿਕਰਨ ਦੇ ਅੰਦਰ ਆਪ ਸੱਚ ਸਰੂਪ ਨੂੰ ਪਛਾਣੈ ਪਛਾਣਿਆ ਹੈ, ਸਰੂਪ ਦੇ ਗਿਆਨ ਕਰਕੇ ਉਨ੍ਹਾਂ ਨੇ ਤੋਇ ਪਦ ਦੇ ਲੱਖ ਅਰਥ ਦੁਆਰਾ ਤਤ ਪਦ ਦੇ ਲੱਖ ਅਰਥ ਨੂੰ ਪਛਾਣਿਆ ਹੈ। ਜਿਨ੍ਹਾਂ ਨੇ
ਗੁਰਮੁਖ ਸਹਿਜ ਸਮਾਏ,
ਉਹ ਜਗਿਆਸੂ ਰੂਪ ਗੁਰਮੁਖ ਇਸਤਰੀ ਸਹਿਜ ਸ਼ਾਂਤੀ ਸੁਭਾਅ ਨੂੰ ਧਾਰਨ ਕਰਕੇ ਸੱਚ ਸਰੂਪ ਵਿੱਚ ਸਮਾਏ ਸਮਾ ਜਾਂਦੀ ਹੈ, ਅਭੇਦ ਹੋ ਜਾਂਦੀ ਹੈ ਜਗਿਆਸੂ ਰੂਪ ਇਸਤਰੀ।
ਧਨ ਸੁਹਾਗਣ ਨਾਰ,
ਹੁਣ ਮਹਾਰਾਜ ਉਹ ਤਤ ਵੇਤੇ ਜਿਨ੍ਹਾਂ ਨੂੰ ਵਾਹਿਗੁਰੂ ਪ੍ਰਾਪਤ ਹੋ ਗਿਆ, ਉਹ ਅਖੀਰਲੇ ਪਦ ਵਿੱਚ ਦੱਸਦੇ ਨੇ ਉਹ ਸੁਹਾਗਣ ਸੁਹਾਗਮੰਤੀ ਜਗਿਆਸੂ ਰੂਪ ਨਾਰ ਇਸਤਰੀ ਹੈ। ਧਨ ਸੁਹਾਗਣ ਨਾਰ, ਉਹ ਜਗਿਆਸੂ ਰੂਪ ਇਸਤਰੀ ਰੂਪ ਨਾਰ ਇਸਤਰੀ ਧਨ ਧਨਤਾ ਦੇ ਯੋਗ ਹੋ ਗਈ ਹੈ।
ਜਿਨ ਪਿਰ ਜਾਣਿਆ ਜੀਓ,
ਜਿਸ ਨੇ ਆਪਣੇ ਜੀਓ ਹਿਰਦੇ ਵਿੱਚ ਪਿਰ ਪਤੀ ਪਰਮੇਸ਼ਰ ਨੂੰ ਜਾਣਿਆ ਜਾਣ ਲਿਆ ਹੈ।
ਨਾਮ ਬਿਨਾ ਕੂੜਿਆਰ,
ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਬਗੈਰ ਕੂੜਿਆਰ ਝੂਠ ਦੇ ਧਾਰਨ ਕਰਨ ਵਾਲੀ ਹੈ।
ਕੂੜ ਕਮਾਣਿਆ ਜੀਓ,
ਉਹ ਧੂਣੀਆਂ ਤਪਾਉਣੀਆਂ ਸਿਲੇ ਕੱਢ ਲੈਣੇ ਜਲ ਧਾਰੇ ਕਰਨੇ ਪਖੰਡ ਕਰਨਾ ਇਹ ਦਿਖਾਵੇ ਵਾਲੇ ਜਿਹੜੇ ਕੂੜ ਝੂਠੇ ਕਰਮ ਹੀ ਉਹਨਾਂ ਕਮਾਣਿਆ ਕਮਾਉਂਦੀ ਹੈ, ਉਹ ਜੀਵ ਇਸਤਰੀ ਨਹੀਂ ਪ੍ਰਾਪਤ ਹੋ ਸਕਦੇ।
ਹਰ ਭਗਤ ਸੁਹਾਵੀ ਸਾਚੀ ਭਾਵੀ,
ਉਹ ਮਹਾਤਮਾ ਰੂਪੇ ਸਖੀ ਹਰ ਪਰਮੇਸ਼ਰ ਦੀ ਭਗਤ ਭਗਤੀ ਕਰਕੇ ਲੋਕ ਪਰਲੋਕ ਦੇ ਵਿੱਚ ਸੁਹਾਵੀ ਸੋਭਨੀਕ ਹੋਈ ਹੈ, ਤੇ ਹਰ ਵਕਤ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਅੱਗੇ ਦੱਸਦੇ ਨੇ ਉਹ ਭਾਵੀ ਭਾ ਗਈ ਹੈ ਭਾਣੇ ਵਿੱਚ ਰਹਿਣ ਕਰਕੇ।
ਭਾਏ ਭਗਤ ਪ੍ਰਭ ਰਾਤੀ,
ਤੇ ਜਿਨ੍ਹਾਂ ਨੇ ਹਰ ਵਕਤ ਮਨ ਬਾਣੀ ਸਰੀਰ ਕਰਕੇ ਪ੍ਰਭ ਵਾਹਿਗੁਰੂ ਦੀ ਭਾਏ ਪ੍ਰੇਮਾ ਭਗਤੀ ਕੀਤੀ ਹੈ ਉਹਦੇ ਚ ਰਾਤੀ ਰੰਗੀ ਹੋਈ ਹੈ, ਉਹ ਸੱਚੇ ਅਕਾਲ ਪੁਰਖ ਨੂੰ ਭਾਵੀ ਭਾਉਂਦੀ ਹੈ ਚੰਗੀ ਲੱਗਦੀ ਹੈ।
ਫਿਰ ਰਲੀਆਲਾ ਜੋਵਨ ਬਾਲਾ,
ਜੋ ਫਿਰ ਪਤੀ ਪਰਮੇਸ਼ਰ ਰਲੀਆਲਾ ਖੁਸ਼ੀਆਂ ਦੇ ਦੇਣ ਵਾਲਾ ਸ਼ੌਕ ਅਵਸਥਾ ਰੂਪੀ ਜੋਵਨ ਜਵਾਨੀ ਨੂੰ ਦੇਣ ਵਾਲਾ ਹੈ, ਜੋ ਫਿਰ ਪਤੀ ਪਰਮੇਸ਼ਰ ਬਾਲਾ ਵੱਡੇ ਜੋਵਨ ਤੇ ਖੁਸ਼ੀਆਂ ਦੇ ਦੇਣ ਵਾਲਾ ਹੈ, ਤੇ ਜਿਸ ਦੀ ਬਿਰਤੀ ਵਿੱਚ
तिस रावे रंग राती,
जिस दी बिरती विच तिस उस वाहिगुरु दे रंग प्रेम विच, जिस दी बिरती तिस उस वाहिगुरु दे प्रेम रंग विच राती रंगी रहिंदी है, रती गई है, ओ फिर उस दे आनंद नूं मानना करदी है। तिस रावे, ओ रावे मानना करदी है, आनंद नूं भोगदी है।
गुर शब्द विगासी सहो रावासी,
जिस जिग्यासु रूप इस्त्री दी गुरां दे उपदेश दी कमाई करके, गुर शब्द विगासी सहो रावासी, जिस जिग्यासु रूप इस्त्री दी गुरां दे उपदेश दी कमाई करके बिरती ओ जिहड़ी है विगासी प्रसन्नता दे सहत हो गई, यानी खेड़े विच आ गई, ओ सहो पति परमात्मा दे आनंद नूं रावासी मानदी है। ਅਤੇ ਐਸੀ ਜਿਹੜੀ ਹੈ
ਫਲ ਪਾਇਆ ਗੁਣਕਾਰੀ,
ਉਸਨੇ ਗੁਣਕਾਰੀ ਉਪਕਾਰੀ ਸਤਿਗੁਰਾਂ ਦੁਆਰਾ ਸਤ ਸਰੂਪ ਦੀ ਪ੍ਰਾਪਤੀ ਦੇ ਬ੍ਰਹਮਾਨੰਦ ਰੂਪੀ ਰਸ ਫਲ ਨੂੰ ਪਾ ਲਿਆ। ਜੋ ਜਗਿਆਸੂ ਰੂਪ ਇਸਤਰੀ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਗੁਰ ਸ਼ਬਦ ਵਿਗਾਸੀ ਸਹੁ ਰਾਵਾਸੀ, ਤੇ ਜੋ ਜਗਿਆਸੂ ਰੂਪ ਇਸਤਰੀ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸਹੁ ਪਤੀ ਦੇ ਪਤੀ ਪਰਮੇਸ਼ਰ ਦੇ ਨਾਮ ਨੂੰ ਰਾਵਾਸੀ ਉਚਾਰਦੀ ਹੈ, ਉਸ ਦੀ ਬਿਰਤੀ ਜਿਹੜੀ ਹੈ ਉਹ ਜਿਹੜੀ ਹੈ ਵਿਗਾਸੀ ਖੇੜੇ ਵਿੱਚ ਆਨੰਦ ਦੇ ਸਹਿਤ ਹੋ ਗਈ ਹੈ, ਅਤੇ ਉਹ ਫਿਰ ਗੁਣਕਾਰੀ ਤੇ ਫਲ ਪਾਇਆ ਗੁਣਕਾਰੀ, ਗੁਣਕਾਰੀ ਤੋਂ ਅਰਥ ਹੈ ਫਿਰ ਉਹ ਗੁਣਕਾਰੀ ਉਪਕਾਰੀ ਸਤਿਗੁਰਾਂ ਦੇ ਸਤਿਗੁਰਾਂ ਦੁਆਰਾ ਸਰੂਪ ਦੀ ਪ੍ਰਾਪਤੀ ਰੂਪੀ ਬ੍ਰਹਮ ਗਿਆਨ ਰੂਪੀ ਫਲ ਨੂੰ ਉਹਨਾਂ ਨੇ ਫਲ ਪਾਇਆ ਪਾਉਣਾ ਕੀਤਾ। ਐਂ ਥੋੜ੍ਹੀ ਜਿਹੀ ਅਨਵੇਂ ਰੀਤ ਸੀ ਇਸ ਦੇ ਅੱਖਰਾਂ ਦੇ ਵਿੱਚ, ਹੁਣ ਸਮਾਪਤੀ ਕਰਦੇ ਹਨ ਜੀ।
ਨਾਨਕ ਸਾਚ ਮਿਲੇ ਵਡਿਆਈ,
ਸਤਿਗੁਰੂ ਜੀ ਕਥਨ ਕਰਦੇ ਨੇ ਜਿਸ ਨੂੰ ਸਾਚ ਸੱਚੇ ਸਰੂਪ ਦੀ ਪ੍ਰਾਪਤੀ ਰੂਪੀ ਵਡਿਆਈ ਮਿਲੇ ਮਿਲੀ ਹੈ।
ਫਿਰ ਘਰ ਸੋਹੈ ਨਾਰੀ,
ਉਹ ਜਗਿਆ ਸਰੂਪ ਨਾਰੀ ਇਸਤਰੀ ਆਪਣੇ ਹਿਰਦੇ ਵਿੱਚੋਂ ਵਿਕਾਰਾਂ ਨੂੰ ਮੇਟ ਕੇ ਫਿਰ ਪਤੀ ਪਰਮੇਸ਼ਰ ਦੇ ਸਰੂਪ ਰੂਪੀ ਘਰ ਵਿੱਚ ਸੋਹੈ ਸੋਭਦੀ ਹੈ, ਸੱਚਖੰਡ ਰੂਪੀ ਘਰ ਦੇ ਸੋਭਦੀ ਹੈ, ਜਾਂ ਅਪਾਸ਼ ਬਿਰਤੀ ਸਾਖੀ ਚੇਤਨ ਦੀ ਨਾਰੀ ਇਸਤਰੀ ਬਣ ਕੇ ਉਹਦੇ ਸਰੂਪ ਉਹਦਾ ਸਰੂਪ ਹੋ ਕੇ ਲੋਕ ਪ੍ਰਲੋਕ ਦੀ ਸੋਭਾ ਪਾਉਂਦੀ ਹੈ। ਗੁਰੂ ਨਾਨਕ ਸਾਹਿਬ ਦੀ ਜਿੱਥੇ ਵੀ ਬਾਣੀ ਹੁੰਦੀ ਹੈ ਸਾਧ ਸਿੰਘ ਜੀ, ਇਹ ਥੋੜ੍ਹੀ ਜਿਹੀ ਅਰਥ ਭਾਵ ਤੋਂ ਕਠਿਨ ਹੁੰਦੀ ਹੈ, ਇਸ ਕਰਕੇ ਅੱਜ ਵਕਤ ਜਿਹੜਾ ਹੈ ਚਲੋ ਤੁਹਾਡੀ ਸੰਮਤੀ ਨਾਲ ਬਦਲ ਗਿਆ। ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।
ਗੁਰ ਸ਼ਬਦ ਵਿਗਾਸੀ ਸੋ ਰਾਵਾਸੀ, ਫਲ ਪਾਇਆ ਗੁਣਕਾਰੀ, ਨਾਨਕ ਸਾਚ ਮਿਲੇ ਵਡਿਆਈ, ਫਿਰ ਕਰ ਸੋਹੈ ਨਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।